नानक भाग वडे तिना गुरमुखा जिन अंतर नाम परमा जिन अंतर नाम परगा तिनकी संगत देह प्रभ मैं जाचक की अरदास मैं जाचक की अरदास मेहमान साधु महमा साधु संग की 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 कोई कोट अपहरे मैल कोई को अपहरे निर्मल पैदीता निर्मल पैदीता
निर्मल पैदीता निर्मल पैदीता
हरी महिमा साधु साधु महिमा साधु
सतगुरु महिमा साधु सतगुरु
सुनो मेरे पीता सुनो मेरे महिमा साधु सांगुती महिमा साधु सांगुती
महिमा साधु सांगुती महिमा साधु सांगुती
पिंगल पर्वत पार परे
पिंगल पर्वत पार परे
पिंगल पर्वत पार परे
पिंगल पर्वत पार परे
हाल चतुर्दुखीता हाल चतुर्दुखी हाल चतुर्गीता हाल चतुर्गीता अंगले त्रि पवन सूजे
अंगले त्रि पवन सूजे
अंगले त्रिण पवन सूजे पेट पुनीता मोर पेट पुनीता
पेट पुनीता मोर पेट पुनीता
मोर पेट पुनीता मोर पेट महिमा साधु सांगुती महिमा साधु सांगुती
महिमा साधु सांगुती महिमा साधु सांगुती
सुनो मेरे पीता सुनो मेरे I'm not afraid. महिमा साधु संग के महिमा साधु संग के
महिमा साधु संग के महिमा साधु संग के
ऐसी भगत गोविंद की
ऐसी भगत गोविंद की
ऐसी भगत गोविंद की
ऐसी भगत गोविंद
की तू हस्ती जीता आपनो
जो कीनो आपनो
जो कीनो आपनो
जो कीनो आपनो
इस अवदान दीता इस अवदान अवदान दीता महिमा साधु संग के महिमा साधु संग के
महिमा साधु संग के महिमा साधु संग के
सुनो हो मेरे निर्मल पै जीता निर्मल पै जीता
निर्मल पै जीता
निर्मल पै जीता हम महिमा साधु संग के महिमा साधु संग के दम आठ पाओ
श्रम करते दम आठ पाओ
श्रम करते दम आठ पाओ
श्रम करते दम आठ पाओ
ते गनी तनीता ते गनी तनीता ते गनी तनीता ते गनी तनीता महिमा साधु संग के महिमा साधु संग के
महिमा साधु संग के महिमा साधु संग के
सुनो तेरे गीता सुनो तेरे गीता महिमा साधु संग के महिमा साधु संग के
महिमा साधु संग के महिमा साधु संग के
गगन बटाई कह सको
गगन बटाई कह सको
गगन बटाई कह सको
गगन बटाई कह सको
बेअंत गुणीता बेअंत गुणीता बेअंत गुणीता बेअंत गुणीता बेअंत गुणीता बेअंत गुणीता कृपा मोहे नाम देहो
कर कृपा मोहे नाम देहो
कर कृपा मोहे नाम देहो
कर कृपा मोहे नाम देहो
नानक दारु श्रीता नानक दारु श्री
नानक दारु श्रीता नानक दारु श्रीता
सुनो मेरे पीता सुनो मेरे पीता
मेरे
महिमा साधु संग के महिमा साधु संग के
महिमा साधु संग के महिमा साधु संग के
वाहे गुरु वाहे गुरु वाहिगुरु वाहिगुरु
सेंग बलाई होए गयो त्रिन मेर देखीता श्रम करते दम याद को के गनी तनिता कावन बोडाई कह सको कावन बोडाई कह सको बेअंत गोनीता कर कृपा मोहे नाम देहो नाम नाम देहो नानक दर सरीता
बैल खोई तो आगू हरे
बैल खोई तो आगू हरे
निर्मल पे जीता निर्मल पे जीता निर्मल पे महिमा साधु संग की महिमा साधु संग की
महिमा साधु संग की महिमा साधु संग की
सुन हो मेरे पीता सुन हो मेरे महिमा साधु संग की महिमा साधु संग की
संग की
महिमा साधु संग की
सुभाव जी जिन्नी भी संगत जो कि हफ्तावारी समागम के तीसरे दिन लास्ट दिन हाजरियां लवा रहे हैं सो जिन्ना समा भाई साहब सतगुरु की हजूरी विच नहीं पहुंच जाते जिहड़ा पावन शब्द भाई गुरप्रीत सिंह जी ने पढ़े है इहनू समझण की कोशिश करनी है फतेह नाल सांझ पाओ प्यार सहित आखो जी वाहिगुरु जी का खालसा वाहिगुरु जी की फतेह बड़ा कमाल का शब्द है धन गुरु अर्जन देव महाराज का बिलावल राग विच उचारण किया होया बिलावल महला पंजवां भाई साहब जी ने रहाउ दियां पंक्तियां नूं टेक बनाया महिमा साधु संग की सुन हो मेरे मीता मैल खोई कूट अग हरे निर्मल भय कीता साधु का मतलब है गुरु जे साडी जिंदगी विच जे साडा कोई साधु है वह है साडा गुरु हुण इस शब्द दे विच गुरु की महिमा नूं बयान किया गया तुसीं जिन्ने भी बैठे हो ना अपने मनां दे अंदर झात मार के वेखियो एक लोकां द्वारा सुनी हुई गुरु की शोभा जिहड़ी लोकां तो सुनी है जिहड़ी आंढ़ियां गवांढ़ियां तो सुनी है ਜਿਹੜੀ ਮੇਰੇ ਵਰਗੇ ਪ੍ਰਚਾਰਕਾਂ ਤੋਂ ਸੁਣੀ ਹੈ ਗੁਰੂ ਦੀ ਸ਼ੋਭਾ, ਇੱਕ ਉਹ ਸ਼ੋਭਾ ਬਰਾਬਰ ਰੱਖਿਓ, ਕੰਪੈਰੀਜ਼ਨ ਕਰਕੇ ਵੇਖਿਓ ਵੀ ਕਿਹੜੀ ਸ਼ੋਭਾ ਬਾ ਕਮਾਲ ਹੈ। ਇੱਕ ਇਹ ਸ਼ੋਭਾ, ਇੱਕ ਇਹ ਮਹਿਮਾ ਜਿਹੜੀ ਪੰਚਮ ਪਾਤਸ਼ਾਹ ਬਿਆਨ ਕਰ ਰਹੇ ਹੈ। ਸਾਡੇ ਵਰਗਿਆਂ ਨੇ ਗੁਰੂ ਦੀ ਸ਼ੋਭਾ ਨੂੰ ਕਿਵੇਂ ਬਿਆਨ ਕੀਤਾ? ਬੀਬੀਆਂ ਦੇ ਗੋਡੇ ਠੀਕ ਕਰਨਾ, ਇਹ ਸਾਡੇ ਵਰਗਿਆਂ ਨੇ ਪ੍ਰਚਾਰ ਕੀਤਾ ਵੀ ਗੁਰੂ ਦੀ ਕਿਰਪਾ ਨਾਲ। ਬਾਹਰ ਦੇ ਬੀਜੇ ਗੁਰੂ ਦੀ ਕਿਰਪਾ ਨਾਲ। ਤੁਸੀਂ ਸੱਚ ਨਹੀਂ ਮੰਨਣਾ, ਜਲੰਧਰ ਦੇ ਇਲਾਕੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਜਿੱਥੇ ਪ੍ਰਚਾਰਿਆ ਇਹ ਗਿਆ ਵੀ ਜਿਹੜਾ ਵੀ ਇਸ ਗੋਲਕ ਤੇ ਜਹਾਜ਼ ਚੜਾਉਂਦਾ ਉਹ ਸਦਾ ਲਈ ਜਹਾਜ਼ ਚੜ ਜਾਂਦਾ। ਗੁਰੂ ਦੀ ਸ਼ੋਭਾ ਨੂੰ ਏਦਾਂ ਬਿਆਨ ਕੀਤਾ ਗਿਆ ਵੀ ਗੁਰੂ ਜੀ ਜਹਾਜ਼ ਚੜਾਉਂਦੇ ਆ। ਇਹ ਉਹ ਸ਼ੋਭਾ ਹੈ ਜਿਹੜੀ ਆਪਾਂ ਲੋਕਾਂ ਕੋਲੋਂ ਸੁਣੀ ਹੋਈ ਹੈ, ਸੁਣਦੇ ਨੀ ਪ੍ਰਚਾਰਕਾਂ ਤੋਂ। ਮਿੱਟੀ ਦੀਆਂ ਗੋਲੀਆਂ ਖਵਾ ਕੇ ਬੱਚੇ ਪੈਦਾ ਕਰਨ ਦੀ ਕਹਿੰਦੇ ਗੁਰੂ ਦੀ ਕਿਰਪਾ ਨਾਲ। ਮਹਾਂਪੁਰਖ ਕਹਿੰਦੇ ਦੀਵਾਨ ਤੋਂ ਲੇਟ ਹੋ ਗਏ, ਅੱਗੇ ਫਾਟਕ ਲੱਗ ਗਿਆ ਤੇ ਗੱਡੀਆਂ ਕੀੜੀਆਂ ਬਣ ਗਈਆਂ ਤੇ ਸਮੇਂ ਤੇ ਪਹੁੰਚ ਗਏ, ਸੰਗਤ ਕਹਿੰਦੀ ਬੋਲੇ ਸੋ ਨਿਹਾਲ, ਕਹਿੰਦੇ ਗੁਰੂ ਦੀ ਕਿਰਪਾ। ਇੱਥੇ ਕਿੰਨੀਆਂ ਗੱਲਾਂ ਨੇ, ਇਹ ਆਪਾਂ ਤੇ ਦੋ ਤਿੰਨ ਹੀ ਬਿਆਨ ਕੀਤੀਆਂ। ਕਿੰਨਾ ਕੁਝ ਅੱਜ ਗੁਰੂ ਦੀ ਕਿਰਪਾ ਦੇ ਨਾਮ ਥੱਲੇ ਪ੍ਰਚਾਰਿਆ ਜਾ ਰਿਹਾ, ਕਿੰਨਾ ਕੁਝ ਇਹ ਲੋਕਾਂ ਦੁਆਰਾ ਸੁਣੀ ਹੋਈ ਹੈ, ਮੇਰੇ ਵਰਗੇ ਪਖੰਡੀਆਂ ਤੋਂ ਸੁਣੀ ਹੋਈ ਹੈ, ਪ੍ਰਚਾਰਕਾਂ ਤੋਂ ਸੁਣਿਆ ਹੋਇਆ। ਹੁਣ ਇੱਕ ਪਾਸੇ ਪੰਚਮ ਪਾਤਸ਼ਾਹ ਜੀ ਤੋਂ ਸੁਣਿਓ ਵੀ ਗੁਰੂ ਦੀ ਸ਼ੋਭਾ ਕਿਹਨੂੰ ਕਹਿੰਦੇ ਹੈ। ਮਹਿਮਾ ਸਾਧੂ ਸੰਗ ਕੀ ਸੁਣ ਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਗੁਰੂ ਦੀ ਕਿਰਪਾ ਦੇ ਨਾਲ ਕਹਿੰਦੇ ਹੈ, ਜਿਵੇਂ ਆਪਾਂ ਗੁਰੂ ਤੇਗ ਬਹਾਦਰ ਪੰਚਮ ਪਾਤਸ਼ਾਹ ਦਾ, ਗੁਰੂ ਤੇਗ ਬਹਾਦਰ ਮਹਾਰਾਜ ਦਾ ਨੌਵੇਂ ਪਾਤਸ਼ਾਹ ਦਾ ਬਚਨ ਪੜ੍ਹਦੇ ਹਾਂ ਨਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮੰਨੈ ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ ਹਰਕ ਸੋਗ ਤੇ ਰਹੇ ਨਿਆਰੋ, ਨਾਹੇ ਮਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜਿਹੇ ਪਰਸੈ ਨਾਹਿਨ ਤੇਹ ਘਟ ਬ੍ਰਹਮ ਨਿਵਾਸਾ। ਅੱਗੇ ਕਹਿੰਦੇ ਹੈ ਗੁਰ ਕਿਰਪਾ ਜਿਹੇ ਨਰਕੋ ਕੀਨੀ ਤੇਹ ਇਹ ਜੁਗਤ ਪਛਾਨੀ। ਕਹਿੰਦੇ ਗੁਰੂ ਦੀ ਗਿਆਨ ਦੀ, ਸੱਚੇ ਗਿਆਨ ਦੀ ਜਿਹਦੇ ਤੇ ਕਿਰਪਾ ਹੁੰਦੀ ਹੈ ਉਹਨੂੰ ਆ ਜੁਗਤੀਆਂ, ਆ ਮੈਥਡ, ਆ ਤਰੀਕੇ ਸਮਝ ਵਿੱਚ ਆ ਜਾਂਦੇ, ਕਿਹੜੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ। ਇਹ ਹੈ ਗੁਰੂ ਦੀ ਮਹਿਮਾ, ਇਹ ਹੈ ਗਿਆਨ ਦੀ ਕਿਰਪਾ। ਧੰਨ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਆਉਂਦਾ ਹੈ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ। ਅੱਗੇ ਕਹਿੰਦੇ ਹੈ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਗੁਰੂ ਦੇ ਕੋਲੋਂ ਸੋਝੀ ਮਿਲਦੀ ਹੈ, ਸਮਝ ਮਿਲਦੀ ਹੈ, ਅਕਲ ਮਿਲਦੀ ਹੈ, ਕਿਉਂਕਿ ਸਾਡਾ ਗੁਰੂ ਹੈ ਬਾਣੀ ਗੁਰੂ। ਸੰਗਤ ਬੋਲੋ, ਸੌਖੀ ਪੰਗਤੀ ਹੈ ਤਕਰੀਬਨ ਯਾਦ ਹੋਣੀ ਹੈ, ਬਾਣੀ ਗੁਰੂ, ਗੁਰੂ ਹੈ ਸਾਡਾ ਗੁਰੂ, ਗਿਆਨ ਹੈ, ਅਸੀਂ ਗਿਆਨ ਨੂੰ ਗੁਰੂ ਮੰਨਦੇ ਹਾਂ, ਅਸੀਂ ਬਾਣੀ ਨੂੰ ਗੁਰੂ ਮੰਨਦੇ ਹਾਂ, ਅਸੀਂ ਸੱਚੇ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਗੁਰੂ ਮੰਨਦੇ ਹਾਂ। ਤੇ ਹੁਣ ਜਿਹੜਾ ਗਿਆਨ ਹੈ ਉਹ ਕਾਹਦੀ ਕਿਰਪਾ ਕਰਦਾ? ਗਿਆਨ ਤੇ ਅਕਲ ਦੀ ਕਿਰਪਾ ਕਰੇਗਾ, ਗਿਆਨ ਤੇ ਸਮਝ ਦੀ ਕਿਰਪਾ ਕਰੇਗਾ, ਕਿਉਂਕਿ ਪਹਿਲੇ ਪਾਤਸ਼ਾਹ ਕਹਿੰਦੇ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਕ ਦੁਆਰਾ ਧੋਏ ਅੱਛਾ ਹੋਏ ਸੀ। ਗਿਆਨ ਹਮੇਸ਼ਾ ਅਕਲ ਦਿੰਦਾ, ਗਿਆਨ ਹਮੇਸ਼ਾ ਸਮਝ ਦਿੰਦਾ। ਸਾਡੇ ਵਿੱਚ ਪ੍ਰਚਾਰਿਆ ਕੀ ਗਿਆ ਵੀ ਗੁਰੂ ਜੀ ਪੁੱਤਰ ਦਿੰਦੇ ਹੈ, ਨਹੀਂ, ਗੁਰੂ ਗਿਆਨ ਜਿਹੜਾ ਹੈ ਇਸ ਗੱਲ ਦੀ ਸਮਝ ਦਿੰਦਾ ਵੀ ਪੁੱਤ ਹੋ ਗਿਆ ਤਾਂ ਵੀ ਠੀਕ ਹੈ, ਨਹੀਂ ਹੋਇਆ ਤਾਂ ਵੀ ਠੀਕ ਹੈ। ਗਿਆਨ ਦੇ ਨਾਲ ਸਾਡਾ ਸਮਝ ਦਾ ਪੱਧਰ ਜਿਹੜਾ ਉਹ ਉੱਚਾ ਹੁੰਦਾ ਹੈ। ਪਿਛਲੇ ਦਿਨਾਂ ਵਿੱਚ ਬੇਨਤੀ ਕੀਤੀ ਸੀ, ਭਗਤ ਰਵਿਦਾਸ ਪਾਤਸ਼ਾਹ ਦਾ ਬਚਨ ਆਉਂਦਾ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮੱਥ ਹੈ ਛਤਰ ਧਰੈ। ਹੁਣ ਸੋਚ ਕੇ ਵੇਖੋ ਵੀ ਭਗਤ ਰਵਿਦਾਸ ਜੀ ਤੇ ਕਾਹਦੀ ਕਿਰਪਾ ਹੋਈ, ਰਵਿਦਾਸ ਮਹਾਰਾਜ ਤੇ ਕਿਰਪਾ ਕਿਹੜੀ ਹੋਈ। ਜੇ ਅੱਜ ਸਾਡੇ ਅੰਦਰ ਸਾਡੇ ਸੁਭਾਅ ਦੇ ਵਿੱਚ ਜੇ ਅੱਜ ਰਵਿਦਾਸ ਪਾਤਸ਼ਾਹ ਦਾ ਸਤਿਕਾਰ ਹੈ ਤੇ ਉਹ ਇੱਕੋ ਗੱਲ ਕਰਕੇ ਉਹਨਾਂ ਦੀ ਅਸੋਹਣੀ ਸਮਝ ਕਰਕੇ, ਉਹਨਾਂ ਦੀਆਂ ਬਾ ਕਮਾਲ ਵਿਚਾਰਾਂ ਕਰਕੇ, ਜਿਹੜੀਆਂ ਵਿਚਾਰਾਂ ਉਸ ਸਮੇਂ ਦੇ ਪ੍ਰਚਾਰਕਾਂ ਤੋਂ ਨਹੀਂ ਦਿੱਤੀਆਂ ਗਈਆਂ ਪਰ ਭਗਤ ਰਵਿਦਾਸ ਮਹਾਰਾਜ ਨੇ ਸਾਨੂੰ ਸੁਣਾਈਆਂ, ਸਾਨੂੰ ਸਮਝਾਇਆ, ਸਾਨੂੰ ਦੱਸਿਆ ਤੇ ਉਹ ਕਿਹੜੀ ਕਿਰਪਾ ਦੀ ਗੱਲ ਕਰਦੇ, ਉਹ ਵੀ ਸਮਝ ਦੀ ਪੱਧਰ ਦੀ। ਸਤਿਗੁਰੂ ਤੇਰੀ ਬਖਸ਼ਿਸ਼ ਦੇ ਸਦਕਾ, ਤੇਰੀ ਕਿਰਪਾ ਦੇ ਸਦਕਾ ਮੇਰੀ ਸਮਝ ਦਾ ਪੱਧਰ ਵੱਡਾ ਹੋਇਆ, ਮੇਰੀ ਸਮਝ ਦਾ ਪੱਧਰ ਉੱਚਾ ਹੋਇਆ। ਤੇ ਜਿਹਦੇ ਭਗਤ ਰਵਿਦਾਸ ਜੀ ਦੀ ਸਮਝ ਦਾ ਪੱਧਰ ਉੱਚਾ ਹੋਣ ਕਰਕੇ ਹੀ ਅੱਜ ਸਾਡੇ ਦਿਲਾਂ ਵਿੱਚ ਉਹ ਰਾਜ ਕਰਦੇ ਹੈ, ਸਮਝ ਦਾ ਪੱਧਰ ਉੱਚਾ ਹੋਣ ਕਰਕੇ ਹੀ। ਇਸ ਕਰਕੇ ਗੁਰੂ ਦੀ ਮਹਿਮਾ ਕੀ ਹੈ, ਗੁਰੂ ਸਾਨੂੰ ਅਕਲ ਦਿੰਦਾ, ਗੁਰੂ ਸਾਨੂੰ ਮਤ ਦਿੰਦਾ। ਯਾਦ ਰੱਖਿਓ ਗੁਰੂ ਦੁਆਰਾ ਹੋਏ ਸੋਝੀ ਪਾਈ ਸੀ, ਏਤ ਦੁਆਰਾ ਧੋਏ ਹੱਛਾ ਹੋਏ ਸੀ। ਪਾਤਸ਼ਾਹ ਦੇ ਕਿੰਨੇ ਹੀ ਬਚਨ ਹੈ, ਅਨੇਕਾਂ ਬਚਨ ਨੇ, ਗੁਰਮਿਲ ਚੱਜ ਆਚਾਰ ਸਿੱਖ, ਸੇਵਕ ਸਿੱਖ ਪੂਜਨ ਸਭ ਆਵੈ ਸਭ ਗਾਵੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਰਮੀ। ਸੋ ਇਸ ਕਰਕੇ ਜਿਹੜੀ ਗੁਰੂ ਦੀ ਮਹਿਮਾ ਹੈ ਉਹ ਇਸ ਗੱਲ ਵਿੱਚ ਹੈ ਵੀ ਗੁਰੂ ਜੀ ਦਿੰਦੇ ਅਕਲ, ਗੁਰੂ ਜੀ ਦਿੰਦੇ ਸਮਝ। ਮਹਿਮਾ ਸਾਧੂ ਸੰਗ ਕੀ ਸੁਣਹੋ ਮੇਰੇ ਮੀਤਾ, ਹੁੰਦਾ ਕੀ ਹੈ ਮੈਲ ਖੋਈ ਕੋਟ ਅੱਗ ਹਰੇ, ਜਿਹਨੂੰ ਆਪਾਂ ਜਪਜੀ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ, ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ। ਕਿੰਨੀ ਸੌਖੀ ਜੀ ਗੱਲ ਹੈ ਪਰ ਸਮਝ ਨਹੀਂ ਆਉਂਦੀ ਵੀ ਸਾਡੀ ਸਮਝ ਤੋਂ ਬਾਹਰ ਕਿਉਂ ਹੈ। ਪਾਤਸ਼ਾਹਾਂ ਨੇ ਬਾਹਰੀ ਐਗਜੈਂਪਲਾਂ ਦੇ ਦੇ ਕੇ ਸਾਨੂੰ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਵੇਖੋ ਕਿੰਨੀ ਸੌਖੀ ਗੱਲ ਹੈ ਵੀ ਸਾਡੇ ਹੱਥਾਂ ਪੈਰਾਂ ਨੂੰ ਧੂੜ ਲੱਗ ਜਾਏ, ਮਿੱਟੀ ਲੱਗ ਜਾਏ, ਖੇ ਕਹਿੰਦੇ ਮਿੱਟੀ ਨੂੰ, ਧੂੜ ਨੂੰ, ਤੇ ਆਪਾਂ ਪਾਣੀ ਨਾਲ ਧੋ ਲੈਂਦੇ ਹਾਂ ਨਾ, ਪਾਣੀ ਨਾਲ ਸਾਫ਼ ਕਰ ਲੈਂਦੇ ਹਾਂ। ਅੱਛਾ ਦੱਸੋ ਪਾਣੀ ਦੇ ਨਾਲ ਧੂੜ ਮਿੱਟੀ ਲੈ ਜਾਂਦੀ ਹੈ ਕਿ ਨਹੀਂ ਲੈਂਦੀ, ਲੈ ਜਾਂਦੀ ਹੈ ਨਾ। ਸਾਡੇ ਹੱਥ ਧੂੜ ਨਾਲ ਲਿਬੜੇ ਹੋਣ, ਆਪਾਂ ਪਾਣੀ ਨਾਲ ਧੋ ਲੈਂਦੇ ਹਾਂ ਤੇ ਸਾਫ਼ ਹੋ ਜਾਂਦੇ ਹੈ। ਅੱਛਾ ਅੱਗੇ ਕਹਿੰਦੇ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ, ਜੇ ਸਾਡੇ ਹੋਰ ਸਾਨੂੰ ਗੰਦਗੀ ਲੱਗ ਜਾਏ, ਸਾਡੇ ਕੱਪੜੇ ਹੋਰ ਜ਼ਿਆਦਾ ਮੈਲੇ ਹੋ ਜਾਣ, ਵਿਸ਼ਟਾ ਦੇ ਨਾਲ ਸਾਡੇ ਵਸਤਰ ਖਰਾਬ ਹੋ ਜਾਣ, ਤੇ ਅਸੀਂ ਕੀ ਕਰਦੇ ਹਾਂ ਦੇ ਸਾਬੂਨ ਲਈਏ ਉਹ ਧੋਏ। ਦੱਸੋ ਸਾਬਣ ਨਾਲ ਮੈਲ ਲੈ ਜਾਂਦੀ ਕਿ ਨਹੀਂ ਲੈਂਦੀ, ਇਹ ਤੇ ਅਸੀਂ ਰੋਜ਼ ਦੀ ਜ਼ਿੰਦਗੀ ਵਿੱਚ ਕਰਦੇ ਹੀ ਹਾਂ, ਇਹ ਤੇ ਸਾਡਾ ਤਜਰਬਾ ਹੀ ਹੈ। ਰੋਜ਼ ਇਸ਼ਨਾਨ ਕਰਦੇ ਹਾਂ, ਰੋਜ਼ ਸਾਬਣ ਦੇ ਨਾਲ ਆਪਣੇ ਹੱਥ ਧੋਨੇ ਆ, ਕੱਪੜੇ ਧੋਨੇ ਆ, ਆਪਣੇ ਸਾਬਣ ਦੀ ਵਰਤੋਂ ਕਰਦੇ ਹਾਂ, ਇਹਦਾ ਤੇ ਰਿਜ਼ਲਟ ਆਪਾਂ ਵੇਖਿਆ ਹੀ ਹੈ ਵੀ ਸਾਬਣ ਦੇ ਨਾਲ ਕੱਪੜਿਆਂ ਤੋਂ ਮੈਲ ਲੈ ਜਾਂਦੀ ਹੈ। ਤੇ ਅੱਗੇ ਪਾਤਸ਼ਾਹ ਕਹਿੰਦੇ ਆ ਭਰੀਏ ਮਤ ਪਾਪਾਂ ਕੈਸਾ, ਪਾਪ ਮਤਲਬ ਭੈੜੀ ਵਿਚਾਰ, ਭੈੜੀ ਸੋਚ, ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ, ਉਹ ਗਿਆਨ ਦੇ ਰੰਗ ਦੁਆਰਾ ਧੋਤੀ ਜਾ ਸਕਦੀ। ਸਾਡੀ ਪ੍ਰੋਬਲਮ ਇਹ ਹੈ ਅਸੀਂ ਉੱਪਰ ਦੀਆਂ ਗੱਲਾਂ ਕਰ ਕਰਕੇ ਵੇਖੀਏ, ਹੱਥ ਮਿੱਟੀ ਨਾਲ ਲਿਬੜ ਗਏ, ਪਾਣੀ ਨਾਲ ਧੋ ਕੇ ਵੇਖੇ ਹੈ, ਕੱਪੜੇ ਜ਼ਿਆਦਾ ਮੈਲੇ ਹੋ ਗਏ, ਸਾਬਣ ਨਾਲ ਧੋ ਕੇ ਵੇਖੇ ਹੈ, ਪਰ ਸਾਡੀ ਪ੍ਰੋਬਲਮ ਇਹ ਹੈ ਅਸੀਂ ਗਿਆਨ ਦੇ ਨਾਲ ਆਪਣੇ ਸੁਭਾਅ ਨੂੰ ਧੋਣ ਦੀ ਕੋਸ਼ਿਸ਼ ਨਹੀਂ ਕੀਤੀ। ਅਕਲ ਦੇ ਨਾਲ, ਸਮਝ ਦੇ ਨਾਲ ਆਪਣੇ ਆਪ ਦੇ ਉੱਤੇ, ਜਿਹਨੂੰ ਪਾਤਸ਼ਾਹ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਆਪਾਂ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਪੜਿਆ ਸੀ ਨਾ, ਜੇ ਕਿਤੇ ਅਸੀਂ ਧਿਆਨ ਨਾਲ ਬਾਣੀ ਪੜ੍ਹਦੇ ਹੋਈਏ ਤੇ ਸਾਨੂੰ ਸਮਝ ਆਵੇ। ਮੈਂ ਫਿਰ ਦੁਹਰਾਉਣ ਲੱਗਾ, ਪਾਤਸ਼ਾਹ ਕਹਿੰਦੇ ਆ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਇੱਥੇ ਮਨ ਰੂਪੀ ਭਾਂਡੇ ਦੀ ਗੱਲ ਕੀਤੀ ਹੈ, ਵਿਚਾਰਾਂ ਰੂਪੀ ਭਾਂਡੇ ਦੀ ਗੱਲ ਕੀਤੀ ਗਈ ਹੈ। ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ, ਵਿਚਾਰਾਂ ਐਡੀਆਂ ਭੈੜੀਆਂ ਵੀ ਨੋਰਮਲੀ ਗੱਲ ਨਹੀਂ ਹੈ, ਪਰ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਹੱਛਾ ਹੋਏ ਸੀ। ਜੇ ਕਿਤੇ ਅਸੀਂ ਕੋਸ਼ਿਸ਼ ਕਰੀਏ, ਜੇ ਕਿਤੇ ਯਤਨ ਕਰੀਏ ਵੀ ਗਿਆਨ ਦੇ ਨਾਲ ਆਪਣੇ ਆਪ ਨੂੰ ਆਪਣੇ ਸੁਭਾਅ ਵਿੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰੀਏ, ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੀਏ, ਤੇ ਜਿਨ੍ਹਾਂ ਨੇ ਗਿਆਨ ਦੇ ਨਾਲ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਜਿਨ੍ਹਾਂ ਨੇ ਗਿਆਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲ ਕੀਤਾ ਔਰ ਉਸ ਪ੍ਰੈਕਟੀਕਲਤੀ ਤੋਂ ਬਾਅਦ ਉਹ ਗਿਆਨ ਉਹਨਾਂ ਦਾ ਗੁਣ ਬਣ ਗਿਆ। ਤੇ ਪਾਤਸ਼ਾਹ ਕਹਿੰਦੇ ਫਿਰ ਹੋਇਆ ਕਿ ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭਏ ਕੀਤਾ, ਜਿਹਨੂੰ ਪਾਤਸ਼ਾਹ ਏਦਾਂ ਵੀ ਕਹਿੰਦੇ ਆ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲੱਗੀ ਵਾਰ। ਕਿੰਨੀ ਵਾਰ ਇਹ ਗੱਲ ਕੀਤੀ ਹੈ, ਵਿਗੜ ਬੰਦਾ ਹੀ ਵਿਗੜ ਕੇ ਦੈਂਤ ਬਣ ਜਾਂਦਾ ਤੇ ਬੰਦਾ ਹੀ ਸੁਧਰ ਕੇ ਦੇਵਤਾ ਬਣ ਜਾਂਦਾ। ਮਨੁੱਖੀ ਹੈ ਜੋ ਸਾਰਾ ਕੁਛ, ਇਹ ਬੰਦੇ ਦੇ ਰੂਪ ਨੇ ਸਾਰੇ, ਬੰਦਾ ਹੀ ਵਿਗੜ ਕੇ ਦੈਂਤ ਬਣਦਾ ਤੇ ਬੰਦਾ ਹੀ ਸੁਧਰ ਕੇ ਦੇਵਤਾ ਬਣ ਜਾਂਦਾ। ਇਸੇ ਕਰਕੇ ਤੇ ਪਾਤਸ਼ਾਹ ਜੀ ਕਹਿੰਦੇ ਆ ਨਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਕੇਵਲ ਤੇ ਕੇਵਲ ਬੰਦਾ ਹੈ ਜਿਹੜੇ ਇੱਕ ਦਿਨ ਦੇ ਵਿੱਚ ਪਤਾ ਨੀ ਕਿੰਨੇ ਕਿੰਨੇ ਕੁ ਰੂਪ ਧਾਰਨ ਕਰਦਾ ਹੈ, ਕਿੰਨੇ ਕਿੰਨੇ ਕੁ ਰੂਪ ਆਪਣੇ ਪੇਸ਼ ਕਰਦਾ। ਪਰ ਦੂਸਰੇ ਪਾਸੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਇਹ ਯਾਦ ਰੱਖਿਓ, ਗੁਰੂ ਦੀ ਕਿਰਪਾ ਨੂੰ ਆ ਬਾਹਰੀ ਪਦਾਰਥਾਂ ਨਾਲ ਨਾ ਜੋੜੋ। ਕਿਸੇ ਨੇ ਆਪ ਮਿਹਨਤ ਕੀਤੀ, ਸਟਰਗਲ ਕੀਤੀ, ਕੰਮ ਕਰ ਦੇ ਵਿੱਚ ਦਿਲ ਲਾ ਕੇ ਜਾਂਦਾ ਰਿਹਾ, ਚਾਰ ਪੈਸੇ ਆਉਣ ਲੱਗ ਪਏ, ਘਰ ਸੋਹਣਾ ਬਣਾ ਲਿਆ, ਪਰ ਲੋਕਾਂ ਵਿੱਚ ਇਹ ਨਾ ਪ੍ਰਚਾਰੋ ਵੀ ਗੁਰੂ ਦੀ ਕਿਰਪਾ ਨਾਲ ਘਰ ਸੋਹਣਾ ਬਣਿਆ। ਕਿਉਂਕਿ ਜੇ ਤੁਸੀਂ ਇਹ ਕਹੋਗੇ ਨਾ ਵੀ ਗੁਰੂ ਦੀ ਕਿਰਪਾ ਨਾਲ ਘਰ ਸੋਹਣਾ ਬਣਿਆ, ਫਿਰ ਲਾਲੋ ਨੂੰ ਕਿੱਥੇ ਖਿਲਾਰੋਗੇ ਜਾ ਕੇ? ਇਹਦਾ ਮਤਲਬ ਭਾਈ ਲਾਲੋ ਦੇ ਉੱਤੇ ਗੁਰੂ ਦੀ ਕਿਰਪਾ ਹੋਈ ਨਹੀਂ। ਇਹ ਤੇ ਬੰਦੇ ਦੀ ਆਪਣੀ ਮਿਹਨਤ ਹੈ, ਕੋਈ ਮਿਹਨਤ ਵੱਧ ਕਰਦਾ ਹੈ, ਕੋਈ ਮਿਹਨਤ ਘੱਟ ਕਰ ਲੈਂਦਾ। ਕਿਸੇ ਬੱਚੇ ਨੇ, ਕਿਸੇ ਧੀ ਨੇ, ਕਿਸੇ ਦੇ ਪੁੱਤ ਨੇ ਚੰਗੀ ਉੱਚੀ ਉੱਚੇ ਲੇਵਲ ਦੀ ਸਟੱਡੀ ਕੀਤੀ ਹੁੰਦੀ ਹੈ, ਪੜ੍ਹਾਈ ਕੀਤੀ ਹੁੰਦੀ ਹੈ, ਕਿਸੇ ਵਧੀਆ ਪੋਸਟ ਤੇ ਜਾ ਕੇ ਪਹੁੰਚ ਜਾਂਦਾ, ਉਹਦੀ ਸੈਲਰੀ ਵਧੀਆ ਆਉਣ ਲੱਗ ਪੈਂਦੀ, ਲੱਖ ਲੱਖ ਦੋ ਦੋ ਲੱਖ ਵੀ ਸੈਲਰੀ, ਪੰਜ ਪੰਜ ਕਈਆਂ ਦੇ ਬੱਚਿਆਂ ਦੀ ਪੰਜ ਪੰਜ ਲੱਖ ਰੁਪਏ ਮਹੀਨੇ ਦੀ ਵੀ ਸੈਲਰੀ ਹੈ, ਕਿਉਂਕਿ ਉੱਚੇ ਉੱਚੇ ਪੱਧਰ ਦੀ ਸਟੱਡੀ ਕੀਤੀ ਹੋਈ ਹੈ, ਪੜ੍ਹਾਈ ਬੜੀ ਸੋਹਣੀ ਕੀਤੀ ਹੋਈ ਹੈ ਤੇ ਸੋਹਣੇ ਅਹੁਦੇ ਤੇ ਪਹੁੰਚ। ਸੋ ਇਸ ਕਰਕੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਗੁਰੂ ਦੀ ਕਿਰਪਾ ਨੂੰ ਇੱਧਰ ਰੱਖੋ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭਏ ਕੀਤਾ, ਕਿਉਂਕਿ ਜੇ ਤੁਸੀਂ ਬਾਹਰੀ ਪਦਾਰਥਾਂ ਨਾਲ ਗੁਰੂ ਦੀ ਕਿਰਪਾ ਨੂੰ ਜੋੜੋਗੇ ਨਾ ਤੇ ਲਾਲੋ ਨਾਲੋਂ ਭਾਗੋ ਦੇ ਕੋਲ ਬਾਹਰੀ ਪਦਾਰਥ ਜ਼ਿਆਦਾ ਨੇ। ਜੇ ਬਾਹਰੀ ਪਦਾਰਥਾਂ ਨਾਲ ਜੋੜੋਗੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲੋਂ ਔਰੰਗਜ਼ੇਬ ਦੇ ਕੋਲ ਬਾਹਰੀ ਪਦਾਰਥ ਜ਼ਿਆਦਾ ਨੇ, ਇਹ ਸੱਚ ਹੈ, ਇਹਨੂੰ ਮੰਨਣਾ ਪੈਣਾ। ਔਰੰਗਜ਼ੇਬ ਦੇ ਕੋਲ ਗੁਰੂ ਗੋਬਿੰਦ ਸਿੰਘ ਨਾਲੋਂ ਧਨ ਦੌਲਤ ਜ਼ਿਆਦਾ ਹੈ, ਉਹ ਦਿੱਲੀ ਦਾ ਬਾਦਸ਼ਾਹ ਹੈ, ਉਹਦੇ ਕੋਲ ਸਰਕਾਰੀ ਖਜ਼ਾਨਾ ਹੈ। ਔਰੰਗਜ਼ੇਬ ਦੇ ਕੋਲ ਗੁਰੂ ਗੋਬਿੰਦ ਸਿੰਘ ਦੇ ਨਾਲੋਂ ਉਹਨਾਂ ਵੇਲਿਆਂ ਦੇ ਹਥਿਆਰ, ਉਹਨਾਂ ਵੇਲਿਆਂ ਦੇ ਸ਼ਸਤਰ ਵੀ ਜ਼ਿਆਦਾ ਨੇ, ਇਹਦੇ ਵਿੱਚ ਸ਼ੱਕ ਕੋਈ ਨਹੀਂ। ਔਰੰਗਜ਼ੇਬ ਦਾ ਮਹਿਲ ਜਿਹੜਾ ਉਹ ਅਨੰਦਪੁਰ ਸਾਹਿਬ ਦੇ ਕਿਲਿਆਂ ਨਾਲੋਂ ਜ਼ਿਆਦਾ ਵੱਡਾ ਔਰ ਸੋਹਣਾ ਹੋਏਗਾ, ਇਹਦੇ ਵਿੱਚ ਸ਼ੱਕ ਕੋਈ ਨਹੀਂ। ਜਦੋਂ ਜੇ ਤੁਸੀਂ ਬਾਹਰੀ ਪਦਾਰਥਾਂ ਨੂੰ ਕਿਰਪਾ ਦਾ ਰੂਪ ਦਿਓਗੇ ਤੇ ਇਹ ਕੰਮ ਗਲਤ ਹੋ ਜਾਣਾ, ਕਿਉਂਕਿ ਬਾਹਰੀ ਪਦਾਰਥ ਜਹਾਂਗੀਰ ਦੇ ਕੋਲ ਗੁਰੂ ਅਰਜਨ ਸਾਹਿਬ ਨਾਲੋਂ ਬਾਹਰੀ ਪਦਾਰਥ ਜ਼ਿਆਦਾ ਨੇ, ਲਾਲੋ ਦੇ ਨਾਲੋਂ ਭਾਗੋ ਕੋਲ ਬਾਹਰੀ ਪਦਾਰਥ ਜ਼ਿਆਦਾ ਨੇ। ਭਾਗੋ ਦੀ ਹਵੇਲੀ ਵੱਡੀ ਹੈ ਲਾਲੋ ਦੇ ਘਰ ਨਾਲੋਂ, ਗੁਰੂ ਗੋਬਿੰਦ ਸਿੰਘ ਜੀ ਦੇ ਨਾਲੋਂ ਔਰੰਗਜ਼ੇਬ ਦੇ ਕੋਲ ਬਾਹਰੀ ਪਦਾਰਥ ਜ਼ਿਆਦਾ ਨੇ, ਪਰ ਗੁਰੂ ਦੀ ਕਿਰਪਾ ਕਿਹਨੂੰ ਕਹਿੰਦੇ ਹੈ? ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭਏ ਕੀਤਾ, ਇਹਨੂੰ ਕਹਿੰਦੇ ਗੁਰੂ ਦੀ ਕਿਰਪਾ। ਇਹਨੂੰ ਕਹਿੰਦੇ ਗੁਰੂ ਦੀ ਬਖਸ਼ਿਸ਼ ਗੁਰ ਕਿਰਪਾ ਜਿਹ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ ਕਿਹੜੀ ਜੁਗਤ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਹ ਅਰਪੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨਹਿ ਉਸਤਤ ਜਾਕੈ ਲੋਭ ਮੋਹ ਅਭਿਮਾਨਾ ਹਰਕ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ ਕਾਮ ਕ੍ਰੋਧ ਜਿਹ ਪਰਸੈ ਨਾਹਿਨ ਤਿਹ ਘੱਟ ਬ੍ਰਹਮ ਨਿਵਾਸਾ। ਤੇ ਇਹ ਗੱਲ ਪੱਕੀ ਆਪਣੇ ਦਿਮਾਗ ਦੇ ਵਿੱਚ ਬਿਠਾ ਲਓ, ਸਾਡਾ ਗੁਰੂ ਹੈ ਗਿਆਨ, ਤੇ ਗਿਆਨ ਕਾਹਦੀ ਬਖਸ਼ਿਸ਼ ਕਰਦਾ? ਅਕਲ ਦੀ, ਸਮਝ ਦੀ। ਗਿਆਨ ਕੋਲੋਂ ਅਕਲ ਮਿਲਦੀ ਹੈ, ਸਮਝ ਮਿਲਦੀ ਹੈ। ਤੁਹਾਡੇ ਬੱਚੇ ਸਕੂਲਾਂ ਵਿੱਚ ਪੜ੍ਹਦੇ ਹੈ, ਕਾਲਜਾਂ ਵਿੱਚ ਪੜ੍ਹਦੇ ਹੈ, ਉੱਥੇ ਟੀਚਰ ਅਕਲ ਹੀ ਦਿੰਦੇ ਹੈ, ਗਿਆਨ ਹੀ ਦਿੰਦੇ ਹੈ। ਔਰ ਉਸ ਗਿਆਨ ਦੇ ਸਦਕਾ ਹੀ ਤੁਹਾਡੇ ਬੱਚੇ ਵੱਡੀਆਂ ਵੱਡੀਆਂ ਪੋਸਟਾਂ ਤੇ ਪਹੁੰਚ ਜਾਂਦੇ ਆ, ਉਸ ਗਿਆਨ ਦੇ ਸਦਕਾ ਹੀ। ਤੇ ਇਸੇ ਤਰ੍ਹਾਂ ਪਾਤਸ਼ਾਹ ਸਾਹਿਬ ਇੱਧਰ ਵੀ ਕਹਿੰਦੇ, ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤਿਰ ਭਵਨ ਸੂਝਿਆ ਗੁਰ ਭੇਟ ਪਨੀਤਾ। ਕਹਿੰਦੇ ਵੇਖੋ ਗਿਆਨ ਦੀ ਕਿਰਪਾ ਕਿੰਨੀ ਹੁੰਦੀ ਹੈ, ਵੀ ਜਿਹੜਾ ਬੰਦਾ ਪਿੰਗਲਾ ਹੈ, ਵਿਚਾਰਾਂ ਕਰਕੇ ਪਿੰਗਲਾ ਹੈ, ਪਹਿਲਾਂ ਸੋਚਦਾ ਨਹੀਂ ਸੀ ਹੁੰਦਾ, ਦਿਮਾਗ ਨਹੀਂ ਸੀ ਕੰਮ ਕਰਦਾ ਹੁੰਦਾ, ਲਾਈ ਲੱਗ ਸੀ ਜਿੱਧਰ ਜਿਵੇਂ ਕਿਸੇ ਨੇ ਕਿਹਾ ਉਧਰ ਨੂੰ ਤੁਰ ਪੈਂਦਾ, ਜਿਵੇਂ ਕਿਸੇ ਸਿਆਣੇ ਨੇ ਕਹਿ ਦਿੱਤਾ ਉਵੇਂ ਮੰਨ ਲਿਆ, ਜਿਵੇਂ ਕਿਸੇ ਬਾਬੇ ਨੇ ਕਹਿ ਦਿੱਤਾ ਉਵੇਂ ਮੰਨ ਲਿਆ। ਪਹਿਲਾਂ ਪਿੰਗਲਾ ਸੀ ਇਸ ਪਾਸੇ ਤੋਂ, ਪਰ ਹੁਣ ਕੀ ਹੋ ਗਿਆ, ਹੁਣ ਬਹੁਤ ਉੱਚੀ ਪੱਧਰ ਤੇ ਸੋਚਣ ਲੱਗ ਪਿਆ, ਪਿੰਗਲ ਪਰਬਤ ਪਾਰ ਪਰੇ। ਜਿਵੇਂ ਬਾਬਾ ਕਬੀਰ ਸਾਹਿਬ ਜੀ ਦਾ ਬਚਨ ਪੜ੍ਹਦੇ ਆ ਨਾ, ਕਬੀਰ ਜਿਹ ਮਾਰਗ ਪੰਡਿਤ ਗਏ ਪਾਤਸ਼ਾਹ ਪਰੀ ਬਹੀਰ, ਇੱਕ ਅਵਘਟ ਘਾਟੀ ਰਾਮ ਕੀ ਤਿਹ ਚੜ ਰਹੇ ਹੋ ਕਬੀਰ। ਇਹਦਾ ਮਤਲਬ ਇਹੀ ਸੀ ਕਿ ਬਾਬਾ ਕਬੀਰ ਸਾਹਿਬ ਜੀ ਦੀ ਸੋਚ ਜਿਹੜੀ ਹੈ, ਮਤ ਜਿਹੜੀ ਹੈ, ਉਹ ਹੁਣ ਉੱਚੀ ਹੋ ਚੁੱਕੀ ਹੈ, ਉਹ ਹੁਣ ਵੱਡੇ ਪੱਧਰ ਤੇ ਸੋਚਣ ਲੱਗ ਪਏ ਹੈ, ਉਹ ਹੁਣ ਉਹਨਾਂ ਦੇ ਦਿਮਾਗ ਵਿੱਚ ਚੰਗੇ ਚੰਗੇ ਖਿਆਲ ਆਉਣ ਲੱਗ ਪਏ, ਚੰਗੇ ਚੰਗੇ ਫੁਰਨੇ ਆਉਣ ਲੱਗ ਪਏ ਹੈ। ਅੱਗੇ ਕਹਿੰਦੇ ਹੈ ਨਾ, ਖਲ ਚਤਰ ਬਕੀਤਾ, ਮੂਰਖ ਤੋਂ ਕਹਿੰਦੇ ਹੁਣ ਸਿਆਣਾ ਬਣ ਗਿਆ, ਖਲ ਕਹਿੰਦੇ ਆ ਮੂਰਖ ਨੂੰ ਤੇ ਚਤਰ ਕਹਿੰਦੇ ਆ ਸਿਆਣੇ ਨੂੰ, ਸਮਝ ਵਾਲਾ ਬਣ ਗਿਆ, ਅਕਲ ਵਾਲਾ ਬਣ ਗਿਆ, ਅੰਦਲੇ ਤਿਰ ਭਵਨ ਸੂਝਿਆ। ਪਹਿਲਾਂ ਜਿਹੜਾ ਕਹਿੰਦੇ ਅੰਨਾ ਹੋਇਆ ਫਿਰਦਾ ਸੀ, ਕੱਖ ਵੀ ਨਹੀਂ ਸੀ ਦਿਸਦਾ ਉਹਨੂੰ। ਜਿਵੇਂ ਆਪਾਂ ਆਨੰਦ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ ਨਾ, ਇਹ ਨੇਤਰੋ ਮੇਰੇ ਹੋ ਹਰ ਤੂੰ ਮੈਂ ਜੋ ਧਰੀ ਹਰ ਬਿਨ ਅਵਰਨਾ ਦੇਖੋ ਕੋਈ। ਤੇ ਇਸੇ ਪੰਕਤੀ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ, ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਤੇ ਇੱਥੇ ਵੀ ਇੱਦਾਂ ਕਹਿੰਦੇ, ਅੰਦਲੇ ਤਿਰ ਭਵਨ ਸੁਝਿਆ ਗੁਰ ਭੇਟ ਪਨੀਤਾ।
ਮੈਲ ਖੋਈ ਪੋਟ ਅਖ ਹਰੇ, ਮੈਲ ਖੋਈ ਪੋਟ ਅਖ ਹਰੇ, ਨਿਰਮਲ ਪਏ ਚੀਤਾ, 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 ਨਿਰਮਲ ਪਏ ਕੀਤਾ, ਨਿਰਮਲ ਪਏ ਕੀਤਾ, ਨਿਰਮਲ ਪਏ ਕੀਤਾ, ਨਿਰਮਲ ਪਏ ਕੀਤਾ, ਹਾਂਜੀ ਮਹਿਮਾ ਸਾਧੂ ਸੰਤ ਕੀ, ਮਹਿਮਾ ਸਾਧੂ ਸੰਤ ਕੀ, ਸਾਧੂ ਸੰਤ ਕੀ, ਮਹਿਮਾ ਸਾਧੂ ਸੰਤ ਕੀ, ਸੁਣੋ ਮੇਰੇ ਪੀਤਾ, ਸੁਣੋ ਮੇਰੇ ਪੀਤਾ, ਸੁਣੋ ਮੇਰੇ ਪੀਤਾ। साधु संग की महिमा साधु संग की
महिमा साधु संग की
महिमा साधु संग
ਬੇਨਤੀ ਹੈ ਵੀ ਟਕਾ ਦੇ ਨਾਲ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਦਰਬਾਰ ਦੇ ਵਿੱਚ ਜਿੱਥੇ ਵੀ ਜਗ੍ਹਾ ਮਿਲਦੀ ਹੈ ਟਕਾ ਨਾਲ ਬੈਠਣ ਦੀ ਕਿਰਪਾਲਤਾ ਕਰੋ। ਦੂਜੀ ਬੇਨਤੀ ਬੀਬੀਆਂ ਨੂੰ, ਜੇ ਵੀ ਕਿਸੇ ਭੈਣ ਦਾ ਬੱਚਾ ਰੌਲਾ ਪਾਵੇ ਇਸ ਗੱਲ ਦਾ ਮਾਂ ਆਪ ਖਿਆਲ ਰੱਖੇ। ਆਓ ਹੁਣ ਰਹਿੰਦਾ ਸਮਾਂ ਭਾਈ ਸਾਹਿਬ ਜੀ ਤੋਂ ਗੁਰਬਾਣੀ ਦਾ ਕੀਰਤਨ ਤੇ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ, ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਲੀ ਪਾਏ ਕੁਹਾੜਾ ਮਾਰਿਆ, ਗਫਲ ਆਪਣੇ ਹਾਂ बहु परपंच कर पर तन ल्यावै सुत दारा पहान लुटावै मन मेरे भूले कपट न कीजे अंत न बेरा तेरे जी पहली जे छिन छिन तन छीजे जरा जनावे तब तेरी ओ कोई पानियो ना पावे कहत कबीर कोई नहीं तेरा हृदय राम की ना जप है सवेरा। आओ डाल के कुछ समा कुर्बानी कीर्तन करिए कोई रसना वांझी ना रवे प्यार नाल नमस्कार करके जिथे जिथे जगह मिले बैठो थोड़े समय तो ज्यादा लाहा तद ही है जे एकाग्रचित हो के बैठिए हाजिर हो के सुनो समझो विचारो जिंदगी विच कुछ पल कुछ घड़ियां कई बारी एदा दियां हुंदियां है जदों यू टर्न मार लैंदा बंदा टोटली लाइफ चेंज हो जाती है ध्यान ला के सुनिया जाए समझिया जाए ते सतगुरु दी बाणी दे कई नुकते इदा दे है जेड़े के कुछ अर्थ ऐसे हुंदे है जेड़े साड़ी जिंदगी दा अर्थ समझा दिंदे है। असी हर बंदा ही लभदा फिरदा मेरी जीवन दा अर्थ की है मैं की करना मैं किधर नू जावां मैं की करां की ना करां बड़ा कुछ अंदर कशमकश चलदी रहिंदी है सवाल जवाब चलदे रहिंदे है अंतर वार्तालाप अटरनल डायलॉग चलदे रहिंदे की करां की ना करां ते जदों कुछ गुरबाणी नू समझण वाले पासे तुरीए कुछ नुकते इदां दे हुंदे है जे साडे समझ विच आ जाण ते सानू साडी जिंदगी दा अर्थ समझ आ जांदा है अर्थ समझदा समझदा बंदा अपनी जिंदगी दे अर्थ समझ जांदा गुरबाणी दे अर्थ समझे दा की अर्थ है जे सानू जिंदगी दा अर्थ समझ ना आया जिउण दा अर्थ समझ ना आया चज ना आया रस ना आया मैं रोंदा क्यों आ ए अर्थ समझ ना आया मैं दुखी क्यों आ ए अर्थ समझ ना आया फिर बाणी दे अर्थ समझे दा भी की फायदा बाणी दे अर्थ समझण दा प्यारियो यही कारण हुंदा है असी समझदे 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 अपनी जिंदगी नू समझ जाइए अपनियां मुश्किलां नू समझ जाइए अपनियां प्रॉब्लमां ने जिहड़ियां उहनां नू समझ जाइए समझदे समझदे हालातां नू समझ जाइए जिहड़ा बंदा बाणी नू समझदा समझदा हालातां नू समझण लग पैंदा समझ लो ये तरक्की कर गया अगे जा रहा जेड़ा बंदा बाणी बहुत चंगी तरह समझदा कल्ली कल्ली गल समझदा कल्ला कल्ला अर्थ समझदा पर उनू सिचुएशन दी समझ ही नहीं आउंदी हालातां दी समझ नहीं आउंदी बाणी नू समझदियां समझदियां ये समझ लैनी सी कि हुण मैं हालातां नू किवें समझां ट्रेंड होना सी बाणी तों अकल लैनी सी तां करके ਤੁਸੀਂ ਡਾਕਟਰ ਨੇ ਕਿਤਾਬਾਂ ਤਾਂ ਪੜ੍ਹਨੀਆਂ ਨੇ ਕਿਤਾਬਾਂ ਪੜ੍ਹਦਾ 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 ਫਿਰ ਮਰੀਜ਼ ਦੀ ਬਿਮਾਰੀ ਨੂੰ ਵੀ ਪੜ੍ਹ ਸਕੇ ਤਾਂ ਉਹ ਅਧਿਐਨ ਕਰਦਾ ਆਪਣੀਆਂ ਡਾਕਟਰੀ ਦੀਆਂ ਕਿਤਾਬਾਂ ਪੜ੍ਹਦਾ 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 ਬਿਮਾਰੀ ਨੂੰ ਪੜ੍ਹ ਸਕੇ ਉਹਦੀ ਸਾਰੀ ਮਿਹਨਤ ਇਸ ਲਈ ਹੁੰਦੀ ਹੈ ਵਕੀਲ ਜਿਹੜਾ ਹੈ ਉਹ ਕਿਤਾਬਾਂ ਪੜ੍ਹਦਾ ਪੜ੍ਹਦਾ ਲਾਅ ਪੜ੍ਹਦਾ ਪੜ੍ਹਦਾ ਕਾਨੂੰਨ ਪੜ੍ਹਦਾ ਪੜ੍ਹਦਾ ਇਹ ਸਮਝ ਸਕੇ ਕਿ ਅੱਜ ਸਾਡੇ ਜਿਹੜੇ ਸਾਡੇ ਤੋਂ ਪ੍ਰੋਬਲਮ ਮੁਸ਼ਕਲ ਆਈ ਹੈ ਇਹਦਾ ਹੱਲ ਕੀ ਹੈ ਹੁਣ ਜਦੋਂ ਅਸੀਂ ਧਿਆਨ 'ਚ ਰੱਖੋ ਕੋਈ ਵੀ ਡਾਕਟਰ ਇੰਨਾ ਦਾ ਹੈ ਅਸੀਂ ਜਾ ਕੇ ਆਖੀਏ ਜੀ ਮੇਰੀ ਬਿਮਾਰੀ ਮੈਨੂੰ ਠੀਕ ਕਰ ਦਿਓ ਤੇ ਉਹ ਆਖੇ ਫਲਾਣੀ ਕਿਤਾਬ ਦੇ ਵਿੱਚ ਆਹ ਲਿਖਿਆ ਕੋਈ ਨਹੀਂ ਕਹਿੰਦਾ ਡਾਕਟਰ ਨੂੰ ਕਹਾਂਗੇ ਕਿਤਾਬਾਂ ਤੂੰ ਪੜ੍ਹ ਸਾਨੂੰ ਤੇ ਬਿਮਾਰੀ ਦਾ ਹੱਲ ਕਰਕੇ ਦੇ ਹੁਣ ਵਕੀਲ ਕੋਲ ਜਾਂਦੇ ਆ ਜੀ ਸਾਡੇ ਕੇਸ ਪੈ ਗਿਆ ਦੱਸੋ ਵਕੀਲ ਇਹ ਥੋੜਾ ਕਹਿੰਦਾ ਫਲਾਣੀ ਧਾਰਾ ਫਲਾਣਾ ਆਪਾਂ ਕਹਿੰਦੇ ਧਾਰਾ ਦਾ ਤੈਨੂੰ ਪਤਾ ਹੋਣਾ ਜਿੱਥੇ ਪੜ੍ਹਨਾ ਪੜ੍ਹ ਲੈ ਸਾਨੂੰ ਤੇ ਸਾਡੀ ਬਿਮਾਰੀ ਦਾ ਹੱਲ ਕਰਕੇ ਦੇ ਸਾਡਾ ਕੇਸ ਇਹ ਜਿਹੜਾ ਸਾਨੂੰ ਜਿੱਤ ਕੇ ਦੇ ਹੁਣ ਗੁਰਬਾਣੀ ਨੂੰ ਸਾਡੇ ਵਰਗਿਆਂ ਨੇ ਪੜ੍ਹਨਾ ਸੀ ਤੇ ਪੜ੍ਹ ਕੇ ਫਿਰ ਹੱਲ ਦੱਸਣੇ ਸੀ ਵੀ ਅੱਗੇ ਅਸੀਂ ਹੁਣ ਕੀ ਕਹਿੰਦੇ ਹਾਂ ਮਹਾਰਾਜ ਨੇ ਫਲਾਣੇ ਥਾਂ ਤੇ ਆਹ ਲਿਖਿਆ ਇਹ ਕਹਿੰਦੇ ਆ ਚਾਹੀਦਾ ਇਹ ਹੈ ਕਿ ਬਾਣੀ ਨੂੰ ਆਪ ਪੜ੍ਹੀਏ, ਆਪ ਸਮਝੀਏ ਤੇ ਅੱਗੇ ਲੋਕਾਂ ਦੀਆਂ ਪ੍ਰੋਬਲਮਾਂ ਨੇ ਜਿਹੜੀਆਂ ਉਹਦੇ ਬਾਰੇ ਹੱਲ ਕਰ ਦੱਸੀਏ। ਹੁਣ ਅਸੀਂ ਕਹਿੰਦੇ ਹਾਂ ਆਹ ਸ਼ਬਦ ਹੈ ਇੱਦਾਂ, ਇੱਥੇ ਹੁਣ ਸ਼ਬਦ ਅਗਲੇ ਦੇ ਸਮਝ 'ਚ ਨਹੀਂ ਪੈਂਦਾ, ਬਹੁਤੇ ਬੰਦਿਆਂ ਨੂੰ ਸਮਝ ਵਿੱਚ ਨਹੀਂ ਪੈਂਦਾ, ਫਿਰ ਅੱਗੇ ਹੋਰ ਪੰਗਾ ਹੈ। ਇੱਕ ਸ਼ਬਦ ਦੇ ਕਈ ਕਈ ਤਰ੍ਹਾਂ ਦੇ ਅਰਥ ਨੇ, ਕੋਈ ਕਿਵੇਂ ਸਮਝਦਾ, ਕੋਈ ਕਿਵੇਂ ਸਮਝਦਾ, ਕੋਈ ਉਸੇ ਸ਼ਬਦ ਨੂੰ ਕਿਵੇਂ ਸਮਝਦਾ। ਤਾਂ ਕਰਕੇ ਡਾਕਟਰ ਨੇ ਆਪ ਪੜ੍ਹਨਾ ਹੈ ਤੇ ਪੜ੍ਹ ਕੇ ਲੋਕਾਂ ਦੀ ਬਿਮਾਰੀ ਦਾ ਹੱਲ ਕਰਨਾ ਹੈ। ਗੁਰਬਾਣੀ ਨੂੰ ਸਾਡੇ ਵਰਗਿਆਂ ਨੇ ਪੜ੍ਹਨਾ ਹੁੰਦਾ ਹੈ ਤੇ ਜੋ ਸਾਡੇ ਮਸਲੇ ਨੇ ਉਹਦੇ ਬਾਰੇ ਗੱਲ ਕਰਨੀ ਹੁੰਦੀ ਹੈ। ਤਾਂ ਕਰਕੇ ਕੁਝ ਨੁਕਤੇ ਸਾਨੂੰ ਇਦਾਂ ਦੇ ਮਿਲ ਜਾਂਦੇ ਜਿੱਥੇ ਸਾਡੀ ਜ਼ਿੰਦਗੀ ਦੇ ਮਸਲੇ ਹੱਲ ਹੁੰਦੇ ਹੈ, ਸਮਝ ਆ ਜਾਂਦੀ ਹੈ। ਜ਼ਿੰਦਗੀ ਦੇ ਮਸਲਿਆਂ ਨੂੰ ਵਿਚਾਰੋ, ਬਾਣੀ ਨੂੰ ਵਿਚਾਰਦੇ ਵਿਚਾਰਦੇ ਆਪਣੇ ਹਾਲਾਤਾਂ ਨੂੰ ਵਿਚਾਰਨਾ ਸਿੱਖ ਲਈਏ। ਲਓ ਆਪ ਪੜ੍ਹੀਏ ਬਚਨ ਕਬੀਰ ਸਾਹਿਬ ਦਾ ਪਹਿਲਾਂ, ਫਿਰ ਸਮਝਦੇ।
ਦੀਨ ਵਸਾਰਿਓ ਰੇ, ਦੀਨ ਵਸਾਰਿਓ ਰੇ, ਦੀਵਾਨੇ 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 ਦੀਨ ਵਸਾਰਿਓ ਰੇ, ਦੀਨ ਵਸਾਰਿਓ ਭਰਿਓ ਪਸ਼ੂਆ ਜਿਉਂ ਸੋਇਓ, ਪੇਟ
ਪਸ਼ੂਆ ਸੋਇਓ,
ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਪੇਟ ਭਰਿਓ ਮਨੁੱਖ ਜਨਮ ਹੈ ਹਾਰਿਓ,
ਮਨੁੱਖ ਜਨਮ ਹੈ ਹਾਰਿਓ,
ਮਨੁੱਖ ਜਨਮ ਹੈ ਹਾਰਿਓ, ਦੀਨ ਵਸਾਰਿਓ ਰੇ, ਦੀਨ ਵਸਾਰਿਓ ਰੇ, ਦੀਵਾਨੇ ਦੀਨ ਵਸਾਰਿਓ,
ਦੀਨ ਵਸਾਰਿਓ ਰੇ, ਦੀਵਾਨੇ ਦੀਨ ਵਸਾਰਿਓ ਰੇ, ਦੀਨ ਵਸਾਰਿਓ
ਸੰਗਤ ਕਦੋਂ ਨਹੀਂ ਕੀਤੇ ਰਚਿਓ ਤੰਦੈ ਝੂ,
ਸਾਧ ਸੰਗਤ ਕਦੋਂ ਨਹੀਂ ਕੀਤੇ ਰਚਿਓ ਤੰਦੈ ਝੂ,
ਸਵਾਨ ਸੂਪਰ ਪ੍ਰਾਇਸ ਜਿਵੇਂ ਭਟਕਤ ਚਾਲਿਓ,
ਸੁਪਰ ਬਾਰੇ ਸੰਗਤ ਚਾਲਿਓ ਭਟਕਤ ਚਾਲਿਓ ਭਟਕਤ ਚਾਲਿਓ ਭਟਕਤ ਚਾਲਿਓ ਦੀਵਾਨੇ ਦੀਨ ਵਸਾਰਿਓ
ਜਨਮ ਸਿਰਾਨੋ ਕਬੂ ਨਾ ਸਿਮਰਿਓ ਰਾ ਕਬੂ ਨਾ ਸਿਮਰਿਓ ਰਾਮ ਨਾਮ ਜਨਿਓ ਨਹੀਂ ਕੈਸੇ ਉਤਰ ਸੁਪਾ ਕੈਸੇ ਉਤਰ ਸੁਪਾ
ਸਾਰੇ
ਵਸਾਰਿਓ ਰੇ
ਦੀਨ ਵਿਸਾਰਿਓ ਰੇ
ਦੀਨ ਗਵਾਇਆ ਦੁਨੀ ਸੇ ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ ਇੱਕ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਇੱਕ ਗੱਲ ਨੂੰ ਸਮਝਣਾ, ਦੀਨ ਦਾ ਅਰਥ ਹੈ ਧਰਮ, ਤੇ ਜਦੋਂ ਧਰਮ ਦਾ ਅਰਥ ਕੀਤਾ ਜਾਂਦਾ ਹੈ, ਸਿੱਖ ਧਰਮ ਮਤਲਬ ਦਾੜੀ ਕੇਸ ਪੱਗ ਕਿਰਪਾਨ ਗਾਤਰੇ, ਇਹ ਸਿੱਖ ਧਰਮ। ਏਦਾਂ ਧਰਮ ਮਤਲਬ ਧਰਮੀ ਬੰਦਾ ਕੌਣ ਆ, ਜਿਹੜਾ ਦਾੜੀ ਰੱਖਦਾ, ਪੱਗ ਬੰਨਦਾ, ਕੇਸ ਰੱਖਦਾ, ਕਿਰਪਾਨ ਪਾਉਂਦਾ, ਕੜਾ ਪਾਉਂਦਾ, ਕੰਘਾ ਲਾਉਂਦਾ, ਕਸ਼ਹਿਰਾ ਪਾਉਂਦਾ, ਪੰਜ ਕਕਾਰੀ ਅੰਮ੍ਰਿਤਧਾਰੀ, ਇਹ ਧਰਮੀ ਬੰਦਾ, ਇਹ ਧਰਮ ਹੈ, ਇਹ ਮੰਨਿਆ ਜਾਂਦਾ। ਹਿੰਦੂਇਜ਼ਮ ਦੇ ਵਿੱਚ ਜਨੇਊਧਾਰੀ ਹੈ, ਬੋਧੀਧਾਰੀ ਹੈ, ਪੂਜਾ ਕਰਦਾ, ਜੋ ਵੀ ਉਹਨਾਂ ਦਾ ਹੈ ਅਸੂਲ ਸਿਧਾਂਤ ਪ੍ਰੋਟੋਕੋਲ ਜਿਹੜੇ ਬਣੇ ਆ, ਇਹ ਕੌਣ ਹੈ ਜੀ? ਇਹ ਕਹਿੰਦੇ ਹਿੰਦੂ ਹੈ, ਹਿੰਦੂ ਧਰਮ ਹੈ, ਤੇ ਜਿਹੜਾ ਇਹ ਮਰਿਆਦਾ ਨੂੰ ਫੋਲੋ ਕਰਦਾ ਇਹ ਧਰਮ ਹੀ ਹੈ। ਹੁਣ ਇਸੇ ਤਰ੍ਹਾਂ ਮੁਸਲਮਾਨਾਂ ਨੂੰ ਵੇਖ ਲਓ, ਪੰਜ ਨਮਾਜ਼ਾਂ ਪੜ੍ਹਦਾ ਹੈ, ਹਾਜੀ ਹੈ, ਕਾਜੀ ਹੈ, ਜੋ ਵੀ ਉਹਨਾਂ ਦੀ ਮਰਿਆਦਾ ਹੈ, ਉਹਨਾਂ ਦਾ ਧਰਮ ਹੈ, ਮੁਹੰਮਦ ਸਾਹਿਬ ਤੇ ਵਿਸ਼ਵਾਸ ਰੱਖਦਾ, ਭਰੋਸਾ ਰੱਖਦਾ, ਇਸਲਾਮ ਨੂੰ ਮੰਨਦਾ ਹੈ, ਉਹ ਕਹਿੰਦੇ ਜੀ ਜਿਹੜਾ ਉਹਨੂੰ ਮੰਨਦਾ ਉਹ ਧਰਮੀ ਹੋ ਗਿਆ। ਹੋ ਗਈ ਗੱਲ? ਬੋਧੀਆਂ ਦੇ ਆਪਣੇ ਹੈ, ਜੈਨੀਆਂ ਦੇ ਆਪਣੇ ਹੈ, ਸਾਰਿਆਂ ਦੇ ਆਪੋ ਆਪਣੇ ਹੈ। ਇੱਕ ਧਰਮ ਹੁੰਦਾ ਹੈ ਉਹਨਾਂ ਦੀ ਮਰਿਆਦਾ, ਤੇ ਇੱਕ ਹੁੰਦਾ ਹੈ ਉਹਨੂੰ ਮੰਨਣ ਵਾਲਾ ਧਰਮੀ। ਪਰ ਹੁਣ ਮੈਂ ਪਰ ਲਾਤਾ ਅੱਗੇ ਵੀ, ਪਰ ਆਪਾਂ ਏਦਾਂ ਨਹੀਂ ਮੰਨਦੇ, ਅਸੀਂ ਏਦਾਂ ਨਹੀਂ ਮੰਨਦੇ, ਸਾਨੂੰ ਲੱਗਦਾ ਹੈ, ਬਾਕੀਆਂ ਨੂੰ ਕੀ ਲੱਗਦਾ ਬਾਕੀ ਜਾਣਨ, ਸਾਨੂੰ ਲੱਗਦਾ ਹੈ ਅਸੀਂ ਦਸਤਾਰ ਬੰਨਦੇ ਹਾਂ, ਦਾੜੀ ਰੱਖਦੇ ਹਾਂ, ਕਿਰਪਾਨ ਪਾਉਂਦੇ ਹਾਂ, ਗਾਤਰੇ ਪਾਉਂਦੇ ਹਾਂ, ਇਹ ਸਾਡਾ ਇੱਕ ਟੀਮ ਦਾ, ਇੱਕ ਕੌਮ ਦਾ, ਇੱਕ ਸਮੁਦਾਇ ਦਾ, ਇੱਕ ਸੰਪਰਦਾ ਦਾ ਇਹ ਕੌਨਸੈਪਟ ਤੇ ਹੋ ਸਕਦਾ ਹੈ। ਪਰ ਚੇਤਾ ਰੱਖੋ, ਧਰਮ ਹੁੰਦਾ ਹੈ ਜ਼ਿੰਮੇਵਾਰੀ, ਧਰਮ ਹੈ ਫਰਜ਼, ਧਰਮ ਹੈ ਲਾਅ ਆਫ ਨੇਚਰ, ਧਰਮ ਹੈ ਨਿਯਮ ਹੁਕਮ। ਜਿਹੜਾ ਬੰਦਾ ਨਿਯਮ ਵਿੱਚ ਚੱਲਦਾ ਹੈ, ਹੁਕਮ ਵਿੱਚ ਚੱਲਦਾ ਹੈ, ਫਰਜ਼ ਆਪਣੇ ਪਛਾਣ ਰਿਹਾ, ਜ਼ਿੰਮੇਵਾਰੀਆਂ ਨਿਭਾ ਰਿਹਾ ਆਪਣੀਆਂ, ਉਹ ਧਰਮੀ ਹੈ ਮੇਰੇ ਸਮਝ ਮੁਤਾਬਕ। ਹੁਣ ਜਦੋਂ ਆਪਾਂ ਇੱਕ ਬੜੀ ਵਾਰੀ ਗੱਲ ਕੀਤੀ ਹੈ ਵੀ ਗੁਰੂ ਸਾਹਿਬ ਨੇ ਜਦੋਂ ਧਰਮ ਛੱਡਣ ਦੀ ਗੱਲ ਕਹੀ, ਆਪਾਂ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਪੜ੍ਹਦੇ ਹਾਂ, ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਹੀ, ਕਹਿੰਦੇ ਖੱਤਰੀਆਂ ਨੇ ਆਪਣਾ ਧਰਮ ਛੱਡਤਾ। ਧਰਮ ਛੱਡਣ ਦਾ ਮਤਲਬ ਹੈ ਮਲੇਸ਼ਾਂ ਤੋਂ ਧਾਨ ਲੈ ਕੇ ਖਾ ਲਿਆ, ਇਹਨਾਂ ਦਾ ਫਰਜ਼ ਬਣਦਾ ਸੀ ਰੱਖਿਆ ਕਰਦੇ, ਜ਼ਾਲਮ ਜਰਵਾਣਿਆਂ ਦੇ ਨਾਲ ਰਲ ਕੇ ਕਹਿੰਦੇ ਇਹਨਾਂ ਨੇ ਨੁਕਸਾਨ ਕਰਾਉਣ ਦੇ ਵਿੱਚ, ਗੁਲਾਮ ਬਣਾਉਣ ਦੇ ਵਿੱਚ ਯੋਗਦਾਨ ਪਾਇਆ, ਇਹਨਾਂ ਨੇ ਆਪਣੀ ਜ਼ਿੰਮੇਵਾਰੀ ਛੱਡਤੀ ਤੇ ਧਰਮ ਛੱਡਤਾ। ਮੈਂ ਫਿਰ ਕਹਿੰਦਾ, ਗੁਰੂ ਨਾਨਕ ਦੀਆਂ ਨਜ਼ਰਾਂ ਵਿੱਚ ਉਹ ਬੰਦਾ ਧਰਮ ਛੱਡਦਾ ਹੈ ਜਿਹੜਾ ਬੰਦਾ ਆਪਣੀਆਂ ਜ਼ਿੰਮੇਵਾਰੀਆਂ ਛੱਡਦਾ ਹੈ, ਫਰਜ਼ ਛੱਡਦਾ। ਹੁਣ ਮੈਨੂੰ ਦੱਸੋ, ਸਾਡੇ ਮੰਤਰੀ, ਮੁੱਖ ਮੰਤਰੀ, MLA, ਸਰਪੰਚ, ਅਫਸਰ, ਇਹ ਸਾਰੇ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਨਿਭਾ ਰਹੇ ਹੈ ਕਿ ਨਹੀਂ? ਬੋਲੋ, ਨਹੀਂ ਨਿਭਾ ਰਹੇ। ਤੇ ਗੁਰੂ ਨਾਨਕ ਦੀਆਂ ਨਜ਼ਰਾਂ ਵਿੱਚ ਫਿਰ ਧਰਮੀ ਹੈਗੇ? ਭਾਵੇਂ ਜਨੇਊ ਬੰਦਾ ਹੋਵੇ, ਭਾਵੇਂ ਗਾਤਰਾ ਕਿਰਪਾਨ ਪਾਉਂਦਾ ਹੋਵੇ, ਮਹਾਰਾਜ ਤੇ ਧਰਮ ਮੰਨਦੇ ਹੀ ਬੰਦੇ ਦੇ ਫਰਜ਼ ਨੂੰ। ਜ਼ਿੰਮੇਵਾਰੀਆਂ ਜਿਹੜਾ ਨਿਭਾਉਂਦਾ ਉਹ ਧਰਮੀ ਹੈ, ਜਿਹੜਾ ਜ਼ਿੰਮੇਵਾਰੀਆਂ ਤੋਂ ਭਗਾਉਂਦਾ ਹੈ ਉਹ ਧਰਮੀ ਹੈ। ਤੇ ਤੁਸੀਂ ਮੈਨੂੰ ਜਵਾਬ ਦਿਓ, ਜੇ ਇਹ ਧਰਮ ਅੱਜ ਸਾਰੀ ਦੁਨੀਆਂ ਨੂੰ ਦੇ ਦਈਏ, ਹਰ ਲੀਡਰ ਹਰ ਮੰਤਰੀ ਆਪਣਾ ਫਰਜ਼ ਨਿਭਾਵੇ, ਹਰ ਆਫੀਸਰ ਆਪਣੇ ਕੰਮ ਨੂੰ ਕੰਮ ਸਮਝੇ, ਕਰਮ ਨੂੰ ਧਰਮ ਬਣਾ ਲਵੇ, ਤੇ ਦੱਸੋ ਫਿਰ ਜੇ ਅੱਜ ਇਹ ਇੰਡੀਆ ਨੂੰ ਧਰਮ ਦੇ ਦਈਏ, ਇੰਡੀਆ ਅਮਰੀਕਾ ਬਣੂ ਕਿ ਨਹੀਂ ਬਣੂ? ਇੰਡੀਆ ਤੇ ਆਪੇ ਅਮਰੀਕਾ ਬਣ ਗਿਆ, ਇਹਨਾਂ ਨੂੰ ਆਹ ਧਰਮ ਦਈਏ। ਹੁਣ ਕੀ ਇੰਡੀਆ ਨੂੰ ਟੱਲੀਆਂ ਵਾਲਾ, ਜਕਾਰਿਆਂ ਵਾਲਾ, ਨਾਰਿਆਂ ਵਾਲਾ ਧਰਮ ਚਾਹੀਦਾ ਹੈ ਕਿ ਫਰਜ਼ ਨਿਭਾਉਣ ਵਾਲਾ ਧਰਮ? ਹਰ ਬੰਦਾ ਨਿਕੰਮਾ ਹੈ ਤੇ ਵਿਹਲੜ ਹੈ, ਇਹਨੂੰ ਫਰਜ਼ ਨਿਭਾਉਣ ਵਾਲਾ ਧਰਮ ਦੇਣ ਦੀ ਲੋੜ ਹੈ। ਅਸਲੀ ਧਰਮ ਜਿਹੜਾ ਬਾਬੇ ਨੇ ਦੱਸਿਆ ਸੀ, ਗੁਰੂ ਨਾਨਕ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਧਰਮ ਦੱਸਿਆ, ਉਹ ਧਰਮ ਤੇ ਜ਼ਿੰਮੇਵਾਰੀਆਂ ਫਰਜ਼ ਹੈ। ਹੁਣ ਅਸੀਂ ਧਰਮੀ ਵੇਖਣਾ ਹੋਵੇ ਤੇ ਕਿਵੇਂ ਵੇਖਾਂਗੇ? ਬੋਲੋ, ਆਪਾਂ ਧਰਮੀ ਬੰਦਾ ਕਿਵੇਂ ਪਤਾ ਲੱਗੂ? ਜਿਹੜਾ ਬੰਦਾ ਆਪਣੀਆਂ ਜ਼ਿੰਮੇਵਾਰੀਆਂ ਵਧੀਆ ਨਿਭਾਉਂਦਾ ਹੈ, ਆਪਣੇ ਫਰਜ਼ ਵਧੀਆ ਨਿਭਾਉਂਦਾ ਹੈ, ਇਹ ਧਰਮੀ ਹੈ। ਪਰ ਅਸੀਂ ਇੱਦਾਂ ਵੇਖਦੇ ਹਾਂ, ਅਸੀਂ ਕਹਿੰਦੇ ਹਾਂ ਜਿੱਡੀ ਦਾੜੀ ਵੱਡੀ ਹੈ, ਜਿੰਨਾ ਵਧੀਆ ਕਿਰਪਾਨ ਪਾਈ ਹੈ, ਅਗਲੇ ਕਹਿੰਦਾ ਬੜਾ ਧਰਮੀ ਹੈ। ਇਹ ਤੇ ਗੰਗਾ ਤੇ ਜਾਂਦਾ ਜਨੇਊ ਪਾਇਆ ਮਤਲਬ ਧਰਮੀ, ਇਹ ਤੇ ਮੱਕੇ ਹੱਜ ਕਰਕੇ ਆਇਆ ਮਤਲਬ ਧਰਮੀ। ਅਸੀਂ ਵੀ ਤੇ ਉੱਦਾਂ ਹੀ ਸੋਚਦੇ ਹਾਂ ਜਿੱਦਾਂ ਸਾਨੂੰ ਦੱਸਿਆ ਗਿਆ। ਅਸੀਂ ਵੀ ਲੋਕਾਂ ਨੂੰ ਪਰਖਣਾ ਹੋਵੇ ਤੇ ਐਂ ਪਰਖਦੇ ਹਾਂ। ਧਰਮ ਵੇਖਦਿਆਂ ਵੇਖਦਿਆਂ ਨੇ ਕਈਆਂ ਨੇ 25 ਸਾਲ ਦੀ ਧੀ ਕਰਕੇ ਪੜ੍ਹਾ ਲਿਖਾ ਕੇ ਬੰਦੇ ਨੂੰ ਵਿਆਹ ਦਿੱਤੀ, ਉਹ ਵੇਖਿਆ ਕੀ ਕਹਿੰਦਾ? ਗਾਤਰਾ ਪਾਇਆ, ਕਿਰਪਾਨ ਪਾਈ ਹੈ, ਦਾੜੀ ਰੱਖੀ ਹੈ, ਉਹਦੀ ਇਹ ਨਹੀਂ ਵੇਖਿਆ ਵੀ ਕੰਮ ਕਿੰਨਾ ਕਰਦਾ, ਜੌਬ ਕਿੱਦਾਂ ਦੀ ਕਰਦਾ, ਫਰਜ਼ ਨਿਭਾਉਂਦਾ ਕਿ ਨਹੀਂ ਨਿਭਾਉਂਦਾ, ਜ਼ਿੰਮੇਵਾਰ ਹੈਗਾ ਨਹੀਂ ਹੈਗਾ। ਬੜੇ ਬੰਦਿਆਂ ਨੇ ਇਸੇ ਤਰ੍ਹਾਂ ਕਈਆਂ ਵੀਰਾਂ ਦਾ ਵਿਆਹ ਲੜਕੀਆਂ ਨਾਲ ਹੋ ਗਿਆ, ਕਹਿੰਦੇ ਅੰਮ੍ਰਿਤਧਾਰੀ ਕੁੜੀ ਹੈ ਜੀ, ਇੰਨਾ ਹੀ ਵੇਖ ਲਿਆ ਇਕੱਲਾ। ਮੈਂ ਫੇਰ ਕਹਿ ਰਿਹਾ, ਅੰਮ੍ਰਿਤ ਛਕਿਆ ਤੇ ਛਕਾਇਆ ਲੱਖਾਂ ਨੂੰ ਹੈ, ਗਾਤਰੇ ਪਾਏ ਆ ਤੇ ਗਾਤਰੇ ਪਵਾਏ ਲੱਖਾਂ ਨੂੰ ਹੈ। ਅਸੀਂ ਪੰਜ ਕਕਾਰਾਂ ਦੇ ਧਾਰਨੀ ਆ ਤੇ ਪੰਜ ਕਕਾਰ ਲੱਖਾਂ ਲੋਕਾਂ ਨੂੰ ਪਵਾਏ, ਹਜ਼ਾਰਾਂ ਨੂੰ ਨਹੀਂ ਪਵਾਏ, ਲੱਖਾਂ ਨੂੰ। ਮੈਂ ਆਪਣੀ ਜ਼ਿੰਦਗੀ ਵਿੱਚ 21 ਸਾਲ 22 ਸਾਲ ਮੈਨੂੰ ਪ੍ਰਚਾਰ ਕਰਦੇ ਨੂੰ ਹੋਵੇ ਤੇ 21 ਸਾਲਾਂ ਵਿੱਚ ਘੱਟ ਤੋਂ ਘੱਟ ਵੀ ਜੇ ਅਸੀਂ ਅੰਮ੍ਰਿਤ ਸੰਚਾਰ ਸਾਡਾ ਵੇਖਿਆ ਜਾਏ ਤੇ 9 ਲੱਖ ਬੰਦੇ ਨੂੰ ਅੰਮ੍ਰਿਤ ਛਕਾਇਆ ਸੀ, 9 ਲੱਖ ਨੂੰ ਕਿਰਪਾਨਾਂ ਪਵਾਈਆਂ, 9 ਲੱਖ ਬੰਦੇ ਨੂੰ ਕਕਾਰ ਪਵਾਏ। ਦੁਨੀਆਂ ਦਾ ਕਿਹੜਾ ਕੋਨਾ ਜਿੱਥੇ ਮੈਂ ਗਿਆ ਨਹੀਂ, ਪੰਜਾਬ ਦੇ ਕਿਹੜੇ ਸ਼ਹਿਰ ਦਾ ਨਾਂ ਲੈ ਦਿਓ, ਇੰਡੀਆ ਦੇ ਵੱਡੇ ਵੱਡੀਆਂ ਕਿਹੜੀਆਂ ਕਿਹੜੀਆਂ ਸਟੇਟਾਂ, ਕਲਕੱਤੇ, ਬੰਬੇ, ਹਰ ਥਾਂ ਦੇ ਉੱਤੇ, ਬਾਹਰਲੇ ਦੇਸ਼ਾਂ ਵਿੱਚ, ਅਮਰੀਕਾ ਚ ਕੱਲਾ ਕੱਲਾ ਸ਼ਹਿਰ ਪੁੱਛ ਲਓ ਜਾ ਕੇ ਜਿੱਥੇ ਅਸੀਂ ਖੰਡਾ ਖੜਕਾਇਆ, ਅਸੀਂ ਅੰਮ੍ਰਿਤ ਸੰਚਾਰ ਕਰਾਇਆ। ਮੈਂ ਇਹਦੇ ਵਿਰੁੱਧ ਨਹੀਂ ਹਾਂ, ਪਰ ਮੈਂ ਇਹ ਨਹੀਂ ਕਹਿ ਸਕਦਾ ਵੀ ਜਿਹਨੂੰ ਅਸੀਂ ਸ਼ਿਕਾ ਦਿੱਤਾ ਉਹ ਅਸਲੀ ਬਣ ਗਏ ਹੈ। ਮੇਰਾ ਮੰਨਣਾ ਹੈ ਇਦੂ ਅਗਲਾ ਸਟੈਪ ਕੀ ਹੈ, ਉਹ ਹੈ ਫਰਜ਼ ਪਛਾਣ ਨਿਭਾਏਗਾ ਤਾਂ ਅਸਲੀ ਧਰਮੀ ਹੈ, ਜ਼ਿੰਮੇਵਾਰੀਆਂ ਨਿਭਾਏਗਾ ਤਾਂ ਅਸਲੀ ਧਰਮੀ ਹੈ। ਅਸੀਂ ਛਕਿਆ ਹੈ, ਅਸੀਂ ਕਿਰਪਾਨਾਂ ਗਾਤਰਿਆਂ ਵਾਲੇ ਹਾਂ, ਪਰ ਜੇ ਮੈਂ ਵੇਖਾਂਗਾ, ਮੈਂ ਪਰਮੇਸ਼ਰ ਦੁਆਰ ਵਿੱਚ ਇੱਥੇ ਰਹਿੰਦਾ, ਇੱਥੋਂ ਦੇ ਬੰਦਿਆਂ ਨੂੰ ਵੇਖਦਾ, ਕੰਮਕਾਰ ਵੇਖਦਾ, ਮੈਂ ਵੇਖਾਂਗਾ ਵੀ ਤੂੰ ਕਿਰਪਾਨ 9 ਫੁੱਟੀ ਪਾਈ, 9 ਇੰਚ ਦੀ ਪਾਈ ਹੈ, 11 ਇੰਚ ਦੀ ਪਾਈ ਹੈ, ਠੀਕ ਹੈ ਕਿਰਪਾਨ ਤੇ ਪਾਨਾ ਹੀ ਹੈ, ਤੇ ਜਦੋਂ ਮੈਨੂੰ ਪੁੱਛਾਂਗਾ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਿਹੜਾ ਕੀਤਾ ਇਹ ਵੀ ਵਿਖਾ। ਹੁਣ ਅਗਲਾ ਡੱਕਾ ਤੋੜ ਕੇ ਦੂਰਾਂ ਨਾ ਕਰੇ, ਕੰਮ ਕੋਈ ਕਰੇ ਨਾ, ਤੇ ਮੈਂ ਜਦੋਂ ਪੁੱਛਾਂ ਤੇ ਆਖੇ ਮੈਂ ਧਰਮੀ ਹਾਂ, ਮੈਂ ਕਹਾਂਗਾ ਤੂੰ ਧਰਮੀ ਤੈਨੂੰ ਕਿੰਨੇ ਬਣਾਤਾ? ਹਾਂ, ਤੂੰ ਕੰਮ ਪੂਰਾ ਵਧੀਆ ਕਰਦਾ ਹੋਵੇ ਫਿਰ ਕਿਰਪਾਨ ਨੂੰ ਵੀ, ਕਿਰਪਾਨ ਦੀ ਵੀ ਇੱਜ਼ਤ ਬਣਾਏ, ਤੇਰੇ ਕਕਾਰ ਪਾਏ ਫੱਬਣ ਗਈ ਤਾਂ। ਹੁਣ ਨਿਆਣਾ ਪੜ੍ਹਾਈ ਵਧੀਆ ਕਰੇ ਤੇ ਵਰਦੀ ਤਾਂ ਹੀ ਫੱਬਦੀ ਹੈ, ਨਹੀਂ ਤੇ ਵਰਦੀ ਨੂੰ ਵੀ ਅਗਲਾ ਕਹਿੰਦਾ ਤੂੰ ਕਲੰਕ ਲਾਤਾ, ਤੂੰ ਤੇ ਯੂਨੀਫਾਰਮ ਨੂੰ ਕਲੰਕ ਲਾ ਰਿਹਾ, ਤੂੰ ਤੇ ਵਰਦੀ ਨੂੰ ਕਲੰਕ ਲਾ ਰਿਹਾ, ਭਰਾਵਾ ਤੂੰ ਆਹ ਕੀ ਕੀਤਾ? ਜੇ ਤੂੰ ਕੰਮ ਜ਼ਿਆਦਾ ਵਧੀਆ ਕਰੇ ਤੇ ਤੇਰੇ ਕਕਾਰ ਵੀ ਉੱਚੇ ਹੋ ਜਾਣ, ਤੇਰੀ ਦਸਤਾਰ ਵੀ ਉੱਚੀ ਹੋ ਜਾਏ, ਸਾਰਾ ਕੁਝ ਹੀ ਉੱਚਾ ਹੋਵੇ ਜੇ ਤੇਰੀ ਪਰਸਨੈਲਿਟੀ ਉੱਚੀ ਹੈ, ਕੰਮ ਵਧੀਆ ਕਰਦਾ ਹੈ, ਜ਼ਿੰਮੇਵਾਰੀਆਂ ਨਿਭਾਉਂਦਾ ਹੈ, ਤੇ ਤੇਰੀ ਦਸਤਾਰ ਵੀ ਉੱਚੀ ਹੁੰਦੀ ਹੈ। ਤੇ ਜਦੋਂ ਤੇਰਾ ਕੰਮ ਨਹੀਂ ਵਧੀਆ, ਗੱਲ ਨਹੀਂ ਵਧੀਆ ਕਰਨੀ, ਤੂੰ ਜ਼ਿੰਮੇਵਾਰੀ ਕੋਈ ਨਿਭਾਉਣੀ ਨਹੀਂ, ਉਹ ਤੂੰ ਆਪ ਕਲੰਕੀਆ, ਆਪਣੇ ਮਾਪਿਆਂ ਨੂੰ ਅਗਲਾ ਕਹਿੰਦਾ ਕਲੰਕ ਲਵਾਉਂਦਾ ਹੈ। ਇਹ ਸੱਚਾਈ ਦੱਸਾਂ, ਸਾਡੇ ਵਰਗੇ ਨਿਕੰਮੇ ਬੰਦੇ ਕਕਾਰਾਂ ਨੂੰ ਵੀ ਕਲੰਕ ਲਵਾਉਂਦੇ ਹੈ, ਸੱਚ ਕਹਿ ਦਿਆਂ ਗੁਰੂ ਗੋਬਿੰਦ ਸਿੰਘ ਨੂੰ ਵੀ ਕਲੰਕ ਲਵਾਉਂਦੇ ਹੈ। ਤੇ ਅਸੀਂ ਜੇ ਵਧੀਆ ਬਣਦੇ ਆ ਸਾਡੀ ਦਸਤਾਰ ਦੇ ਨਾਲ ਕਲਗੀਆਂ ਵਾਲੇ ਦੀ ਦਸਤਾਰ ਵੀ ਉੱਚੀ ਹੁੰਦੀ ਹੈ ਸਾਡੇ ਮਾਂ ਪਿਓ ਦੀ ਪੱਗ ਵੀ ਉੱਚੀ ਹੁੰਦੀ ਹੈ ਤਾਂ ਕਰਕੇ ਅਸੀਂ ਜ਼ਿਆਦਾ ਜ਼ੋਰ ਹੀ ਕਿਰਦਾਰ ਤੇ ਦੇਣਾ ਕਿਰਦਾਰ ਤੇ ਦੇਣਾ ਕੱਲਾ ਪਹਿਰਾਵਾ 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 ਨਹੀਂ ਵਰਦੀ 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 ਕੱਲੀ ਯੂਨੀਫਾਰਮ ਯੂਨੀਫਾਰਮ ਕਰੀ ਜਾਓ ਪੜ੍ਹਾਈ ਦੀ ਗੱਲ ਕਰੋ ਕਿਰਦਾਰਾਂ ਦੇ ਵਿੱਚੋਂ ਸਿੱਖੀ ਝਲਕਣੀ ਚਾਹੀਦੀ ਗੱਲ ਹੀ ਫੇਰ ਬਣਦੀ ਬੰਦੇ ਨੂੰ ਮੈਂ ਕਿੰਨੀ ਵਾਰੀ ਗੱਲ ਕਰ ਚੁੱਕਿਆ ਇੱਥੇ ਨਾ ਆ ਤੁਹਾਡੇ 'ਚ ਇੱਥੇ ਰੁਮਾਲ ਵਾਲਾ ਮੁੰਡਾ ਬੈਠਾ ਹੋਵੇ ਮੈਂ ਕਹਾਂ ਬੰਨ ਦਸਤਾਰ ਤੇ ਮੇਰੀ ਮੰਨ ਲਵੇ ਕਵੇ ਸੱਤ ਵਜਨ ਭਾਈ ਸਾਹਿਬ ਲਓ ਬੰਨਦਾ ਮੈਂ ਆ ਗਲ ਚੋਂ ਲਾ ਕੇ ਫੜਾ ਦਿਆਂ ਬੰਨ ਲੈ ਉਹਨੇ ਸਿਰ ਤੇ ਬੰਨਣਾ ਕਿੰਨਾ ਟਾਈਮ ਲੱਗੂ ਅੱਧਾ ਮਿੰਟ 30 ਸੈਕਿੰਡ ਲੱਗਣਗੇ ਤਿੰਨ ਲੜਨੇ ਇੱਦਾਂ ਲਾ ਕੇ ਇੱਦਾਂ ਇੱਕ ਘੁੰਮ ਗਿਆ ਦੂਜਾ ਘੁੰਮ ਗਿਆ ਤੀਜਾ ਮੈਨੂੰ ਲੱਗਦਾ 10 ਸੈਕਿੰਡ ਦੇ ਵਿੱਚ ਇਹ ਦਸਤਾਰ ਤੇ ਵੱਜ ਜਾਣੀ ਹੈ ਪਰ ਇਹਨੂੰ 10 ਸੈਕਿੰਡ ਲੱਗੇ ਹੈ ਕਿਰਦਾਰ ਬਣਾਉਂਦਿਆਂ ਸਾਰੀਆਂ ਉਮਰਾਂ ਲੱਗ ਜਾਂਦੀਆਂ ਤੇ ਦੱਸੋ ਮੈਨੂੰ ਜਿਹੜੀ ਚੀਜ਼ ਨੂੰ ਬਣਾਉਣ ਤੇ ਜ਼ਿੰਦਗੀਆਂ ਲੱਗ ਜਾਣ ਉਹ ਕਿਰਦਾਰ ਹੈ ਦਸਤਾਰ ਬੰਨਣ ਲੱਗਿਆਂ ਮਿੰਟ ਹੀ ਦੋ ਲੱਗਦੇ ਐ ਤੇ ਜ਼ਿਆਦਾ ਜ਼ੋਰ ਕਾਹਦੇ ਤੇ ਦੇ ਰਹੇ ਆ ਦਸਤਾਰਾਂ ਤੇ ਸੌਖਾ ਸੌਖਾ ਕਰ ਲਓ ਔਖਾ ਕਿਹੜਾ ਕਰੇ ਤੇ ਜੇ ਭਰਾਵੋ ਗੱਲ ਕਿਰਦਾਰਾਂ ਦੀ ਕਰਨ ਲੱਗਣੀ ਹੈ ਤੇ ਇਹ ਨਹੀਂ ਪਤਾ ਰੇੜੀਆਂ ਲਾਉਣੀਆਂ ਪੈ ਜਾਣ ਸੱਚ ਤੇ ਖੜੇ ਨੂੰ ਤੈਨੂੰ ਗੋਲ ਗੱਪੇ ਵੇਚ ਕੇ ਗੁਜ਼ਾਰਾ ਕਰਨਾ ਪਵੇ ਸੱਚ ਤੇ ਖੜੇ ਨੂੰ ਕਿਰਦਾਰ ਘੜਦਾ ਘੜਦਾ ਦਿਹਾੜੀਦਾਰ ਬਣ ਜਾਏ ਕਿਰਦਾਰ ਘੜਦਾ ਘੜਦਾ ਠੇਕੇਦਾਰ ਤੋਂ ਦਿਹਾੜੀਦਾਰ ਬਣ ਜਾਏ ਵੀ ਮੈਂ ਧੋਖਾ ਨਹੀਂ ਕਰ ਸਕਦਾ ਕਿਰਦਾਰ ਘੜਦਾ ਘੜਦਾ ਸਰਕਾਰੀ ਨੌਕਰੀ ਛੱਡ ਕੇ ਦਿਹਾੜੀਦਾਰ ਬਣ ਜਾਏ ਮੇਰੇ ਤੋਂ ਦੋ ਨੰਬਰ ਦਾ ਕੰਮ ਨਹੀਂ ਹੁੰਦਾ ਮੇਰੇ ਤੋਂ ਦੁਨੀਆ ਲੁੱਟੀ ਨਹੀਂ ਜਾਂਦੀ ਮੇਰੇ ਤੋਂ ਕੰਮ ਗਲਤ ਨਹੀਂ ਹੁੰਦੇ ਕਿਰਦਾਰ ਬਣਾਉਣ ਵਾਲੇ ਸਰਦਾਰ ਜਿਹੜੇ ਕਿਰਦਾਰ ਘੜਨ ਦੀਆਂ ਗੱਲਾਂ ਕਰਦੇ ਅਸਲ ਸਰਦਾਰੀ ਉਹਨਾਂ ਦੇ ਕੋਲ ਹੈ ਚਾਹੇ ਗੋਲ ਗੱਪਿਆਂ ਦੀ ਰੇੜੀ ਲਾਉਂਦੇ ਹੋਣ ਕਿਰਦਾਰ ਘੜਨ ਵਾਲੇ ਪਾਸੇ ਤੁਰੇ ਆ ਬੰਦੇ ਕਿਰਦਾਰ ਘੜਨ ਦੇ ਉੱਤੇ ਤੁਰ ਪਿਆ ਜਦੋਂ ਸਰਕਾਰੀਆਂ ਨੌਕਰੀਆਂ ਨੂੰ ਲੱਤਾਂ ਮਾਰਨੀਆਂ ਪੈ ਜਾਂਦੀਆਂ ਕਈ ਵਾਰੀ ਵੀ ਮੇਰੇ ਤੋਂ ਦੋ ਨੰਬਰ ਦਾ ਕੰਮ ਨਹੀਂ ਹੁੰਦਾ ਮੈਂ ਛੱਡੀ ਅਫਸਰਸ਼ਾਹੀ ਮੈਂ ਛੱਡੀ ਤੁਹਾਡੀ ਨੌਕਰੀ ਕੰਮ ਕਰਨਾ ਤੇ ਠੀਕ ਕਰਨਾ ਇਹਨੇ ਤੇ ਚੱਕੋ ਮੈਂ ਵੇਖੇ ਨੇ ਬੰਦੇ ਸਾਰੀ ਜ਼ਿੰਦਗੀ ਕਿਰਦਾਰ ਘੜਦੇ ਘੜਦੇ ਬਦਲੀਆਂ ਹੀ ਹੁੰਦੀਆਂ ਰਹੀਆਂ ਅੱਜ ਇੱਥੇ ਕੱਲ ਇੱਥੇ ਪਰਸੋਂ ਉੱਥੇ ਕਿਤੇ ਟਿਕ ਕੇ ਨਹੀਂ ਬੈਠੇ ਪਰ ਕਹਿੰਦੇ ਕਿਰਦਾਰ ਘੜਦਾ ਹੈ ਸਾਡਾ ਕਿਰਦਾਰ ਚਾਹੀਦਾ ਅਸੀਂ ਸਾਨੂੰ ਫਿਰ ਜਿੱਥੇ ਜਿੱਥੇ ਭੇਜਦੇ ਲੈ ਦੁਨੀਆਂ ਦੇ ਇੰਡੀਆ ਦੇ ਕਦੇ ਕਿਸੇ ਕੋਨੇ ਚ ਬਦਲੀ ਕਰਤੀ ਕਦੇ ਕਿਸੇ ਕੋਨੇ ਚ ਕਰਤੀ ਫਿਰਦਾ ਕਿਹੜੇ ਦਿਨ ਦਾ ਕਹਿੰਦਾ ਕੋਈ ਨੀ ਅਸੀਂ ਕਿਰਦਾਰ ਸਾਂਭ ਕੇ ਰੱਖਣਾ ਆਪਣਾ ਤੇ ਇਹੋ ਜਿਹਾ ਨਾ ਇਹੋ ਜਿਹੇ ਬੰਦੇ ਨੂੰ ਅਗਲਾ ਕਹਿੰਦਾ ਪਿਆਰ ਕੋਈ ਨੀ ਕਰਦਾ ਨਾ 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 ਭੁੱਲ ਜਾਓ ਹੋ ਸਕਦਾ ਘਰ ਵਾਲੀ ਹੋ ਸਕਦਾ ਪੁੱਤ ਹੋ ਸਕਦਾ ਧੀ ਕੋਈ ਨਾ ਕੋਈ ਇਹੋ ਜਿਹਾ ਵੀ ਹੁੰਦਾ ਜਿਹੜਾ ਉਹਨੂੰ ਸਮਝਦਾ ਹੁੰਦਾ ਹੈ ਜਿਹੜਾ ਕਹਿੰਦਾ ਸਾਡਾ ਪਿਓ ਹੈ ਇਹ ਇਹਦੇ ਵਰਗਾ ਨਹੀਂ ਬਣ ਜਾਣਾ ਕਿਸੇ ਘਰ ਵਾਲੀ ਕਹਿੰਦੀ ਇਹਦੇ ਵਰਗਾ ਨਹੀਂ ਬਣ ਜਾਣਾ ਐਵੇਂ ਨਹੀਂ ਇਹਨੇ ਸਾਰੀ ਜ਼ਿੰਦਗੀ ਲਾ ਦਿੱਤੀ ਹੋ ਸਕਦਾ ਘਰ ਵਾਲੀ ਹੋਵੇ ਹੋ ਸਕਦਾ ਪੁੱਤ ਹੋਵੇ ਹੋ ਸਕਦਾ ਧੀ ਹੋਵੇ ਤੇ ਇਹ ਵੀ ਕਹਿ ਦਿਆਂ ਹੋ ਸਕਦਾ ਕੋਈ ਵੀ ਨਾ ਹੋਵੇ ਆਪਣੇ ਆਪ ਨੂੰ ਤੇ ਸ਼ਾਬਾਸ਼ ਮਿਲਦੀ ਰਹਿਣੀ ਨਾ ਅੰਦਰੋਂ ਤੇ ਪਤਾ ਲੱਗਣਾ ਵੀ ਤੂੰ ਠੀਕ ਸੀ ਆਪਣੇ ਆਪ ਨੂੰ ਤੇ ਸਵਾਦ ਆਊਗੇ ਨਹੀਂ ਆਊ ਬੰਦਾ ਆਪਣੇ ਆਪ ਤੇ ਸਰੂਰ ਦੇ ਵਿੱਚ ਰਹੂਗੇ ਨਹੀਂ ਰਹੂ ਮਸਤੀ ਚ ਰਹੂ ਖੇੜੇ ਚ ਰਹੂ ਖੁਸ਼ੀ ਚ ਰਹੂ ਫਿਰਦਾ ਉਹਦਾ ਖਿੜਿਆ ਖਿੜਿਆ ਰਹਿਣਾ ਆਨੰਦ ਆਨੰਦ ਚ ਰਹਿਣਾ ਉਹਨੇ ਗੱਲ ਕਿਰਦਾਰ ਦੀ ਹੋਈ ਜੇ ਤਾਂ ਕਰਕੇ ਕੋਸ਼ਿਸ਼ ਕਰੀਏ ਕਿ ਦਸਤਾਰਾਂ ਦੇ ਨਾਲ ਗੱਲ ਕਿਰਦਾਰਾਂ ਦੀ ਸ਼ੁਰੂ ਹੋਵੇ ਮੈਂ ਸੱਚ ਕਹਿ ਦਿਆਂ ਪੰਜਾਬੀਓ ਜੇ ਸਭ ਤੋਂ ਵੱਧ ਸਾਡੇ ਸਾਨੂੰ ਲੁੱਟਣ ਵਾਲੇ ਬੰਦੇ ਵੇਖਣੇ ਹੋਣ ਸਰਕਾਰਾਂ ਪਿਛਲੀਆਂ ਵੀ ਗਈਆਂ ਅੱਜ ਵੀ ਚੱਲ ਰਹੀਆਂ ਉਦੋਂ ਪਿੱਛੇ ਗੁਰਦੁਆਰਿਆਂ ਦੇ ਪ੍ਰਧਾਨਾਂ ਨੂੰ ਵੇਖ ਲਿਓ ਅਫਸਰਸ਼ਾਹੀ ਨੂੰ ਵੇਖ ਲਿਓ ਜੇ ਪੰਜਾਬ ਵਿੱਚ ਸਭ ਤੋਂ ਵੱਧ ਲੁਟੇਰੇ ਜਿਨ੍ਹਾਂ ਨੇ ਲੁੱਟ ਕੇ ਪੰਜਾਬ ਖਾ ਲਿਆ ਬਹੁਤੇ ਉਹਨਾਂ ਵਿੱਚੋਂ ਤੁਹਾਨੂੰ ਦਸਤਾਰਾਂ ਵਾਲੇ ਲੱਭਣਗੇ ਤੇ ਪੁੱਛ ਕੇ ਵੇਖੋ ਇਹਨਾਂ ਨੂੰ ਲੀਡਰੀ ਦਿੱਤੀ ਕਿਉਂ ਅਗਲਾ ਕਹਿੰਦਾ ਪੱਗ ਵੇਖ ਕੇ ਦਸਤਾਰਾਂ ਵੇਖ ਕੇ ਸੱਚਾਈ ਇਹ ਹੈ ਤੇ ਜਦੋਂ ਸਿੱਖ ਜਿਹੜੇ ਸਾਡੇ ਭਰਾ ਨੇ ਜਿੱਦਣ ਤੁਸੀਂ ਅਸੀਂ ਗੱਲ ਕਿਰਦਾਰਾਂ ਦੀ ਕਰਾਂਗੇ ਜਿੱਦਣ ਤੁਸੀਂ ਅਸੀਂ ਕਿਰਦਾਰ ਵੇਖਣ ਲੱਗ ਜਾਂਗੇ ਉਦਣ ਇਹਨਾਂ ਨੂੰ ਦਸਤਾਰਾਂ ਦੇ ਨਾਲ ਆਪਣੇ ਕਿਰਦਾਰ ਬਣਾਉਣੇ ਪੈਣਗੇ ਇਹਨਾਂ ਨੂੰ ਪਤਾ ਲੱਗ ਜਾਣਾ ਪੰਜਾਬੀ ਹੁਣ ਦਸਤਾਰਾਂ ਕੱਲੀਆਂ ਨਾਲ ਵੇਖ ਕੇ ਵੋਟਾਂ ਨਹੀਂ ਪਾਉਂਦੇ ਇਹ ਹੁਣ ਦੱਸੋ ਕਿਰਦਾਰ ਵੇਖਦੇ। ਇਹ ਹੁਣ ਪੱਗਾਂ ਵੇਖ ਕੇ ਵੋਟਾਂ ਨਹੀਂ ਪਾਉਂਦੇ, ਹੁਣ ਇਹ ਕਿਰਦਾਰ ਵੇਖਦੇ ਆ। ਇੱਕ ਹੁਣ ਮੈਨੂੰ ਦੱਸਿਓ ਕਿਰਦਾਰ ਵੇਖੂ ਕਿਹੜਾ? ਜਿਹਦਾ ਆਪਣਾ ਕਿਰਦਾਰ ਹੋਵੇਗਾ। ਹੁਣ ਉਹੀ ਬੰਦਾ ਕਿਰਦਾਰਾਂ ਦੀ ਗੱਲ ਕਰੂ ਨਾ ਜਿਹੜਾ ਖੁਦ ਕਿਰਦਾਰ ਵਾਲਾ ਹੋ। ਸਾਡੇ ਚ ਕਿਰਦਾਰ ਦੀ ਗੱਲ ਹੀ ਨਹੀਂ ਤੁਰ ਰਹੀ ਕਿਉਂਕਿ ਕਿਰਦਾਰਾਂ ਵਾਲੇ ਹੈ ਬੜੇ ਥੋੜੇ। ਸਾਡੇ ਗੱਲ ਤੁਰਦੀ ਹੋਈ ਨਹੀਂ ਸਾਡੇ ਤੇ। ਸੱਚਾਈ ਭਰਾਵੋ ਭੈਣੋ ਇਹ ਹੈ, ਸਾਡੇ ਤੇ ਜਿਹੜਾ ਬੰਦਾ ਕਿਰਦਾਰ ਦੀ ਗੱਲ ਕਰਦਾ ਉਹਨੂੰ ਕਮਲਾ ਦੱਸਦੀ ਦੁਨੀਆ, ਸਾਰੇ ਲੁੱਟ ਕੇ ਖਾਂਦੇ ਤੈਨੂੰ ਕੀ ਬਿਮਾਰੀ ਪੈਂਦੀ। ਜਦੋਂ ਸਾਰਿਆਂ ਨੂੰ ਵੱਡੀ ਉੱਪਰੋਂ 20,000 ਬਣਦਾ ਤੈਨੂੰ ਕੀ ਬਿਮਾਰੀ ਪੈਂਦੀ, ਵਿੱਚੋਂ ਤੂੰ ਵੀ ਲੈ ਲੈ। ਤੈਨੂੰ ਪਤਾ ਸਰਪੰਚ ਖਾ ਗਿਆ 20 ਲੱਖ, ਤੂੰ ਸਰਪੰਚ ਬਣਿਆ ਤੂੰ ਘਰੋਂ ਲਾਈ ਜਾਂਦਾ, ਏਦਾਂ ਕਹਿੰਦੇ ਲੋਕ। ਤੂੰ ਸਰਪੰਚ ਬਣਿਆ ਤੂੰ ਘਰੋਂ ਲਾਈ ਜਾਂਦਾ, ਉਦੋਂ ਸਾਰੇ ਲੁੱਟਦੇ ਆ ਤੇ ਤੈਨੂੰ ਕੀ ਬਿਮਾਰੀ ਪਈ ਹੈ, ਏਦਾਂ ਗੱਲ ਚੱਲਦੀ ਹੈ। ਸਾਡਾ ਸਿਸਟਮ ਏਦਾਂ ਬਣ ਗਿਆ। ਹੁਣ ਮੈਂ ਜਿਹੜੀ ਗੱਲ ਕਰਦਾ, ਜਦੋਂ ਨਾ ਐਂ ਕਹਿੰਦੇ ਆ ਵੀ ਤੈਨੂੰ ਕੀ ਹੋ ਚੱਲਿਆ, ਉਹ ਤੂੰ ਕਿਉਂ ਨੀ ਕਰਦਾ, ਤੂੰ ਕਿਉਂ ਨੀ ਕਰਦਾ, ਉਦੋਂ ਕਹਿ ਦਿਆ ਕਰੋ ਕੀ ਕਹਿਣਾ ਹੁੰਦਾ ਹੈ। ਕਬੀਰ ਜੀ ਦੀ ਬਾਣੀ ਦਾ ਅਰਥ ਸੁਣਾ ਦੇ, ਪੰਗਤੀ ਹੈ ਦੀਨ ਗਵਾਇਆ ਦੁਨੀ ਸਿਉਂ। ਅਗਲਾ ਕਹੇ ਤੈਨੂੰ ਬਿਮਾਰੀ ਪੈਂਦੀ ਤੂੰ ਕਿਉਂ ਨੀ ਖਾਂਦਾ, ਓਏ ਦੂਜਾ ਵੀ ਤਾਂ ਲੁੱਟਦਾ ਹੀ ਹੈ ਤੂੰ ਵੀ ਲੁੱਟ ਲੈ। ਉਦੋਂ ਕਬੀਰ ਜੀ ਦੀ ਬਾਣੀ ਦੀ ਪੰਗਤੀ ਸੁਣਾ ਦਿਓ ਕੀ ਭਲਾ।
ਦੀਨ ਨਹੀਂ ਗਵਾਈ ਦਾ ਦੁਨੀਆ ਦੇ ਪਿੱਛੇ ਲੱਗ ਕੇ, ਦੀਨ ਨਹੀਂ ਗਵਾਈ ਦਾ ਦੁਨੀਆ ਦੇ ਪਿੱਛੇ ਲੱਗ ਕੇ, ਗਵਾਈ ਦਾ ਦੁਨੀਆ ਦੇ ਪਿੱਛੇ ਲੱਗ ਕੇ, ਦੀਨ ਨਹੀਂ ਗਵਾਈ ਦਾ ਦੁਨੀਆ ਦੇ ਪਿੱਛੇ ਲੱਗ ਕੇ, ਦੀਨ ਨਹੀਂ ਗਵਾਈ ਦਾ ਦੁਨੀਆ ਦੇ ਪਿੱਛੇ ਲੱਗ ਕੇ, ਦੀਨ ਨਹੀਂ ਗਵਾਈ ਦਾ ਦੁਨੀਆ ਦੇ ਪਿੱਛੇ ਲੱਗ ਕੇ, ਕਿਰਦਾਰ ਨਹੀਂ ਗਵਾਈ ਦਾ ਦੁਨੀਆ ਦੇ ਪਿੱਛੇ ਲੱਗ ਕੇ, ਕਿਰਦਾਰ ਨਹੀਂ ਗਵਾਈ ਦਾ ਦੁਨੀਆ ਦੇ ਪਿੱਛੇ ਲੱਗ ਕੇ, ਗਵਾਈ ਦਾ ਦੁਨੀਆ ਦੇ ਪਿੱਛੇ ਗੱਜ ਕੇ ਬਈ, ਕਿਰਦਾਰ ਨਹੀਂ ਗਵਾਈ ਦਾ ਦੁਨੀਆ ਦੇ ਪਿੱਛੇ ਲੱਗ ਕੇ, ਕਿਰਦਾਰ ਨਹੀਂ ਗਵਾਈ ਦਾ ਦੁਨੀਆ ਦੇ, ਕਿਰਦਾਰ ਨਹੀਂ ਗਵਾਈ ਦਾ ਦੁਨੀਆ ਦੇ ਪਿੱਛੇ ਲੱਗ ਕੇ, ਦੁਨੀਆ ਦੇ ਪਿੱਛੇ ਲੱਗ ਕੇ, ਦੁਨੀਆ ਦੇ ਪਿੱਛੇ, ਦੁਨੀਆ ਦੇ ਪਿੱਛੇ ਲੱਗ ਕੇ, 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 ਓ ਦੁਨੀਆ ਦੇ ਲੱਗ ਕੇ, ਦੁਨੀਆ ਦੇ ਪਿੱਛੇ, ਦੁਨੀਆ ਦੇ ਪਿੱਛੇ ਲੱਗ ਕੇ, 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 ਦੁਨੀਆ ਦੇ ਪਿੱਛੇ
ਬੋਲੋ,
ਦੁਨੀਆ ਦੇ ਪਿੱਛੇ ਲੱਗ ਕੇ, ਦੁਨੀਆ ਦੇ, ਹਾਂ ਦੁਨੀਆ ਦੇ, ਦੁਨੀਆ ਦੇ ਪਿੱਛੇ ਲੱਗ ਕੇ, ਦੀਨ ਨਹੀਂ ਗਵਾਈ ਦਾ ਦੁਨੀਆ ਦੇ ਪਿੱਛੇ, ਦੀਨ ਨਹੀਂ ਗਵਾਈ ਦਾ ਦੁਨੀਆ ਦੇ ਪਿੱਛੇ ਲੱਗ ਕੇ, ਦੀਨ ਨਹੀਂ ਗਵਾਈ ਦਾ ਦੁਨੀਆ ਦੇ ਪਿੱਛੇ ਲੱਗ ਕੇ, ਦੀਨ ਨਹੀਂ ਗਵਾਈ ਦਾ ਦੁਨੀਆ ਦੇ ਪਿੱਛੇ ਲੱਗ ਕੇ, ਦੀਨ ਨਹੀਂ ਗਵਾਈ ਦਾ ਦੁਨੀਆ ਦੇ ਪਿੱਛੇ ਲੱਗ ਕੇ, ਦੀਨ ਨਹੀਂ ਗਵਾਈ ਦਾ ਦੁਨੀਆ ਦੇ ਪਿੱਛੇ ਲੱਗ ਕੇ।
ਪਿਆਰਿਓ ਦੀਨ ਸਾਂਭ ਕੇ ਰੱਖਿਓ, ਧਰਮ ਸਾਂਭ ਕੇ ਰੱਖਿਓ। ਧਰਮ ਦੀਨ ਮਤਲਬ ਆਪਣੀ ਜ਼ਿੰਮੇਵਾਰੀ, ਆਪਣੇ ਫਰਜ਼, ਸੱਚ ਤੇ ਖੜ ਕੇ ਕੰਮ ਕਰਨਾ ਹੈ। ਜ਼ਿੰਮੇਵਾਰੀ ਨਿਭਾਉਣੀ ਹੈ, ਫਰਜ਼ ਨਿਭਾਉਣਾ ਹੈ, ਕੰਮ ਕਰਨਾ ਹੈ, ਪਰ ਸੱਚ ਤੇ ਖੜ ਕੇ, ਜਿਹਦੇ ਵਿੱਚ ਦੁਨੀਆ ਦਾ ਸਮਾਜ ਦਾ ਭਲਾ ਹੋਵੇ। ਦੀਨ ਸਾਂਭ ਕੇ ਰੱਖੋਗੇ, ਸੱਚ ਸਾਂਭ ਕੇ ਰੱਖੋਗੇ, ਚੇਤਾ ਰੱਖਿਓ, ਸ਼ਾਂਤੀ ਨੂੰ ਵੀ ਸਾਂਭੀ ਰੱਖੋਗੇ, ਆਨੰਦ ਨੂੰ ਵੀ ਸਾਂਭੀ ਰੱਖੋਗੇ, ਖੇੜੇ ਨੂੰ ਵੀ ਸਾਂਭੀ ਰੱਖੋਗੇ, ਮਸਤੀ ਨੂੰ ਵੀ ਸਾਂਭੀ ਰੱਖੋਗੇ, ਖੁਸ਼ੀਆਂ ਨੂੰ ਵੀ ਸਾਂਭੀ ਰੱਖੋਗੇ। ਜੇ ਗਵਾਤਾ ਕਿਰਦਾਰ, ਫਰਜ਼ ਛੱਡਤੇ, ਸੱਚ ਛੱਡਤਾ, ਦੋ ਨੰਬਰ ਦੇ ਕੰਮ ਸਟਾਰਟ ਕਰ ਲਏ, ਫਿਰ ਖੁਸ਼ੀਆਂ ਵੀ ਗਈਆਂ, ਖੇੜੇ ਵੀ ਗਏ, ਆਨੰਦ ਗਿਆ। ਤੁਸੀਂ ਕਹੋਗੇ ਬੰਦਾ ਤੇ ਦੋ ਨੰਬਰ ਦੇ ਕੰਮ ਕਰਕੇ ਐਡੀ ਕੋਠੀ ਪਾ ਗਿਆ। ਤੁਸੀਂ ਕਹਿਣਾ ਹੈ ਦੋ ਨੰਬਰ ਦੇ ਕੰਮ ਕਰਦਾ ਕਰਦਾ ਵੱਡੀ ਸਾਰੀ ਗੱਡੀ ਲੈ ਲਈ ਉਹਨੇ, ਉਹ ਤੇ ਐਸ਼ ਬੜੀ ਕਰਦਾ, ਉਹ ਤੇ ਨਜ਼ਾਰੇ ਬੜੇ ਲੈਂਦਾ। ਚੇਤਾ ਰੱਖਣਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਾਲੀ ਨੀਂਦ ਕਦੇ ਗੰਗੂ ਨਹੀਂ ਸੌ ਸਕਦਾ। ਉਹਨੂੰ ਕਹੋ ਦੋ ਨੰਬਰ ਦੇ ਕੰਮ ਕਰਦਾ, ਗਲਤ ਕੰਮ ਕੀਤੇ ਆ, ਤੂੰ ਨਾ ਆ ਬਾਜਾਂ ਵਾਲੇ ਵਾਂਗੂ ਕੰਡਿਆਂ ਤੇ ਹੱਸ ਕੇ ਪੈ ਕੇ ਵਿਖਾ। ਉਹ ਹੱਸਦੇ ਤਾਂ ਆਪਣੇ ਆਪ ਵਿੱਚ ਸੰਤੁਸ਼ਟ ਨੇ, ਦਇਆ ਸਿੰਘ ਦੀ ਅੱਖ 'ਚ ਅੱਖ ਪਾ ਕੇ ਗੱਲ ਕਰਦੇ ਆ, ਇੱਕ ਦੂਜੇ 'ਚ ਅੱਖ 'ਚ ਅੱਖ ਪਾ ਕੇ। ਉਹ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਤੁਹਾਡੇ ਕੋਲੇ ਕਿਰਦਾਰ ਹੋਵੇ। ਸੱਚੀ ਗੱਲ ਦੱਸ ਰਿਹਾ, ਜਦੋਂ ਝੂਠ ਹੁੰਦਾ ਨਾ ਬੰਦੇ ਕੋਲ, ਅੱਖ ਨਾਲ ਅੱਖ ਨਹੀਂ ਮਿਲਾ ਸਕਦਾ, ਉਹ ਗੱਲ ਹੀ ਨਹੀਂ ਰਹਿੰਦੀ। ਉਹ ਨੀਂਦ ਗਈ ਜਿਹੜੀ, ਉਹ ਗੰਗੂ ਕਿੱਥੇ ਚੈਨ ਨਾਲ ਸੌਂ ਸਕਿਆ। ਥੈਲੀ ਦੱਸ ਤੂੰ, ਥੈਲੀ ਤੇ ਆ ਗਈ ਤੇ ਕਾਹਦੀ ਜ਼ਿੰਦਗੀ ਤੇ ਗਈ ਨਾ। ਜਿਹੜਾ ਮਾਂ ਗੁਜਰੀ ਨੇ ਪੁੱਤ ਕਿਹਾ ਸੀ ਉਹ ਤੇ ਗਿਆ ਨਾ। ਜਿਹੜਾ ਮਾਂ ਗੁਜਰੀ ਨੇ ਛਾਤੀ ਨਾਲ ਲਾ ਕੇ ਮੇਰਾ ਪੁੱਤ ਹੈ ਤੂੰ, ਉਹ ਤੇ ਗਿਆ। ਜਿਹੜਾ ਭਰੋਸਾ, ਵਿਸ਼ਵਾਸ, ਉਹ ਤੇ ਅੰਦਰੋਂ ਰਸ ਹੀ ਮਰ ਗਿਆ। ਤਾਂ ਕਰਕੇ ਬੰਦੇ ਕੋਲੇ ਪੈਸਾ ਪੈਸਾ ਰਹਿ ਜਾਂਦਾ, ਪਰ ਅਸਲ ਜਿਹੜੀ ਚੀਜ਼ ਹੈ ਉਹ ਚਲੇ ਜਾਂਦੀ। ਆਨੰਦ ਨਹੀਂ ਰਹਿੰਦਾ, ਖੇੜਾ ਨਹੀਂ ਰਹਿੰਦਾ। ਤਾਂ ਕਰਕੇ ਇਹ ਬੇਨਤੀ ਕਰ ਰਿਹਾ ਕਿ ਭਾਈ ਦੀਨ ਨਾ ਛੱਡੋ। ਦੀਨ ਮਤਲਬ ਧਰਮ, ਧਰਮ ਮਤਲਬ ਫਰਜ਼, ਫਰਜ਼ ਮਤਲਬ ਜ਼ਿੰਮੇਵਾਰੀਆਂ, ਸੱਚ ਦੇ ਰਾਹ ਤੇ ਚੱਲਦਿਆਂ ਆਪਣੇ ਫਰਜ਼ ਨਿਭਾਉਣੇ। ਜਿਹੜਾ ਬੰਦਾ ਕੰਮ ਕਰਦਾ ਆਪਣੇ ਕੰਮ ਨੂੰ ਸੱਚ ਦੇ ਰਾਹ ਤੇ ਚੱਲਦਿਆਂ ਕਰਨਾ, ਚਾਹ ਨਾਲ ਕਰਨਾ। 500 ਰੁਪਈਆ ਮਿਲਿਆ ਕੰਮ ਦਾ, 600 ਰੁਪਈਏ ਦਾ ਕੰਮ ਕਰਕੇ ਦੇਣਾ। 1000 ਰੁਪਈਆ ਮਿਲਿਆ 1200 ਦਾ ਕੰਮ ਕਰਕੇ ਦੇਣਾ, ਅੱਧਾ ਘੰਟਾ ਵੱਧ ਕੰਮ ਕਰਨਾ। ਇਹ ਜ਼ਿੰਮੇਵਾਰੀਆਂ ਨਿਭਾਓ। ਜਿੰਨਾ ਬੰਦਾ ਧਰਮੀ ਹੋਵੇ ਪਿਆਰਾ ਲੱਗਦਾ ਹੈ। ਚੇਤਾ ਰੱਖੋ, ਅਸੀਂ ਬੰਦੇ ਨੂੰ ਹਾਇਰ ਕਰ ਲਿਆ, ਅਸੀਂ ਬੰਦੇ ਨੂੰ ਇਸ ਕਰਕੇ ਕੰਮ ਦਿੱਤਾ, ਕਹਿੰਦੇ ਧਰਮੀ ਸੀ, ਕਿਰਪਾਨ ਪਾਉਂਦਾ, ਉਹ ਗਾਤਰਾ ਪਾਉਂਦਾ, ਇਹ ਤੇ ਪੱਕਾ ਹਿੰਦੂ ਕਹਿ ਲਓ, ਪੱਕਾ ਸਿੱਖ ਕਹਿ ਲਓ, ਇਹ ਬੰਦਾ ਕਿੱਡਾ ਕਮਾਲ ਦਾ। ਅਸੀਂ ਕੰਮ ਦੇ ਦਿੱਤਾ, ਹੁਣ 9 ਵਜੇ ਦਾ ਟਾਈਮ ਹੁੰਦਾ, 11 ਵਜੇ ਆ ਵੜਦਾ, ਛੁੱਟੀ ਦਾ ਟਾਈਮ 6 ਵਜੇ ਦਾ 5 ਵਜੇ ਨਿਕਲ ਜਾਂਦਾ, ਤੇ ਆਪਾਂ ਇਹੋ ਜਿਹੇ ਬੰਦੇ ਨੂੰ ਕਦੇ ਪਸੰਦ ਨਹੀਂ ਕਰਦੇ। ਫਿਰ ਅਗਲੀ ਵਾਰੀ ਥੋੜਾ ਇਹੋ ਜਿਹੇ ਬੰਦੇ ਨੂੰ ਠੇਕਾ ਦੇ ਦਿਆਂਗੇ, ਦੁਬਾਰਾ ਥੋੜਾ ਕੰਮ ਦੇ ਦਿਆਂਗੇ। ਹਰ ਬੰਦੇ ਨੂੰ ਕੰਮ ਚੰਗਾ ਲੱਗਦਾ ਹੈ, ਕਰਮ ਚੰਗੇ ਲੱਗਦੇ ਹੈ, ਤੇ ਕੰਮ ਜਦੋਂ ਤੁਸੀਂ ਵਧੀਆ ਕਰਦੇ ਹੈ ਤੁਹਾਡੀ ਕਦਰ ਪੈਣ ਲੱਗ ਜਾਂਦੀ ਹੈ। ਤੁਸੀਂ 500 ਲੈ ਕੇ 600 ਦਾ ਕੰਮ ਕਰੋ, ਜਦੋਂ 10 ਘੰਟੇ ਦੇ ਪੈਸੇ ਲੈ ਕੇ ਅੱਧਾ ਘੰਟਾ ਵੱਧ ਲਾਓ, ਅਗਲੇ ਨੇ ਮੁੜ ਕੇ ਕਹਿਣਾ ਕੰਮ ਕਰਾਉਣਾ ਤੇ ਤੇਰੇ ਤੋਂ ਹੀ ਕਰਾਉਣਾ, ਕੀਮਤ ਪੈ ਜਾਂਦੀ ਹੈ। ਜਿੰਨਾ ਬੰਦਾ ਵਧੀਆ ਕੰਮ ਹੋਵੇ, ਜ਼ਿੰਮੇਵਾਰੀ ਨਾਲ ਕਰੇ, ਜਿਹੜੇ ਬੰਦਿਆਂ ਦੇ ਕੰਮ ਬੋਲਦੇ ਹੈ, ਤੇ ਇਹ ਵੀ ਨਾਲ ਖਿਆਲ ਰੱਖਣ ਦੀ ਲੋੜ ਹੈ ਕਿ ਜਦੋਂ ਕੰਮ ਬੋਲਣ ਲੱਗ ਪੈਣ ਫਿਰ ਬੰਦਿਆਂ ਨੂੰ ਆਪ ਬੋਲਣ ਦੀ ਲੋੜ ਨਹੀਂ ਪੈਂਦੀ, ਬੰਦਿਆਂ ਦੇ ਕੰਮ ਬੋਲਦੇ ਹੈ। ਹੁਣ ਕੰਮ ਮੰਗਣ ਜਾਣਾ ਪਊ, ਸਾਡੇ ਇੱਥੇ ਗੁੰਬਦ ਬਣਾਇਆ ਬੰਦੇ ਨੇ, ਉਹਨੂੰ ਪੁੱਛ ਲਓ ਜਾ ਕੇ ਵੀ ਤੂੰ ਗੁੰਬਦ ਲਾਇਆ, ਮੁੜ ਕੇ ਤੂੰ ਲੋਕਾਂ ਨੂੰ ਫੋਟੋਆਂ ਵਿਖਾਉਂਦਾ ਫਿਰਦਾ ਵੀ ਆ ਗੁੰਬਦ ਲਾਇਆ, ਮੈਂ ਲਾਇਆ, ਮੈਂ ਲਾਇਆ, ਇੱਥੇ ਲੱਗਿਆ ਵੇਖ ਕੇ ਹੀ, ਉਦੋਂ ਬਾਅਦ ਵਿਹਲਾ ਹੀ ਨਹੀਂ ਹੋਇਆ। ਅਗਲਾ ਕਹਿੰਦਾ ਉੱਥੇ ਲੱਗਾ ਸਾਡੇ ਵੀ ਲਾ, ਸਾਡੇ ਵੀ ਬਣਾ, ਸਾਡੇ ਵੀ ਬਣਾ। ਵੇਲਾ ਥੋੜਾ ਹੋ ਜਾਣਾ ਬੰਦੇ ਨੇ, ਬੰਦੇ ਨੂੰ ਮੁੜ ਕੇ ਘਰ ਘਰ ਕੰਮ ਮੰਗਣ ਜਾਣ ਦੀ ਲੋੜ ਨਹੀਂ ਪੈਂਦੀ। ਜਿਹੜੇ ਇੱਥੇ ਸਾਡੇ ਹੁਣ ਪਾਲਕੀ ਬਣਵਾਈ ਹੈ ਅਸੀਂ, ਆਉਣ ਵਾਲੇ ਦੋ ਤਿੰਨ ਮਹੀਨਿਆਂ ਚ ਲੱਗਣੀ ਹੈ, ਬਹੁਤ ਸੁੰਦਰ ਪਾਲਕੀ, ਵੱਡੀ ਸਾਰੀ ਤਕਰੀਬਨ ਕਹਿ ਲਓ 12-13 ਫੁੱਟ ਉੱਚੀ, ਉੱਚੀ ਵੀ 15-16 ਫੁੱਟ। ਤੇ ਬੰਦੇ ਦੇ ਜਦੋਂ ਹੁਣ ਇਹੋ ਜਿਹੇ ਬੰਦੇ ਜਿਹੜੇ ਕੰਮ ਕਰਦੇ ਆ, ਮੈਂ ਉਹ ਬੰਦੇ ਨੂੰ ਪੁੱਛਿਆ, ਮੈਂ ਕਿਹਾ ਫੋਟੋਆਂ? ਕਹਿੰਦਾ ਜੀ ਨੈੱਟ ਤੇ ਹੀ ਨੇ, ਆ ਵੇਖ ਲਿਓ। ਐ ਥੋੜਾ ਚੱਕੀ ਫਿਰਦਾ, ਲਓ ਜੀ ਦੱਸੋ, ਜੀ ਦੱਸੋ ਕਿਹੜੀ ਬਣਾਈਏ, ਕੰਮ ਮੰਗਣਾ ਨਹੀਂ ਪੈਂਦਾ। ਜਿਹੜਾ ਗਾਹਕ ਹੋਇਆ ਵਧੀਆ ਬੰਦੇ ਨੂੰ ਤੇ ਸਗੋਂ ਲੱਭਦਾ ਫਿਰਦਾ, ਐਡਵਰਟਾਈਜ਼ਮੈਂਟ ਦੀ ਲੋੜ ਨਹੀਂ ਪੈਂਦੀ, ਐਡ ਕਰਨ ਦੀ ਲੋੜ ਨਹੀਂ ਪੈਂਦੀ, ਮਸ਼ਹੂਰੀ ਦੀ ਲੋੜ ਹੀ ਨਹੀਂ ਪੈਂਦੀ। ਬੰਦਾ ਸਹੀ ਹੈ ਤੇ ਕੰਮ ਠੀਕ ਕਰਦਾ, ਅਗਲਾ ਤੇ ਲੱਭਦਾ ਫਿਰਦਾ, ਉਹ ਤੇ ਨਾ ਸਰੋਤੇ ਤੇ ਸੁੰਘਦੇ ਫਿਰਦੇ ਆ, ਲੱਭਦੇ ਫਿਰਦੇ ਹੁੰਦੇ ਆ ਵੀ ਕਿਤੇ ਯਾਰ ਲੱਭੇ ਤੇ ਸਹੀ ਕੋਈ। ਤੁਸੀਂ ਕੁਆਲਿਟੀ ਆਪਣੇ ਕੰਮ ਚ ਬਣਾਓ, ਜ਼ੋਰ ਲਾ ਦਿਓ ਪੂਰਾ। ਕੱਪੜਿਆਂ ਤੇ ਬੰਦਾ ਜ਼ੋਰ ਲਾ ਦੇਵੇ ਮਾੜੀ ਨਹੀਂ ਗੱਲ, ਕੱਪੜੇ ਸੋਹਣੇ ਪਾ ਲੈ, ਪਰ ਉਦੋਂ ਜ਼ਿਆਦਾ, ਕਿਤੇ ਜ਼ਿਆਦਾ ਜ਼ੋਰ, 100 ਗੁਣਾ ਜ਼ੋਰ ਤੇਰੇ ਕੰਮ ਤੇ ਲੱਗਣਾ ਚਾਹੀਦਾ, ਫਿਰ ਤੇਰੇ ਪਾਏ ਕੱਪੜੇ ਵੀ ਫੱਬਦੇ ਆ। ਕੰਮ ਤੇ ਜ਼ੋਰ ਲਾ, ਜਿਹੜਾ ਕੰਮ ਕਰਦਾ, ਜਿਹੜੀਆਂ ਜ਼ਿੰਮੇਵਾਰੀਆਂ, ਜਿਹੜੇ ਫਰਜ਼ ਨੇ, ਉਹਨਾਂ ਤੇ ਜ਼ਿਆਦਾ ਜ਼ੋਰ ਲਾਉਣ ਦੀ ਲੋੜ ਹੈ। ਤੇ ਮੇਰੇ ਉਹ ਵੀਰੋ ਭੈਣੋ, ਗੁਰੂ ਬਾਬਾ ਜੀ ਸਾਡੇ ਫਰਜ਼ਾਂ ਨੂੰ ਹੀ ਧਰਮ ਕਹਿੰਦੇ ਐ। ਕਬੀਰ ਜੀ ਦਾ ਸ਼ਬਦ ਹੈ, ਦੀਨ ਵਸਾਰਿਓ ਰੇ ਦੀਵਾਨੇ, ਦੀਨ ਵਸਾਰਿਓ ਰੇ, ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ। ਕਹਿੰਦੇ ਢਿੱਡ ਭਰ ਕੇ ਸੁੱਤਾ ਹੀ ਰਹਿੰਦਾ, ਤੂੰ ਦੀਨ ਵਸਾਰਤਾ, ਧਰਮ ਛੱਡਤਾ, ਫਰਜ਼ ਨਹੀਂ ਪਛਾਣੇ ਆਪਣੇ। ਸੁਣੋ, ਜਿਹੜੇ ਵੇਲੇ ਬਾਬਾ ਜੀ ਗੱਲ ਕਰਦੇ ਐ, ਕਬੀਰ ਜੀ ਦੀ ਗੱਲ ਹੈ, ਉਸ ਵੇਲੇ ਤੇ ਟੱਕਾ ਤੋੜ ਕੇ ਦੂਰਾ ਕਰਨ ਵਾਲੇ ਕਿੰਨਾ ਕੁ ਕੰਮ ਵਾਲੇ ਸੀ ਬੰਦੇ। ਅੱਜ ਕੱਲ੍ਹ ਤੇ ਨਾ ਤੁਸੀਂ ਪੰਜਾਬ 'ਚ ਵੇਖੋ, ਬੰਦੇ ਫਿਰ ਵੀ ਕੰਮ ਕਰਦੇ ਐ। ਕਈ ਸਟੇਟਾਂ ਦੇ ਵਿੱਚ ਮੈਂ ਖੁਦ ਵੇਖਿਆ, ਪੱਠੇ ਕਿੰਨੇ ਪਾਉਣੇ ਆ, ਬੀਬੀਆਂ ਨੇ, ਖੇਤੀ ਕਿੰਨੇ ਕਰਨੀ ਹੈ, ਬੀਬੀਆਂ ਨੇ, ਧਾਰਾਂ ਕਿੰਨੇ ਕੱਢਣੀਆਂ, ਬੀਬੀਆਂ ਨੇ, ਸਾਰਾ ਕੰਮ ਕਿੰਨੇ ਕਰਨਾ, ਬੀਬੀਆਂ ਨੇ, ਉਹਨਾਂ ਦੇ ਬੱਚੇ ਕਿੰਨੇ ਸਾਂਭਣੇ, ਬੀਬੀਆਂ ਨੇ, ਬੰਦੇ ਹੁੱਕਾ ਪੀਂਦੇ ਆ ਬਸ। ਕਈ ਸਟੇਟਾਂ 'ਚ ਮੈਂ ਆਪ ਵੇਖਿਆ, ਸਾਰਾ ਦਿਨ ਗੁਰੜ ਗੁਰੜ ਕਰੀ ਜਾਂਦੇ ਆ, ਲੈ ਕੇ ਹੁੱਕਾ ਬਾਹਰਲੇ ਪਾਸੇ ਬੈਠੇ ਰਹਿੰਦੇ ਆ, ਉਹਨਾਂ ਦੇ ਸਾਰੇ ਕੰਮ ਬੀਬੀਆਂ ਕਰਦੀਆਂ, ਡੱਕਾ ਤੋੜ ਕੇ ਦੂਰਾ ਨਹੀਂ ਕਰਦੇ, ਰੱਜ ਕੇ ਰੋਟੀਆਂ ਖਾ ਲਈਆਂ, ਢਿੱਡ ਭਰ ਕੇ ਸਾਰਾ ਦਿਨ ਸੌਣਾ ਹੈ, ਸਾਰੇ ਕੰਮ ਬੀਬੀਆਂ ਸਾਂਭਦੀਆਂ। ਇਦਾਂ ਦੇ ਵੀ ਹੈਗੇ ਨਿਕੰਮੇ ਤੇ ਵਿਹਲੜ ਲੋਕ ਹੈ। ਅਗਲਾ ਕਹਿੰਦਾ ਮੈਡੀਟੇਸ਼ਨ ਕਰ ਲਓ, ਮੈਡੀਟੇਸ਼ਨ ਕਰੋ, ਮੈਡੀਟੇਸ਼ਨ ਕਰਨ ਬ੍ਰੇਕ ਦੇਣ ਆਪਣੇ ਦਿਮਾਗ ਨੂੰ, ਵਿਚਾਰਾਂ ਨੂੰ ਰੋਕਣ ਜਿਨ੍ਹਾਂ ਦਾ ਜ਼ਿਆਦਾ ਚੱਲਦਾ ਹੈ। ਵੇਖੋ, ਚੱਲਦੀ ਗੱਡੀ ਨੂੰ, ਰੇਸ ਨਾਲ ਤੇਜ਼ ਜਾ ਰਹੀ ਗੱਡੀ ਨੂੰ ਬ੍ਰੇਕ ਦੀ ਲੋੜ ਹੈ ਕਿ ਨਹੀਂ, ਬੋਲੋ? ਤੇ ਖੜੀ ਗੱਡੀ ਨੂੰ ਬ੍ਰੇਕ ਦੀ ਲੋੜ ਹੈ? ਆ ਜਿਹੜੇ ਇੰਡੀਆ ਵਾਲੇ ਆਪਾਂ, ਸਾਨੂੰ ਕੋਈ ਮੈਡੀਟੇਸ਼ਨ ਧਿਆਨ ਚੂਣ ਦੀ ਲੋੜ ਨਹੀਂ। ਇਹ ਤੇ ਗੋਰੇ ਜਿਨ੍ਹਾਂ ਨੇ ਜ਼ਿਆਦਾ ਦਿਮਾਗ ਚਲਾ ਲਿਆ, ਉਹਨਾਂ ਨੂੰ ਕਹੀ ਥੋੜਾ ਜਿਹਾ ਰੁਕ ਜਾ, ਬੈਲੈਂਸ ਕਰ ਲੈ। ਸਾਡੇ ਵਾਲਿਆਂ ਨੂੰ ਤਾਂ ਰੇਸ ਦੇਣ ਦੀ ਲੋੜ ਹੈ, ਇਹਨਾਂ ਨੂੰ ਕਹਿੰਦੇ, ਇਹਨੂੰ ਵਿਚਾਰ ਰੋਕਣੇ ਨੇ, ਆਹੋ ਅੱਗੇ ਬੜੇ ਆਉਂਦੇ ਨੇ ਵਿਚਾਰ। ਬੰਦਾ ਅਖੇ ਜੀ ਧਿਆਨ ਲਾਉਂਦਾ, ਅੱਖਾਂ ਬੰਦ ਕਰਕੇ ਬਹਿੰਦਾ, ਮੈਂ ਕਿਹਾ ਕਿਉਂ ਲਾਉਂਦਾ? ਕਹਿੰਦੇ ਇਹਨੂੰ ਫੁਰਨੇ ਬੜੇ ਆਉਂਦੇ ਨੇ, ਵਿਚਾਰ ਬੜੇ ਆਉਂਦੇ ਨੇ। ਸਾਨੂੰ ਕਿਹੜੇ ਵਿਚਾਰ ਆਉਂਦੇ ਨੇ? ਸਾਨੂੰ ਸਵਾਹ ਫੁਰਨੇ ਆਉਂਦੇ ਨੇ ਸਾਨੂੰ, ਸਾਨੂੰ ਤੇ ਸਗੋਂ ਕੋਈ ਉਹ ਦੱਸੇ ਜਿਹਦੇ ਨਾਲ ਸਾਡਾ ਚੱਲੇ। ਸਾਨੂੰ ਰੋਕਣ ਦੀ ਕੀ ਲੋੜ ਪੈ ਗਈ? ਮੈਡੀਟੇਸ਼ਨ ਗੋਰੇ ਕਰਨ ਜਿਨ੍ਹਾਂ ਦਾ ਜ਼ਿਆਦਾ ਚੱਲਦਾ, ਜਿਹੜੇ ਬੰਦੇ ਨੇ ਭਜਾ ਭਜਾ ਕੇ ਦਿਮਾਗ ਥਕਾਇਆ ਪਿਆ, ਉਹਨੂੰ ਬ੍ਰੇਕ ਲਾਓ ਮਾੜੀ, ਇਹਨੂੰ ਥੋੜਾ ਜਿਹਾ 10 ਮਿੰਟ ਟਿਕ ਜਾ ਤੂੰ। ਸਾਨੂੰ ਤੇ ਜੰਗ ਲੱਗੀ ਪਈ ਹੈ, ਸਾਡੇ ਤੇ ਬ੍ਰੈਂਡ ਨਿਊ ਪਏ ਆ ਜਿਹੜੇ ਵਰਤੇ ਹੀ ਨਹੀਂ। ਜਿਵੇਂ ਅਗਲਾ ਕਹਿੰਦਾ ਨਾ ਵੀ ਜਿਹੜੀ ਚੀਜ਼ ਵਰਤੀ ਨਾ ਹੋਵੇ, ਅਗਲਾ ਕਹਿੰਦਾ ਘਰੇ ਹੀ ਪਈ ਹੈ, ਬ੍ਰੈਂਡ ਨਿਊ ਹੀ ਹੈ, ਲੈ ਜਾ। ਸਾਡੇ ਦਿਮਾਗ ਤੇ ਇਹੋ ਜਿਹੇ ਨਵੇਂ ਹੀ ਪਏ ਹੈ, ਜਿੱਦਾਂ ਜੰਮੇ ਸੀ ਉਵੇਂ ਹੀ ਹੈ, ਇਹ ਵਰਤੇ ਕਿੱਥੇ ਹੈ? ਤੇ ਜੇ ਸਾਡੇ ਬਸ ਹੋਵੇ ਤੇ ਮੈਂ ਤੇ ਕਹਾਂ ਕੋਈ ਬਹਿਣ ਦੀ ਲੋੜ, ਤੂੰ ਧਿਆਨ, ਤੂੰ ਆਪਣੇ ਕੰਮਾਂ 'ਚ ਧਿਆਨ ਦੇ, ਧਿਆਨ ਦੇ ਕਾਹਦੇ 'ਚ? ਕੰਮਾਂ 'ਚ ਧਿਆਨ ਲਾ, ਕਾਹਦੇ 'ਚ ਭਲਾ? ਕੰਮਾਂ ਚ। ਹੁਣ ਸਾਡੇ ਪਹਿਲਾਂ ਕੀ ਬਾਬੇ ਦੱਸਣਗੇ? ਅੱਖਾਂ ਬੰਦ ਕਰ ਲੈ, ਫੋਟੋ ਦਾ ਧਿਆਨ ਲਾ, ਮਰ ਦੇ ਚਰਨਾਂ ਦਾ ਧਿਆਨ ਲਾ, ਫਲਾਣੇ ਥਾਂ ਤੇ ਧਿਆਨ ਲਾ। ਸਾਡੇ ਪੰਜਾਬੀਆਂ ਨੂੰ ਦੱਸੋ ਵੀ ਕੰਮਾਂ ਤੇ ਆਪਣਾ ਧਿਆਨ ਲਾ, ਦੱਸੋ ਲਾਉਣ ਦੀ ਲੋੜ ਹੈ ਕਿ ਨਹੀਂ? ਅੱਛਾ ਸੁਣੋ, ਅਖੇ ਗੁਰੂ ਨਾਨਕ ਦੀ ਫੋਟੋ ਤੇ ਧਿਆਨ ਲਾਏਗਾ, ਬਾਬਾ ਜੀ ਪ੍ਰਗਟ ਹੋ ਕੇ ਤੈਨੂੰ ਕਹਿ ਜਾਣਗੇ ਜਾ, ਤੇਰੇ ਸਾਰੇ ਕੰਮ ਰਾਸ ਹੋ ਜਾਣਗੇ। ਮੈਂ ਕਹਿੰਦਾ ਕੰਮਾਂ ਤੇ ਧਿਆਨ ਲਾ, ਤੇਰਾ ਕੰਮ ਵੀ ਬੋਲੂ, ਸਾਰੀਆਂ ਮਨੋਕਾਮਨਾਵਾਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੀ ਭਲਾ, ਜਿਹੜੇ ਕੰਮ ਰੀਝ ਨਾਲ ਕਰਦੇ ਆ। ਉਹਨਾਂ ਨੂੰ ਪੈਸੇ ਦੀ ਕਮੀ ਹੈ? ਘੱਟ ਕਾਹਦਾ ਉਹਨਾਂ ਨੂੰ? ਉਹਨਾਂ ਕੋਲ ਤੇ ਕੰਮ ਲੈਣਾ ਲੱਗੀਆਂ ਪਈਆਂ ਕੰਮ ਵਾਲਿਆਂ ਦੀਆਂ। ਦੱਸੋ ਪਿਆਰਿਓ, ਆਪਾਂ ਜਦੋਂ ਇਹ ਗੱਲ ਕਰਦੇ ਆ ਕਿ ਕੰਮ ਤੇ ਐ ਜਾਓ ਜਿਵੇਂ ਗੁਰਦੁਆਰੇ ਜਾਈਏ, ਮੰਦਰ ਐ ਜਾਓ ਜਿਵੇਂ ਗੁਰਦੁਆਰੇ ਜਾਈਏ, ਕੰਮ ਤੇ ਐ ਜਾਓ ਜਿਵੇਂ ਮੰਦਰ ਜਾਂਦੇ ਆ, ਗੁਰਦੁਆਰੇ ਜਾਂਦੇ ਆ, ਮਸਜਿਦ ਚ ਜਾਂਦੇ ਆ, ਚਾਹ ਚੜਿਆ ਹੋਵੇ ਵੀ ਕੰਮ ਤੇ ਚੱਲੇ ਆ, ਤੇ ਗੁਰਦੁਆਰੇ ਚ ਕੀ ਮਿਲਦਾ ਭਲਾ? ਧਰਮ ਕਮਾਓ ਤੇ ਗੁਰਦੁਆਰੇ ਜਾਓ, ਮੰਦਰਾਂ ਚ ਜਾਓ, ਉੱਥੋਂ ਮਿਲਦਾ ਕੀ ਹੈ? ਕਹਿੰਦੇ ਸਭ ਕੁਛ ਹੀ ਮਿਲਦਾ ਹੈ, ਬਸ ਕੰਮ ਦੇ ਉੱਤੇ ਰੀਝ ਨਾਲ ਜਾਇਆ ਕਰ, ਤੈਨੂੰ ਕੰਮ ਦੇ ਵਿੱਚੋਂ ਹੀ। ਬੋਲੋ, ਇਹ ਸਾਰੇ ਯੂਨੀਵਰਸਲ ਸੱਚ ਹੈ, ਇਹ ਚੀਨਿਆਂ ਲਈ ਵੀ ਸੱਚ ਹੈ, ਇਹ ਜਪਾਨੀਆਂ ਲਈ ਵੀ ਸੱਚ ਹੈ, ਇਹ ਗੋਰਿਆਂ ਲਈ ਵੀ ਸੱਚ ਹੈ। ਕੰਮ ਤੇ ਜਾਏਗਾ ਸਭ ਕੁਛ ਮਿਲੂ, ਗੁਰੂ ਨਾਨਕ ਪਾਤਸ਼ਾਹ ਦਾ ਬਚਨ ਸੱਚ ਹੈ। ਤੇ ਜੇ ਤੁਸੀਂ ਕਹਿੰਦੇ ਹੈ ਵੀ ਗੁਰਦੁਆਰੇ ਜਾ ਕੇ ਮੰਦਰਾਂ ਚ ਜਾ ਕੇ ਸਭ ਕੁਝ ਮਿਲਦਾ ਹੈ, ਫਿਰ ਗੁਰਦੁਆਰਿਆਂ ਵਾਲਿਆਂ ਨੂੰ ਮੰਗਣ ਦੀ ਕੀ ਲੋੜ ਹੈ? ਉਹ ਤੇ ਲੋਕਾਂ ਨੂੰ ਕਹਿੰਦੇ ਭਾਈ ਤੁਸੀਂ ਦਿਓ, ਮੰਦਰਾਂ ਵਾਲਿਆਂ ਨੂੰ ਮੰਗਣ ਦੀ ਬੋਲੋ ਕੀ ਲੋੜ ਹੈ? ਮੰਦਰਾਂ ਵਾਲਿਆਂ ਨੂੰ ਮੰਗਣ ਦੀ? ਅਗਲਾ ਪਰਚੀਆਂ ਕਿਉਂ ਕੱਟਦਾ ਹੈ? ਲੋਕਾਂ ਤੋਂ ਕਿਉਂ ਮੰਗਦੇ ਹੈ? ਫਿਰ ਅਗਲਾ ਇੱਥੋਂ ਹੀ ਮੰਗ ਲਊਗਾ? ਐ ਨਹੀਂ ਹੋਣਾ। ਇਹਨਾਂ ਨੇ ਸਾਨੂੰ ਸਿਖਾਇਆ ਹੈ, ਅਸੀਂ ਇਹਨਾਂ ਨੂੰ ਉੱਚਾ ਇਸ ਕਰਕੇ ਰੱਖਿਆ, ਤਖਤ ਇਸ ਕਰਕੇ ਹੈ, ਚੌਰ ਇਸ ਕਰਕੇ ਹੈ, ਚੰਦੋਆ ਇਸ ਕਰਕੇ ਹੈ, ਐਡਾ ਦਰਬਾਰ ਇਸ ਕਰਕੇ ਹੈ, ਪਾਲਕੀਆਂ ਇਸ ਕਰਕੇ ਲਾਉਣ ਦੀ ਗੱਲ ਕਰਦੇ ਹਾਂ। ਇਹਨਾਂ ਨੇ ਸਿਖਾਇਆ ਹੈ ਕਰਮ ਧਰਮ ਹੈ, ਤਾਂ ਇਹਨਾਂ ਵਿਚੋਲਿਆਂ ਦਾ ਸਤਿਕਾਰ ਹੈ ਜਿਨ੍ਹਾਂ ਨੇ ਮੈਨੂੰ ਕੰਮ ਨਾਲ ਜੋੜਿਆ। ਮੈਂ ਕੰਮ ਕਰਨ ਲੱਗਾ, ਜਿਨ੍ਹਾਂ ਨੇ ਅਸਲੀ ਗੱਲ ਦੱਸੀ, ਇਹ ਤਾਂ ਇਹਨਾਂ ਨੂੰ ਵਾਰ ਵਾਰ ਮੱਥੇ ਟੇਕਦੇ ਆ, ਸਿਜਦੇ ਕਰਦੇ ਆ, ਪਾਤਸ਼ਾਹ ਤੁਸੀਂ ਨਾ ਦੱਸਦੇ ਸਾਨੂੰ ਅਕਲ ਆਉਣੀ ਹੀ ਨਹੀਂ ਸੀ, ਅਸੀਂ ਤੇ ਕਮਲੇ ਸੀ, ਖੌਰੇ ਅਸੀਂ ਕਿਹੜੇ ਗੁੱਗੇ ਦੇ ਧੱਕੇ ਖਾਂਦੇ, ਕਿੱਥੇ ਮੱਥੇ ਟੇਕਦੇ, ਕਿਹੜੀਆਂ ਕਿਹੜੀਆਂ ਕਬਰਾਂ ਤੇ ਜਾਂਦੇ। ਇਹ ਤੇ ਤੁਸੀਂ ਸਾਨੂੰ ਸਮਝਾਤਾ, ਅਸੀਂ ਕੰਮ ਕਰਨ ਲੱਗ ਗਏ, ਆਪਣੇ ਆਪ ਦੀ ਪਛਾਣ ਆ ਗਈ, ਆਪਣੇ ਆਪ ਨੂੰ ਆਪਣੇ ਕੰਮ ਚ ਵੇਖ। ਉਹ ਭਰਾਵਾ ਸ਼ੀਸ਼ੇ ਚ ਵੇਖਦਾ, ਕੰਮ ਕਰਕੇ ਨਾ ਆਪਣੇ ਆਪ ਨੂੰ ਆਪਣੇ ਕੰਮ ਚੋਂ ਵੇਖ। ਇੱਥੇ ਦਰਬਾਰ ਸਾਹਿਬ ਬਣਾਉਣ ਵਾਲਾ ਮਿਸਤਰੀ ਹੈ, ਉਹ ਸ਼ੀਸ਼ੇ ਚ ਤਾਂ ਆਪਣੇ ਆਪ ਨੂੰ ਵੇਖੇ, ਉੱਥੇ ਬਾਹਰੇ ਖੜ ਕੇ ਦਰਬਾਰ ਦੇ ਵਿੱਚੋਂ ਆਪਣੇ ਆਪ ਨੂੰ ਵੇਖੇ, ਸਮਝਦਾ? ਆ ਢੋਲਕ ਵਜਾਉਣ ਵਾਲਾ ਸ਼ੀਸ਼ੇ ਚ ਮੂੰਹ ਨਾ ਵੇਖੇ ਆਪਣਾ, ਇਹ ਸਾਜ ਨੂੰ ਸੁਣ ਕੇ ਵੇਖੇ ਵੀ ਇਹ ਇਹਦੇ ਚੋਂ ਮੈਂ ਦੱਸਾਂ। ਚੇਤਾ ਰੱਖੋ, ਤੁਸੀਂ ਚਿਹਰਿਆਂ ਚੋਂ ਪ੍ਰਗਟ ਨਹੀਂ ਹੁੰਦੇ, ਤੁਸੀਂ ਆਪਣੇ ਕੰਮਾਂ ਤੋਂ ਪ੍ਰਗਟ ਹੁੰਦੇ ਆ। ਤੇ ਜਿਹੜਾ ਬੰਦਾ ਕੰਮ ਕਰਕੇ ਸੋਹਣਾ ਹੈ, ਉਹਦਾ ਚਿਹਰਾ ਭਾਵੇਂ ਕਾਲਾ ਹੀ ਹੋਵੇ। ਪਤਾ ਨੀ ਤੁਸੀਂ ਕਿੰਨੇ ਕੁ ਕਾਲੇ ਤੋਂ ਕਾਲੇ ਬੰਦੇ ਨੂੰ ਵੀ ਕੰਮ 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 ਤੇ ਲਾਉਂਦੇ ਹੈ, ਤੁਸੀਂ ਕਹਿੰਦੇ ਕੰਮ ਬਹੁਤ ਵਧੀਆ ਕਰਦਾ, ਕਿਆ ਬਾਤ ਹੈ। ਫਸਟ ਆਉਂਦੇ ਆ ਕਾਲੇ ਰੰਗ ਦੇ ਵੀ ਹੋਣ ਭਾਵੇਂ, ਬੰਦਾ ਆਪਣੇ ਗੁਣਾਂ ਕਰਕੇ ਪ੍ਰਗਟ ਕਰੋ, ਆਪਣੇ ਆਪ ਨੂੰ ਵਿਖਾ, ਤੇਰੇ ਗੁਣ ਚੋਂ ਆਪਣੇ ਆਪ ਦੇ ਦਰਸ਼ਨ ਕਰਾ, ਤੇਰੇ ਬੋਲੋ ਗੁਣ ਚੋਂ। ਹੁਣ ਕੋਈ ਭੈਣ ਬੀਬੀ ਇੱਥੇ ਬੈਠੀ, ਅਗਲਾ ਕਵੇ ਆਪਣੇ ਆਪ ਦੇ ਦਰਸ਼ਨ ਕਰਾ, ਉਹ ਦਰਸ਼ਨ ਕੱਪੜੇ ਲੀੜੇ ਇਕੱਲੇ ਨਹੀਂ, ਘਰ ਦੇ ਸਾਰੇ ਕੰਮ ਆਉਂਦੇ ਆ, ਘਰ ਦੀਆਂ ਸਫਾਈਆਂ, ਸਬਜ਼ੀ ਬਣੀ, ਹਰ ਚੀਜ਼ ਬਣੀ, ਮਿੱਠਾ ਬਣਿਆ, ਪ੍ਰਸ਼ਾਦੇ, ਹਰ ਚੀਜ਼, ਉਹ ਕੰਮਾਂ ਚੋਂ ਤੇਰਾ ਅਸਲ ਰੂਪ ਦਿਸਣਾ। ਕੰਮ ਬੋਲਣ, ਅਸਲ ਤੁਹਾਡਾ ਸਾਡਾ ਰੂਪ ਕੰਮਾਂ ਚੋਂ ਦਿਸਦਾ ਹੈ, ਪ੍ਰਗਟ ਹੁੰਦਾ ਹੈ। ਨਹੀਂ ਤੇ ਨਾ ਆ ਸਾਡੇ ਬਾਗ ਦੇ ਵਿੱਚ ਬੂਟੇ ਕਿੰਨੂਆਂ ਦੇ ਲੱਗੇ ਐ, ਕਈ ਸੜੇ ਸੁੱਕੇ ਜੇ ਬੂਟੇ ਐ, ਤੇ ਭੱਜ ਕੇ ਉਹ ਬੂਟੇ ਕੋਲ ਜਾਈਦਾ, ਇਹਦੇ ਕਿੰਨੂ ਬੜੇ ਮਿੱਠੇ, ਤੇ ਇੱਕ ਭਰਿਆ ਪਿਆ ਐ, ਐ ਲੱਦਿਆ ਪਿਆ ਕਿੰਨੂਆਂ ਦਾ, ਬੂਟਾ ਵੀ ਵੱਡਾ ਐ, ਲੱਦਿਆ ਪਿਆ ਟਿਕਾਣੇ ਤੇ ਐ, ਤੇ ਜਦੋਂ ਕਦੇ ਉਹਦੇ ਨੇੜੇ ਜਾਈਏ, ਕਦੇ ਉਹਨੂੰ ਖਾ ਕੇ ਵੇਖੀਏ, ਖੱਟਾ ਨੱਕ ਚੜਦਾ ਹੈ, ਖੱਟਾ ਹੀ ਕਰ ਦਿੰਦਾ ਸਾਰਾ ਕੁਝ, ਉਹਨੂੰ ਵੇਖ ਕੇ ਹੀ ਦਿਲ ਖੱਟਾ ਹੋ ਜਾਂਦਾ, ਮਨ ਹੀ ਖੱਟਾ ਹੋ ਜਾਂਦਾ, ਤੇ ਮੈਂ ਉਹਦੇ ਕੋਲੋਂ ਲੰਘਦਾ ਕਹਿੰਦਾ ਰਹਿਣ ਦੇ, ਉਹ ਸੁੱਕ ਸੜ ਗਏ ਉੱਥੇ, ਉਹਦੇ ਕਿੰਨੂ ਕਿਸੇ ਕੰਮ ਨਹੀਂ ਆਏ, ਉਹ ਸੋਹਣਾ ਹੋ ਕੇ ਵੀ ਉਹਦੇ ਨੇੜੇ ਜਾਣ ਨੂੰ ਜੀ ਨਹੀਂ ਕਰਦਾ। ਤੇ ਉਹ ਬੂਟੇ ਸੋਹਣੇ ਲੱਗਦੇ ਆ ਜਿਹੜੇ ਛੋਟੇ ਛੋਟੇ ਹੀ ਹੈ, ਉਹ ਥੋੜੇ ਜਿਹੇ ਲੱਗਦੇ ਆ, ਪਰ ਉਧਰ ਨੂੰ ਭੱਜੇ ਜਾਈਦਾ, ਕਿਸੇ ਨੇ ਨੀ ਵੇਖਣਾ ਤੇਰਾ ਕੱਦ ਮਧਰਾ, ਕਿਸੇ ਨੇ ਨੀ ਵੇਖਣਾ ਤੇਰਾ ਰੰਗ ਕਾਲਾ ਹੈ, ਕਿਸੇ ਨੇ ਨੀ ਵੇਖਣਾ ਫੀਨਾ ਹੈ, ਤੇਰੇ ਕੰਮ ਬੋਲਣ, ਅਗਲਾ ਤੇਰੇ ਕੰਨੀ ਭੱਜੇ ਹੀ ਜਾਊਗਾ, ਅਗਲੇ ਨੇ ਭੱਜੇ ਆਉਣਾ, ਬੋਲੋ ਆਪਣੇ ਕੰਮਾਂ ਚੋਂ, ਦਰਸ਼ਨ ਕਰਾਓ ਆਪਣੇ ਕੰਮਾਂ ਚੋਂ, ਆਪਣੇ ਆਪ ਨੂੰ ਪ੍ਰਗਟ ਕਰ ਦੇ ਤੇਰੇ ਕੰਮਾਂ ਚ, ਉਹਦੇ ਚ ਕਰੋ, ਉਹਦੇ ਤੇ ਜ਼ੋਰ ਲਾਓ ਆਪਣਾ, ਜਿਹੜਾ ਕਰਨ ਵਾਲੇ ਕੰਮ ਨੇ ਉਹ ਕਰੋ। ਤਾਂ ਕਰਕੇ ਵਿਹਲਣ ਨਹੀਂ ਬਣਦਾ। ਹੁਣ ਸ਼ਬਦ ਦੀ ਵਿਚਾਰ ਕਰਾਂ, ਦੀਨ ਵਸਾਰਿਓ ਰੇ ਦੀਵਾਨੇ, ਦੀਨ ਵਸਾਰਿਓ ਰੇ। ਉਹ ਕਮਲਿਆ, ਤੂੰ ਜ਼ਿੰਮੇਵਾਰੀਆਂ ਧਰਮ ਛੱਡਤਾ ਆਪਣਾ, ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ, ਢਿੱਡ ਭਰ ਕੇ ਸੌਂ ਰਿਹਾ ਬਸ, ਢਿੱਡ ਭਰ ਲਿਆ ਤੇ ਸੌਂ ਲਿਆ, ਪਸ਼ੂ ਇਹੀ ਕੰਮ ਕਰਦੇ ਹੈ, ਪਰ ਨਹੀਂ ਬਈ, ਇਹ ਐਗਜੈਂਪਲ ਤੇ ਜ਼ਰੂਰ ਆਪਾਂ ਦੇ ਸਕਦੇ ਹਾਂ ਵੀ ਬੰਦਾ ਪਸ਼ੂ ਨਾ ਬਣੇ, ਪਰ ਪਸ਼ੂ ਵੀ ਕਮਾਲ ਨੇ, ਜੇ ਮੱਝਾਂ ਢਿੱਡ ਭਰ ਕੇ ਸੌਂਦੀਆਂ ਤੇ ਬਾਲਟੀ ਦੁੱਧ ਦੀਆਂ ਵੀ ਦਿੰਦੀਆਂ ਕਿ ਨਹੀਂ, ਜੇ ਘੋੜਾ ਢਿੱਡ ਭਰਦਾ ਤੇ ਵੇਖੋ ਫਿਰ ਖੜਾ ਹੀ ਰਹਿੰਦਾ ਹੈ ਨਾ, ਖੜਾ ਖੜਾ ਹੀ ਘੋੜਾ ਸੌ ਜਾਂਦਾ, ਖੜਾ ਘੋੜਾ ਜਿਹੜਾ ਅਸਲੀ ਵਧੀਆ ਘੋੜਾ ਨਸਲ ਦਾ ਹੈ, ਉਹ ਬੈਠਾ ਥੋੜਾ ਸੌਂਦਾ, ਉਹਦੇ ਖੜਾ ਹੀ ਸੌਂਦਾ, ਖੜਾ ਹੀ ਰਹਿੰਦਾ, ਹਰ ਵੇਲੇ ਖੜਾ ਰਹਿੰਦਾ। ਜੇ ਢਿੱਡ ਭਰਦਾ ਗਧਾ ਤੇ ਵਜਨ ਵੀ ਤੇ ਕਿੰਨਾ ਕਿੰਨਾ ਚੱਕੀ ਫਿਰਦਾ, ਜੇ ਢਿੱਡ ਭਰਦੇ ਨੇ ਤੇ ਕਰਦੇ ਵੀ ਨੇ ਕੁਛ, ਕਰਦੇ ਵੀ ਨੇ ਨਾ ਕੁਛ, ਤੇ ਇਹ ਐਗਜੈਂਪਲ ਤਾਂ ਦਿੱਤੀ ਹੈ ਵੀ ਤੂੰ ਫਿਰ ਵੱਖਰਾ ਕੀ ਹੋਇਆ, ਤੇਰੇ ਤੇ ਕੰਮ ਜ਼ਿਆਦਾ ਵੱਖਰੇ ਚਾਹੀਦੇ ਸੀ ਸਗੋਂ, ਪਰ ਹਾਲ ਕੀ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਕੰਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ। ਕਹਿੰਦੇ ਜੇ ਆਹੀ ਨਕੰਮ ਪੂਣਾ ਕਰਨਾ ਸੀ, ਜੇ ਤੂੰ ਆਹੀ ਪੁੱਠੇ ਸਿੱਧੇ ਕੰਮ ਕਰਨੇ ਸੀ, ਜੇ ਢੰਗ ਸਿਰ ਦੇ ਤੂੰ ਕੰਮ ਨਹੀਂ ਸੀ ਕਰਨੇ, ਤੇ ਤੇਰੇ ਨਾਲੋਂ ਤੇ ਪਸ਼ੂ ਚੰਗੇ, ਪੰਛੀ ਚੰਗੇ, ਉਹ ਵਧੀਆ ਸਾਡੇ ਨਾਲ, ਜੇ ਅਕਲ ਵਾਲੇ ਨਾ ਬਣੀਏ, ਬੋਲੋ,
ਪਸ਼ੂ ਵੀ ਤੇਥੋਂ ਚੰਗੇ ਜੇ ਤੂੰ ਨਾ ਸਮਝੇ ਮਨ ਮੇਰਿਆ, ਪਸ਼ੂ ਵੀ ਤੇਥੋਂ ਚੰਗੇ ਜੇ ਤੂੰ ਨਾ ਸਮਝੇ ਮਨ ਮੇਰਿਆ, ਪਸ਼ੂ ਵੀ ਤੇਥੋਂ ਚੰਗੇ ਜੇ ਤੂੰ ਨਾ ਸਮਝੇ ਮਨ ਮੇਰਿਆ, ਪਸ਼ੂ ਵੀ ਤੇਥੋਂ ਚੰਗੇ ਜੇ ਤੂੰ ਨਾ ਸਮਝੇ ਮਨ ਮੇਰਿਆ, ਸੱਜ ਕੇ ਪਸ਼ੂ ਵੀ ਤੇਥੋਂ,
ਬੋਲੋ ਬੋਲੋ, ਆਪਣੇ ਆਪ ਨੂੰ ਸੁਣਾਈਏ,
ਇੱਥੋਂ ਚੰਗੇ ਪਸ਼ੂ ਵੀ ਤੇਥੋਂ ਚੰਗੇ ਜੇ ਤੂੰ ਨਾ ਸਮਝੇ ਮਨ ਮੇਰਿਆ, ਪਸ਼ੂ ਵੀ ਤੇਥੋਂ ਚੰਗੇ ਜੇ ਤੂੰ ਨਾ ਸਮਝੇ ਮਨ ਮੇਰਿਆ।
ਜੇ ਮਨ ਮੇਰਿਆ
ਓਏ ਪਸ਼ੂ ਵੀ ਤੇਥੋਂ
ਚੰਗੇ ਜੇ ਤੂੰ ਨਾ ਸਮਝੇ ਮਨ ਮੇਰਿਆ
ਨਾ ਸਮਝੇ
ਸਮਝਣਾ ਹੀ ਨਹੀਂ ਤੇ ਸਾਡੇ ਨਾਲੋਂ ਪਸ਼ੂ ਵੀ ਚੰਗੇ ਹੈ ਉਹ ਵੀ ਚੰਗੇ ਹੈ ਸਾਥੋਂ ਪਸ਼ੂ ਮਿਲੇ ਚੰਗੇ ਆਈਆਂ ਖੜਖਾ ਹੈ ਅੰਮ੍ਰਿਤ ਦੇ ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਪੁੱਠੇ ਸਿੱਧੇ ਕੰਮ ਕਰਨੇ ਨੇ ਨਾਮ ਮਤਲਬ ਗਿਆਨ ਤੋਂ ਹੀਣੇ ਸਮਝ ਤੋਂ ਹੀਣੇ ਗੁਣਾਂ ਤੋਂ ਹੀਣੇ ਜਿਹੜੇ ਹੈ ਉਤੇ ਕੱਖ ਵੀ ਨਹੀਂ ਖੱਟਦੇ ਸਾਰੀ ਜ਼ਿੰਦਗੀ ਸਵਾਓ ਕਬੀਰ ਜੀ ਦਾ ਵਚਨ ਸ਼ੁਰੂ ਤੋਂ ਫੇਰ ਪੜ੍ਹ
ਦੀਨ ਬਿਸਾਰਿਓ ਰੇ ਦੇਵਾਨੇ ਦੀਨ ਬਿਸਾਰਿਓ ਰੇ ਪੇਟ ਭਰਿਓ ਪਸ਼ੂਆ ਜਿਉਂ ਸੋਇਓ ਮਨੁੱਖ ਜਨਮ ਹੈ ਹਾਰਿਓ
ਹਾਰ ਚੱਲਿਆ ਭਾਈ ਜ਼ਿੰਦਗੀ ਦੀ ਬਾਜੀ ਤੇ ਜਿਹੜਾ ਅਕਲ ਵਾਲਾ ਤੇਰੇ ਨਾਏ ਰੱਤੇ ਸੇ ਜਿਣ ਗਏ ਜ਼ਿੰਦਗੀ ਦੀ ਬਾਜੀ ਜਿੱਤ ਗਏ ਹਾਰ ਗਏ ਸੇ ਠੱਗਣ ਵਾਲੇ ਜਿਹੜੇ ਬੰਦੇ ਠੱਗੇ ਗਏ ਮਟੀਰੀਅਲਿਜ਼ਮ ਵਿੱਚ ਫਸ ਗਏ ਵਕਾਰਾਂ ਦੇ ਠੱਗ ਲਏ ਜਿਹੜੇ ਬੰਦੇ ਹਾਵੀ ਹੋ ਗਏ ਜਿਨ੍ਹਾਂ ਤੇ ਕਾਮ ਹਾਵੀ ਹੋ ਗਿਆ ਕ੍ਰੋਧ ਹਾਵੀ ਹੋ ਗਿਆ ਲੋਭ ਹਾਵੀ ਹੋ ਗਿਆ ਮੋਹ ਹੰਕਾਰ ਇਹਨਾਂ ਦੇ ਠੱਗੇ ਗਏ ਜਿਹੜੇ ਉਹ ਤੇ ਰਹਿ ਗਏ ਖਾਲੀ ਪਰ ਜਿਹੜੇ ਤੇਰੇ ਗਿਆਨ ਨਾਲ ਸਮਝ ਕੇ ਇਹਨਾਂ ਨੂੰ ਕਾਬੂ ਚ ਰੱਖਿਆ ਉਹ ਤੇਰੇ ਨਾਏ ਰੱਤੇ ਸੇ ਜਿਣ ਗਏ ਜ਼ਿੰਦਗੀ ਦੀ ਬਾਜੀ ਜਿੱਤ ਗਏ ਤੇਰੇ ਗਿਆਨ ਚ ਜਿਨ੍ਹਾਂ ਨੇ ਮਨ ਰੰਗਿਆ ਜਿਨ੍ਹਾਂ ਨੇ ਮਨ ਰੰਗ ਲਿਆ ਜ਼ਿੰਦਗੀ ਦੀ ਬਾਜੀ ਜਿੱਤ ਗਏ ਜਿੱਤ ਹਾਂਜੀ
ਸਾਧ ਸੰਗਤ ਕਬਹੂ ਨਹੀਂ ਕੀਨੀ ਰਚਿਓ ਤੰਦੇ ਝੂਠ
ਹੁਣ ਧੰਦਾ ਤੇ ਕਰਦਾ ਪਰ ਝੂਠ ਹੁਣ ਧੰਦਾ ਕਰਦਿਆਂ ਨੇ ਫੁੱਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ ਹੁਣ ਇਹ ਜਿਹੜੇ ਸਾਧ ਸੰਗਤ ਕਬਹੂ ਨਹੀਂ ਕੀਨੀ ਰਚਿਓ ਧੰਦੇ ਝੂਠ ਧੰਦਾ ਮਾੜਾ ਨਹੀਂ ਪਰ ਝੂਠ ਨਾ ਹੋਵੇ ਜ਼ਿੰਮੇਵਾਰੀ ਨਿਭਾਉਣੀ ਹੈ ਫਰਜ਼ ਨਿਭਾਉਣੀ ਹੈ ਨਿਭਾਉਣੇ ਹੈ ਪਰ ਸੱਚ ਦੇ ਰਾਹ ਤੇ ਚੱਲਦੇ ਆ ਕਰੋੜਾਂ ਪਤੀ ਬਣ ਜਾਓ ਪਰ ਸੱਚ ਦੇ ਰਾਹ ਤੇ ਚੱਲ ਕੇ ਗਲਤ ਰਾਹ ਨਹੀਂ ਪੈਣਾ ਗਲਤ ਰਾਹ ਇਖਤਿਆਰ ਨਹੀਂ ਕਰਨਾ ਹਾਂਜੀ
ਸਵਾਨ ਸੁਕਰ ਦਾਏ ਸਿੰਘ ਜਿਵੇਂ ਭਟਕਤ ਚੱਲ ਉਠ।
ਕਹਿੰਦੇ ਕਾਂ ਕੁੱਤਾ ਤੇ ਸੂਰ ਵਾਂਗਰਾਂ ਉੱਠ ਕੇ ਦੁਨੀਆ ਚੋਂ ਚੱਲਿਆ ਜਾਏਗਾ, ਭਟਕ ਕੇ ਚੱਲਿਆ ਜਾਏਗਾ, ਕੱਖ ਨਹੀਂ ਖੱਟਿਆ। ਜਿਵੇਂ ਕੁੱਤੇ ਸੂਰ ਕਾਂ ਵਗੈਰਾ ਦੁਨੀਆ ਚ ਆਏ ਤੇ ਚਲੇ ਗਏ, ਕਹਿੰਦੇ ਉਹੀ ਕੰਮ ਤੇਰਾ। ਹਾਲਾਂਕਿ ਉਹ ਸਾਰੇ ਆਪਣੀ ਆਪਣੀ ਥਾਂ ਤੇ ਠੀਕ ਨੇ, ਪਰ ਬੰਦਾ ਹੋ ਕੇ ਵੀ ਜੇ ਅਸੀਂ ਜਾਣਾ ਸੀ ਫਿਰ ਤੇਰਾ ਬੰਦਾ ਹੋਏ ਦਾ ਕੀ ਫਾਇਦਾ? ਬੰਦਾ ਹੋ ਕੇ ਬੰਦਿਆਂ ਵਾਲੇ ਕੰਮ ਹੀ ਨਾ ਕੀਤੇ ਫਿਰ ਕਾਹਦਾ ਬੰਦਾ? ਬੰਦੇ ਸੇਜ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ। ਬੰਦਾ ਹੋ ਕੇ ਜੇ ਬੰਦਿਆਂ ਵਾਲੇ ਕੰਮ ਹੀ ਨਾ ਕਰੇ ਫਿਰ ਫਾਇਦਾ ਕੀ ਹੋਇਆ? ਇਸ ਕਰਕੇ ਕਹਿੰਦੇ ਭਟਕਤ ਚੱਲ ਲਿਓ ਊਠ, ਉੱਠ ਏਦਾਂ ਹੀ ਚੱਲਿਆ ਗਿਆ, ਉੱਠ ਕੇ ਤੁਰ ਚੱਲਿਆ, ਕਹਿੰਦੇ ਖੱਟਿਆ ਕੱਖ।
ਆਪਸ ਕਾ ਧੀਰਗ ਕਰ ਜਾਣੇ ਔਰਨ ਕੋ ਲਗ ਮਾਤ।
ਕਹਿੰਦੇ ਬਾਕੀਆਂ ਨੂੰ ਤੇ ਲਗਾ ਮਾਤਰ ਹੀ ਸਮਝਦਾ, ਮਾੜਾ ਜਿਹਾ ਹੀ ਸਮਝਦਾ ਹੈ। ਹੁਣ ਕੱਲੀ ਲਗਾ ਮਾਤਰ ਹੁੰਦੀ ਹੈ, ਜਿਵੇਂ ਮੰਨ ਲਓ ਸੱਸੇ ਨੂੰ ਸਿਹਾਰੀ ਜਾਂ ਸੱਸੇ ਨੂੰ ਬਿਹਾਰੀ, ਅੱਖਰ ਹੋਵੇ ਨਾ ਤੇ ਲਗਾ ਮਾਤਰ ਦਾ ਕੋਈ ਅਰਥ ਹੁੰਦਾ? ਜੇ ਕੱਲੀ ਸਿਹਾਰੀ ਪਈ ਹੋਵੇ, ਅੱਖਰ ਕਿਸੇ ਅੱਖਰ ਨਾਲ ਲਾਓਗੇ ਤਾਂ ਸਿਹਾਰੀ ਦਾ ਕੋਈ ਅਰਥ ਬਣਦਾ? ਬਿਹਾਰੀ ਦਾ ਅਰਥ ਲਾਵਾਂ ਦੁਲਾਵਾਂ ਕੰਨੇ ਦਾ ਅਰਥ ਤਾਂ ਬਣਦਾ ਜੇ ਕਿਸੇ ਅੱਖਰ ਦੇ ਨਾਲ ਲੱਗਿਆ ਹੋਵੇ। ਇਸੇ ਤਰ੍ਹਾਂ ਆਪਣੇ ਆਪ ਨੂੰ ਤੇ ਵੱਡਾ ਸਮਝਦਾ, ਬਾਕੀਆਂ ਨੂੰ ਲਗਾ ਮਾਤਰ ਹੀ ਸਮਝਦਾ ਵੀ ਤੁਸੀਂ ਤੇ ਕਿਸੇ ਕੰਮ ਨਹੀਂ, ਮੈਂ ਆ ਤੇ ਮੇਰੇ ਨਾਲ ਹੋ ਤੁਸੀਂ। ਮਤਲਬ ਕਹਿਣ ਦਾ ਹੰਕਾਰ ਦੇ ਵਿੱਚ ਤੁਰਿਆ ਫਿਰਦਾ ਹੈ। ਆਪਸ ਕੋ ਦੀਰਘ ਕਰ ਜਾਣਾ ਔਰਨ ਕੋ ਲਗਵਾਤ। ਆਪਣੇ ਆਪ ਨੂੰ ਦੀਰਘ ਕਹੀਏ, ਵੱਡਾ ਸਮਝਦਾ, ਬਾਕੀਆਂ ਨੂੰ ਐਵੇਂ ਹੀ ਸਮਝਦਾ ਹੈ। ਲਗ ਮਾਤਰ ਸਮਝਣ ਦਾ ਅਰਥ ਹੈ ਐਵੇਂ ਹੀ ਸਮਝਣਾ। ਮਤਲਬ ਆਪਣੇ ਗਲਤ ਕੰਮਾਂ ਨੂੰ ਵੀ ਕਰਦਾ ਪਰ ਕਹਿੰਦਾ ਕਮਾਲ ਆ ਮੈਂ, ਬਾਕੀਆਂ ਨੂੰ ਕਹਿੰਦਾ ਇਹ ਤੇ ਐਵੇਂ ਹੀ ਨਹੀਂ। ਬੰਦੇ ਨੂੰ ਬੰਦਾ ਨਹੀਂ ਸਮਝਦਾ, ਕਦਰ ਨਹੀਂ ਕਰਦਾ। ਹਾਂਜੀ,
ਮਨਸਾ ਬਾਚਾ ਕਰੂ ਮਨਾ, ਮੈਂ ਦੇਖੇ ਦੋਜਕ ਜਾਤ।
ਵੇਖੇ ਨੇ ਕਹਿੰਦੇ ਇਹੋ ਜਿਹੇ ਬੰਦੇ, ਮਨਸਾ ਬਾਚਾ ਕਰਮ ਨਾ ਮੈਂ ਦੇਖੇ ਦੋਜਕ ਜਾਤ। ਜਿਵੇਂ ਆਪਾਂ ਰਾਤ ਗੱਲ ਕਰਦੇ ਮਨ ਬਚ ਕਰਮ, ਮਨ ਕਰਕੇ ਬਚਨ ਕਰਕੇ ਕੰਮ ਕਰਮਾਂ ਕਰਕੇ। ਕਹਿੰਦੇ ਜਿਹੜੇ ਇਹ ਬੰਦੇ ਨਿਕੰਮੇ ਹੁੰਦੇ ਆ, ਆਲਸੀ ਹੁੰਦੇ ਆ ਤੇ ਦੋਜਕ ਜਾਂਦੇ ਮੈਂ ਵੇਖੇ ਆ। ਦੋਜਕ ਜਾਣਾ ਮਤਲਬ ਨਰਕ ਭੋਗਣਾ ਅੱਗੇ ਕਿਸੇ। ਹੁਣ ਮੈਨੂੰ ਦੱਸੋ, ਇੱਥੇ ਕਬੀਰ ਜੀ ਕਹਿੰਦੇ ਮੈਂ ਵੇਖੇ ਆ, ਆਪਾਂ ਨਿਕੰਮੇ ਬੰਦੇ ਨਰਕ ਭੋਗਦੇ ਆਪਾਂ ਨੀ ਵੇਖੇ? ਆਪਾਂ ਵੀ ਤੇ ਵੇਖੇ ਹੀ ਹੈ। ਨਿਕੰਮਿਆਂ ਬੰਦਿਆਂ ਨੂੰ ਅਸੀਂ ਅੱਜ ਨਰਕ ਭੋਗਦਿਆਂ ਵੇਖ ਰਹੇ ਹਾਂ। ਵਿਹਲੜ ਬੰਦਿਆਂ ਦਾ ਫਾਇਦਾ ਕੀ ਹੈ? ਇੱਥੇ ਸਾਡੇ ਇੱਕ ਪਰਿਵਾਰ ਆਉਂਦਾ ਹੈ, ਉਹ ਬੀਬੀ ਆਉਂਦੇ ਨੇ ਉਹਨਾਂ ਦਾ ਇੱਕ ਬੱਚਾ ਨਾਲ। ਮੈਂ ਪਿਛਲੇ ਤੋਂ ਪਿਛਲੇ ਐਤਵਾਰ ਮਿਲ ਰਿਹਾ, ਸੰਗਤ ਖੜੀ ਤੇ ਮੈਨੂੰ ਬੀਬੀ ਨੇ ਕਿਹਾ ਭਾਈ ਸਾਹਿਬ ਆ ਮੇਰੇ ਬੱਚੇ ਦਾ ਸਵਾਲ ਹੈ, ਇਹਦਾ ਤੁਸੀਂ ਮਾੜਾ ਜਿਹਾ ਜਵਾਬ ਦੇ ਦਿਓ। ਮੈਂ ਉਹਨੂੰ ਪੁੱਛਿਆ ਕਾਕਾ ਸਵਾਲ ਕੀ ਹੈ? ਕਹਿੰਦਾ ਪਿਓ ਦਾ ਜ਼ਿੰਦਗੀ ਵਿੱਚ ਕੀ ਰੋਲ ਹੁੰਦਾ? ਕਹਿੰਦਾ ਸਾਡੀ ਜ਼ਿੰਦਗੀ 'ਚ ਪਿਓ ਦਾ ਕੀ ਰੋਲ ਹੁੰਦਾ, ਪਿਤਾ ਦਾ ਕਹਿੰਦਾ ਕੀ ਫਾਇਦਾ ਹੁੰਦਾ? ਮੈਂ ਹੁਣ ਉਹਨੂੰ ਦੱਸਾਂ, ਮੈਂ ਕਿਹਾ ਪਿਤਾ ਦਾ ਰੋਲ ਬੜਾ ਵੱਡਾ ਹੁੰਦਾ, ਉਹਦੇ ਜ਼ਰੀਏ ਤੂੰ ਦੁਨੀਆ 'ਚ ਆਇਆ, ਉਹਨੇ ਤੈਨੂੰ ਸਾਹਮਣਾ ਪਾਲਣਾ। ਮੈਂ ਉਹਦੇ ਸਵਾਲ ਤੋਂ ਹੈਰਾਨ ਹੋਇਆ। ਫਿਰ ਮੈਨੂੰ ਬੀਬੀ ਨੇ ਦੱਸਿਆ, ਕਹਿੰਦੀ ਮੈਂ ਦੁਕਾਨ ਚਲਾਉਂਦੀ ਹਾਂ, ਘਰ ਦਾ ਕੰਮ ਕਾਰ ਕਰਦੀ ਹਾਂ, ਉਹਨੇ ਕਦੇ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ। ਕਹਿੰਦੇ ਮੈਨੂੰ 10-12 ਸਾਲ ਵਿਆਹੀ ਨੂੰ ਹੋ ਗਏ, ਸਾਰਾ ਦਿਨ ਪਿਆ ਰਹਿੰਦਾ, ਡੱਕਾ ਵੀ ਤੋੜ ਕੇ ਦੂਰਾ ਨਹੀਂ ਕਰਦਾ। ਤੇ ਅੱਜ ਨਿਆਣਾ ਪਤਾ ਕੀ ਕਹਿ ਰਿਹਾ ਬੱਚਾ, ਵੀ ਇਹਦਾ ਕੋਈ ਫਾਇਦਾ ਵੀ ਹੈਗਾ ਕਿ ਨਹੀਂ? ਕੋਈ ਡੈਡੀ ਦਾ ਫਾਇਦਾ ਵੀ ਹੁੰਦਾ, ਇਹਦਾ ਫਾਇਦਾ ਹੁੰਦਾ ਕੋਈ? ਅਸੀਂ ਕਹਿੰਦੇ ਹਾਂ ਨਰਕ, ਨਰਕ 'ਚ ਜਾਣਾ ਕੀ ਹੈ? ਜਿਹਦਾ ਬੱਚਾ ਇਹ ਕਵੇ ਵੀ ਤੇਰਾ ਫਾਇਦਾ ਹੀ ਕੋਈ ਨਹੀਂ, ਉਹ ਬੰਦੇ ਤੋਂ ਵੱਡਾ ਨਰਕ ਕੌਣ ਭੋਗੇ ਭੋਗ ਰਿਹਾ ਦੱਸੋ? ਦੋਜਕ 'ਚ ਜਾਣਾ ਕਿ ਮਰਨ ਤੋਂ ਬਾਅਦ ਫਿਰ ਦੋਜਕ 'ਚ ਜਾਊ? ਸਾਡੇ ਸਾਹਮਣੇ ਦੋਜਕ 'ਚ ਇੱਕ ਬੱਚਾ ਕਹਿੰਦਾ ਮੇਰੇ ਪਿਓ ਨੂੰ ਤੱਤੀ ਵਾਹ ਨਾ ਲੱਗੇ, ਮੇਰੇ ਪਿਓ ਦਾ ਵਾਲ ਵਿੰਗਾ ਨਾ ਹੋਵੇ, ਮੇਰੇ ਸਿਰ ਤੋਂ ਪਿਤਾ ਦਾ ਸਾਇਆ ਨਾ ਉੱਠ ਜਾਏ। ਇੱਕ ਇਹ ਕਹਿੰਦਾ ਤੇ ਇੱਕ ਕਹਿੰਦਾ ਇਹਦਾ ਫਾਇਦਾ ਹੈਗਾ ਕੋਈ? ਮਰ ਜਾਏ ਤਾਂ ਕੋਈ ਨੀ, ਜਿਉਂਦਾ ਹੈ ਤਾਂ ਕੋਈ ਨੀ, ਛੱਡ ਕੇ ਚਲੇ ਜਾਏ ਮਾਂ ਨੂੰ ਕਹਿੰਦਾ ਬੀਬੀ ਛੱਡ ਦੇ ਇਹਨੂੰ, ਇਹ ਬੀਬੀ ਇਹਨੂੰ ਛੱਡ ਦੇ ਇਹਦਾ ਸਾਨੂੰ ਕੋਈ ਫਾਇਦਾ ਨਹੀਂ, ਲੈਦਾ ਕਹਿੰਦਾ। ਸੋਚ ਕੇ ਵੇਖੋ ਹੁਣ ਅਸੀਂ ਇਹਨੂੰ ਕਹੀਏ ਵੀ ਨਰਕ ਚ ਜਾਊ, ਇਹ ਤੇ ਅੱਜ ਨਰਕ ਚ। ਤਾਂ ਕਰਕੇ ਭਾਈ ਕੰਮ ਕਰੋ, ਮਿਹਨਤ ਕਰੋ ਤੇ ਕਦਰ ਪੈ ਜੇ, ਨਹੀਂ ਤੇ ਦੋਜਕ ਚ ਸੜਦੇ ਐ। ਆ ਜਿੰਨੇ ਬੰਦੇ ਕੰਮ ਕਰਨ ਵਾਲੇ ਐ ਵੇਖੋ, ਚੁੰਘੇ ਕੱਢ ਕੇ ਵੀ ਰੋਟੀਆਂ ਮਿਲਦੀਆਂ ਹੈ ਕਿ ਨਹੀਂ, ਘਿਓ ਪਾ ਕੇ ਮੱਖਣ ਐਕਸਟਰਾ ਪਾ ਕੇ ਵੀ ਮਿਲਦਾ ਘਰਾਂ ਚ। ਮਾਤਾ ਕਹਿੰਦੀ ਹੋਰ ਪ੍ਰਸ਼ਾਦਾ ਪੁੱਤ ਹੋਰ, ਤੇ ਜਿੰਨੇ ਬੰਦੇ ਕੰਮ ਨਹੀਂ ਕਰ ਰਹੇ ਰੋਟੀ ਤੇ ਵਿਚਾਰਿਆਂ ਨੂੰ ਮਿਲਦੀ ਹੈ, ਪਰ ਘੂਰੀਆਂ ਵੀ ਮਿਲਦੀਆਂ। ਕਿੰਨਾ ਕੁ ਚਿਰ ਤੈਨੂੰ ਪਾਲਾਂਗੇ, ਵਿਹਲੜ ਨੂੰ ਕਿੰਨਾ ਚਿਰ ਖਵਾਵਾਂਗੇ। ਸੱਚੀ ਗੱਲ ਹੈ, ਕਰਨਾ ਪੈਣਾ, ਨਰਕ ਬਣ ਜਾਂਦਾ ਪਿਆਰਿਓ। ਚਾਹ ਪੀਂਦੇ ਆ ਤਾਂ ਵੀ ਸਵਾਦ ਨਹੀਂ ਆਉਂਦਾ, ਰੋਟੀ ਖਾਂਦੇ ਆ ਤਾਂ ਵੀ ਸਵਾਦ ਨਹੀਂ ਆਉਂਦਾ, ਸੌਂਦੇ ਆ ਤਾਂ ਨਹੀਂ, ਐਂ ਲਾਂਭੇ ਮਿਲੀ ਜਾਂਦੇ ਆ। ਆਪਣਾ ਕਦੋਂ ਕਰੇਗਾ, ਤੇਰਾ ਕਮਰਾ ਕਦੋਂ ਬਣੂ, ਤੇਰੇ ਟੁੱਟੇ ਨੇ ਤੂੰ ਕਰ ਲੈ, ਐਂ ਕਹਿਣਾ। ਪਰ ਕਦੇ ਪਿਓ ਨੇ ਬੋਲ ਪੈਣਾ, ਕਦੇ ਮਾਤਾ ਬੋਲ ਪੈਂਦੀ, ਕਦੇ ਭਰਾ, ਕਦੇ ਭਰਜਾਈਆਂ, ਕਦੇ ਕਿਸੇ ਨੇ ਉਲਾਂਭਾ ਦੇਣਾ, ਕਦੇ ਕਿਸੇ ਨੇ। ਸੌ ਲਾਂਭੇ ਦਿਨ ਹੈ ਕਿ ਰਾਤੀ ਮਿਲਣ ਸਹੰਸ, ਦਿਨ ਵਾਲੇ ਕੰਮਾਂ ਦੇ ਸੈਂਕੜੇ ਲਾਂਭੇ ਤੇ ਰਾਤ ਵਾਲੀਆਂ ਕਰਤੂਤਾਂ ਦੇ ਹਜ਼ਾਰਾਂ ਉਲਾਂਭੇ ਮਿਲਦੇ ਐ। ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ, ਸਹੀ ਕੰਮ ਛੱਡ ਕੇ ਸਿਫਤ ਸਲਾਹ ਵਾਲਾ, ਜਿਹਦੇ ਚ ਤੇਰੀ ਵੀ ਸਿਫਤ ਸਲਾਹ ਹੋਵੇ, ਉਹ ਕੰਮ ਛੱਡ ਕੇ ਜਿਹਦੇ ਚ ਤੇਰੀ ਵਡਿਆਈ ਹੋਣੀ ਸੀ, ਤੇਰੀ ਚੰਗਿਆਈ ਹੋਣੀ ਸੀ, ਕਰੰਗੀ ਲੱਗਾ ਹੰਸ, ਪੁੱਠੇ ਕੰਮ ਕਰਨ ਲੱਗ ਗਿਆ। ਫਿੱਟ ਅਵੇਹਾ ਜੀਵਿਆ ਚਿਤ ਖਾਏ ਵਧਾਇਆ ਪੇਟ, ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਣ ਹੇਤ। ਇਸੇ ਕਰਕੇ ਵਾਰ ਵਾਰ ਆਪਾਂ ਇਹ ਦੁਹਰਾਈਦਾ ਕਿ ਪਿਆਰਿਓ
ਆ ਜੋ ਪੜ ਕੇ ਗੁਰਾਂ ਦੀ ਬਾਣੀ ਨੂੰ ਜ਼ਿੰਦਗੀ ਦਾ ਜੱਜ ਸਿੱਖੀਏ, ਆ ਜੋ ਪੜ ਕੇ ਗੁਰਾਂ ਦੀ ਬਾਣੀ ਨੂੰ ਜ਼ਿੰਦਗੀ ਦਾ ਜੱਜ ਸਿੱਖੀਏ, ਚੱਜ ਸਿੱਖੀਏ ਆਜੋ ਪੜੀਏ ਗੁਰਾਂ ਦੀ ਬਾਣੀ, ਜ਼ਿੰਦਗੀ ਦਾ ਚੱਜ ਸਿੱਖੀਏ, ਆਜੋ ਪੜ ਕੇ ਗੁਰਾਂ ਦੀ ਬਾਣੀ ਤੋਂ ਜ਼ਿੰਦਗੀ ਦਾ ਚੱਜ ਸਿੱਖੀਏ,
ਆਜੋ ਪੜ ਕੇ ਗੁਰਾਂ ਦੀ ਬਾਣੀ ਜ਼ਿੰਦਗੀ ਦਾ ਚੱਜ ਸਿੱਖੀਏ,
ਜ਼ਿੰਦਗੀ ਦਾ ਚੱਜ ਸਿੱਖੀਏ।
ਉਹ ਆਉਣ ਦਾ ਮਤਲਬ ਜਿੱਥੇ ਵੀ ਬੈਠਾ ਹੈ, ਬੰਦਾ ਘਰ ਚ ਬੈਠਾ, ਟੀਵੀ ਅੱਗੇ ਬੈਠਾ, ਫੋਨ ਤੇ ਸੁਣਦਾ, ਰੇਡੀਓ ਤੇ ਸੁਣ ਰਿਹਾ ਹੋਵੇ, ਵਟਸਐਪ ਤੇ ਸੁਣ ਲਵੇ, ਜਿੱਥੇ ਬੈਠਾ ਮਨ ਕਰਕੇ ਸਮਝ ਲਵੇ, ਆ ਜਾਏ। ਗੱਲ ਸਰੀਰ ਦੇ ਆਉਣ ਦੀ ਨਹੀਂ, ਗੱਲ ਮਨ ਦੇ ਆਉਣ ਦੀ ਹੈ ਪਿਆਰੇ ਜੀ।
ਜ਼ਿੰਦਗੀ ਦਾ ਜੱਜ ਸਿੱਖੀਏ ਪਿਆਰੇ,
ਜ਼ਿੰਦਗੀ ਦਾ ਚੱਜ ਸਿੱਖੀਏ
ਤਿੱਖੇ ਤੀਰ ਹੈ ਨਾ ਛੋਟੀ ਗੱਲ ਨੀ ਕਬੀਰ ਜੀ ਦਾ ਕਹਿਣਾ ਪੇਟ ਭਰਿਓ ਪਸ਼ੂਆ ਜਿਉਂ ਸੋਇਓ ਇਹ ਛੋਟੀ ਗੱਲ ਨੀ ਓਏ ਪਸ਼ੂਆ ਵਾਂਗੂ ਲਿਟਦਾ ਰਹਿੰਦਾ ਇਹ ਮਾਂ ਨੇ ਬੜੀ ਵਾਰੀ ਕਿਹਾ ਹੋਣਾ ਪਸ਼ੂਆ ਵਾਂਗੂ ਲਿਟਦਾ ਰਹਿੰਦਾ ਪਿਓ ਨੇ ਕਿਹਾ ਹੋਣਾ ਪਸ਼ੂਆ ਵਾਂਗੂ ਲਿਟਦਾ ਰਹਿੰਦਾ ਘਰ ਵਾਲੀ ਨੇ ਵੀ ਕਹਿਤਾ ਹੋਣਾ ਪਰ ਇਹ ਜਿਹੜਾ ਤਾਨਾ ਹੈ ਨਾ ਆਹ ਜਿਹੜੀ ਗੱਲ ਹੈ ਇਹ ਕਬੀਰ ਜੀ ਨੇ ਕਹੀ ਹੈ ਇਹ ਸਾਡੇ ਬਾਬਿਆਂ ਨੇ ਕਹੀ ਹੈ ਇੱਥੇ ਤੇ ਮੰਨਣੀ ਚਾਹੀਦੀ ਹੈ ਵੀ ਮਨਾ ਪਸ਼ੂਆਂ ਵਾਲੇ ਕੰਮ ਛੱਡ ਬੰਦਿਆਂ ਵਾਲੇ ਕੰਮ ਕਰਿਆ ਇੱਥੇ ਬੰਦਿਆਂ ਵਾਲੇ ਕੰਮ ਕਰੀਏ ਸੋ ਆਪਸ ਕੋ ਦੀਰਘ ਕਰ ਜਾਂਦਾ ਔਰਨ ਕੋ ਲੱਗ ਮਾਤ ਮਨਸਾ ਬਾਜਾ ਕਰਮ ਨਾ ਮੈਂ ਦੇਖੇ ਦੋਜਕ ਵੇਖੇ ਨੇ ਕਹਿੰਦੇ ਨਰਕ ਭੋਗਦੇ ਅਗਲੇ ਦੋਜਕ ਚ ਚਲੇ ਗਏ ਨਰਕ ਭੋਗ ਰਹੇ ਹਨ ਹਾਂਜੀ
ਕਾਮੀ ਕ੍ਰੋਧੀ ਚਾਤੁਰੀ ਬਾਜੀ ਗਰ ਬੇਕਾਮ
ਇਹਦੇ ਕਾਮੀ ਕ੍ਰੋਧੀ ਬਾਜੀ ਗਰ ਕਹੀਏ ਖੇਡਾਂ ਹੀ ਖੇਡਦੇ ਨੇ ਬਸ ਜਿਹੜੇ ਬਾਜੀ ਗਰ ਕਿਸੇ ਬਰਾਦਰੀ ਦੀ ਗੱਲ ਨੀ ਇੱਥੇ ਜਿਹੜੇ ਪੁੱਠੀਆਂ ਖੇਡਾਂ ਹੀ ਖੇਡਦੇ ਰਹੇ ਚਲਾਕੀਆਂ ਹੀ ਕਰਦੇ ਰਹੇ ਗੁੱਸੇ ਚ ਕਾਮ ਦੇ ਵਿੱਚ ਲਿਪਤ ਰਹੇ ਇਹੀ ਕੁਝ ਕਰਦੇ ਰਹੇ ਜਿਹੜੇ ਹਾਂਜੀ
ਨਿੰਦਾ ਕਰਤੇ ਜਨਮ ਸਿਰਾ ਨਾ ਕਬੂ ਨਾ ਸਿਮਰਿਓ ਰਾਮ
ਇਹਨੇ ਨਿੰਦਿਆ ਕਰ ਕਰ ਕਈ ਜਨਮ ਗਵਾ ਲਿਆ ਹੁਣ ਨਿੰਦਿਆ ਕਰਨ ਦਾ ਮਤਲਬ ਸਮਝ ਲੈਣਾ ਸਮਝ ਲਿਓ ਭਾਈ ਨਿੰਦਿਆ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕੰਡੇ ਨੂੰ ਕੰਡਾ ਕਹਿ ਦਿਓ ਨਿੰਦਿਆ ਫੁੱਲ ਨੂੰ ਕੰਡਾ ਕਹਿ ਦਿਓ ਨਿੰਦਿਆ ਜਿਹੜੇ ਬੰਦੇ ਇਹੋ ਜਿਹੇ ਹੁੰਦੇ ਆ ਜਿਹੜੇ ਵਿਗੜੇ ਨਹੀਂ ਕੰਮ ਕਰਦੇ ਕੋਈ ਬੰਦਾ ਕਾਮਯਾਬ ਹੋ ਜੇ ਕੋਠੀ ਪਾ ਲਵੇ ਵੱਡੀ ਕੋਠੀ ਪਾ ਲਵੇ ਉਹਨੂੰ ਕੋਈ ਅਗਲਾ ਕਹੇ ਵੇਖੋ ਕਿੰਨਾ ਵਧੀਆ ਕਾਮਯਾਬ ਹੋ ਗਿਆ ਕਹਿਣਗੇ ਲੈ ਇਹ ਤੇ ਭੁੱਕੀ ਵੇਚ ਕੇ ਬੜਿਆ ਇਹ ਤੇ ਕੰਮ ਹੀ ਦੋ ਨੰਬਰ ਦਾ ਹਾਲਾਂਕਿ ਉਹ ਬੰਦਾ ਮਿਹਨਤ ਕਰਦਾ ਹੋਵੇ ਹੁਣ ਕਿਸੇ ਦਾ ਪੁੱਤ ਪਾਸ ਹੋ ਜਾਏ ਅਗਲਾ ਕਹੇ ਉਹਦਾ ਉਹ ਯਾਰ ਤੇਰੇ ਨਾਲ ਜਾਂਦਾ ਸੀ ਵੇਖ ਕਿੰਨੇ ਵਧੀਆ ਨੰਬਰ ਲੈ ਆਇਆ ਬਸ ਉਹ ਤੇ ਕਹਿ ਕੇ ਸਿਫਾਰਿਸ਼ ਨਾਲ ਪਾਸ ਹੁੰਦਾ ਅਸੀਂ ਅਸੀਂ ਗਰੀਬ ਕਿੱਥੋਂ ਸਿਫਾਰਿਸ਼ ਲਾ ਲਾਂਗੇ ਨਾਲ ਦੀ ਨਾਲ ਹੀ ਇਹ ਕਹਿ ਦੇਣਾ ਸਹੀ ਬੰਦੇ ਨੂੰ ਵੀ ਨਿੰਦਣਾ ਹੈ ਜਿਹੜੇ ਬੰਦੇ ਆਪ ਨਹੀਂ ਕਰ ਸਕਦੇ ਹੁੰਦੇ ਉਹ ਫਿਰ ਜਿਹੜਾ ਦੂਜਾ ਕੋਈ ਕਰਦਾ ਉਹਨੂੰ ਨਿੰਦਦੇ ਹੈ ਇਹ ਤੇ ਜੀ ਰਲੇ ਹੋਏ ਨੇ ਤੇ ਏਜੰਸੀਆਂ ਕਰਾਉਂਦੀਆਂ ਨੇ ਇਹ ਤੇ ਐਂ ਹੁੰਦਾ ਉਹਨਾਂ ਨੂੰ ਪਤਾ ਵੀ ਸਾਥੋਂ ਇਹ ਕੰਮ ਹੋ ਨਹੀਂ ਸਕਿਆ ਫਿਰ ਉਹ ਨਿੰਦਣ ਵਾਲੇ ਪਾਸੇ ਤੁਰ ਪੈਂਦੇ ਆ ਜਦੋਂ ਆਪ ਨਹੀਂ ਕਰ ਸਕਦੇ ਫਿਰ ਨਿੰਦਦੇ ਹੈ ਕਹਿੰਦੇ ਚੱਜ ਦੇ ਨਿਕੰਮੇ ਬੰਦੇ ਸਭ ਤੋਂ ਵੱਧ ਨਿੰਦਿਆ ਕਰਦੇ ਆ ਆਪ ਨਿਕੰਮੇ ਹੁੰਦੇ ਆ ਫਿਰ ਦੂਜੇ ਬੰਦਿਆਂ ਨੂੰ ਸਾਰਿਆਂ ਨੂੰ ਭੰਡਦੇ ਪੈਣਗੇ ਉਹ ਵੀ ਫੇਲ ਹੈ ਉਹ ਵੀ ਨਹੀਂ ਵਧੀਆ ਉਹ ਵੀ ਨਹੀਂ ਵਧੀਆ ਕਾਰਨ ਇਹ ਹੈ ਇਹ ਆਪ ਨਿਕੰਮਾ ਹੁੰਦਾ ਹੈ ਇਸ ਕਰਕੇ ਜਿਹੜੇ ਬੰਦੇ ਚੰਗੇ ਕੰਮ ਕਰਨ ਵਾਲੇ ਹੈ ਉਹਦੇ ਨੁਕਸ ਨਹੀਂ ਉਹਦੀ ਚੰਗਿਆਈ ਵੇਖੋ ਵਧੀਆ ਕੰਮ ਕਰਨ ਉਹਦਾ ਨਿੰਦਿਆ ਨਿੰਦਿਆ ਦਾ ਮਤਲਬ ਅਸਲ ਚ ਇਹ ਨਹੀਂ ਜੀਭ ਨਾਲ ਵੀ ਗੱਲ ਛੱਡੋ ਉਹਦੀ ਕਾਪੀ ਨਹੀਂ ਕਰਦਾ ਵਿਰੋਧ ਕਰਦਾ ਸਹੀ ਕੰਮ ਕਰਨ ਵਾਲਿਆਂ ਦੀ ਕਾਪੀ ਨਹੀਂ ਕਰਦਾ ਉਹਦੀ ਨਕਲ ਨਹੀਂ ਕਰਦਾ ਸਗੋਂ ਉਲਟ ਚੱਲਦਾ ਹੈ
ਕਹੇ ਕਬੀਰ ਚੇਤੇ ਨਹੀਂ ਮੂਰਖ ਮੁਗਧ ਗਵਾਰ ਰਾਮ ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ
ਮੂਰਖ ਮੁਗਧ ਗਵਾਰ ਉਹਦੇ ਉਹਨੂੰ ਚੇਤੇ ਨਹੀਂ ਰੱਖਦਾ ਭਾਈ ਸਮਝਦਾ ਨਹੀਂ ਤੇ ਰਾਮ ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ ਕਹਿੰਦੇ ਰਮੇ ਦੇ ਗਿਆਨ ਨੂੰ ਸਮਝਦਾ ਨਹੀਂ ਰਮੇ ਨੂੰ ਜਾਣਦਾ ਨਹੀਂ ਲਾ ਆਫ ਨੇਚਰ ਨੂੰ ਸਮਝ ਕੁਦਰਤ ਦਾ ਵਿਧਾਨ ਸਮਝ ਖੁਸ਼ ਰਹਿਣਾ ਚਾਹੁੰਦਾ ਹੈ ਤੇ ਕੁਦਰਤ ਵਿੱਚ ਇੱਕ ਇੱਕ ਚੀਜ਼ ਕੰਮ ਕਰਦੀ ਹੈ ਤੈਨੂੰ ਵੀ ਜਿਹੜਾ ਤੇਰੇ ਵਾਲਾ ਬਣਦਾ ਕੰਮ ਹੈ ਉਹ ਕਰਨਾ ਚਾਹੀਦਾ ਸੂਰਜ ਵੀ ਆਪਣੀ ਡਿਊਟੀ ਕਰਦਾ ਹੈ ਕੱਲ ਆਪਾਂ ਕਹਿੰਦੇ ਸੀ ਸੂਰਜ ਚੜ੍ਹਿਆ ਨਹੀਂ ਅੱਜ ਆਪਾਂ ਕਹਿੰਦੇ ਹਾਂ ਮਾੜਾ ਮਾੜਾ ਚੜ੍ਹਿਆ ਸੀ ਥੋੜੀ ਹੁਣ ਧੁੱਪ ਥੋੜੀ ਥੋੜੀ ਸੀ ਨਾ ਅੱਜ ਪਰ ਅੱਜ ਉਹ ਕੱਲ ਵੀ ਪੂਰਾ ਚੜ੍ਹਿਆ ਸੀ ਉਹ ਅੱਜ ਵੀ ਪੂਰਾ ਹੀ ਚੜ੍ਹਿਆ ਸਾਰਾ ਰਾਮ ਹੈ ਨਾ ਰਮਿਆ ਹੋਇਆ ਪੂਰਾ ਵਧੀਆ ਕੰਮ ਕਰਦਾ ਹਰ ਚੀਜ਼ ਇੱਥੇ ਰਮਿਆ ਹੋਇਆ ਜਿਹੜਾ ਕੁਦਰਤ ਦਾ ਸਿਸਟਮ ਹੈ ਤਾਰਿਆਂ ਤੋਂ ਲੈ ਕੇ ਨਿੱਕੇ 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 ਜੀਵ ਆਪਣੀ ਆਪਣੀ ਡਿਊਟੀ ਵਧੀਆ ਕਰਦੇ ਹੈ ਕੱਲ ਧੁੰਦ ਕਰਕੇ ਸਾਨੂੰ ਸੂਰਜ ਦਿਸਿਆ ਨਹੀਂ ਪਰ ਚੜ੍ਹਿਆ ਕੱਲ ਵੀ ਸੀ ਚੜ੍ਹਿਆ ਅੱਜ ਵੀ ਹੈ ਹਫ਼ਤਾ ਹਫ਼ਤਾ ਸੂਰਜ ਚੜ੍ਹਦਾ ਹੈ ਸਾਨੂੰ ਦਿਸਦਾ ਨਹੀਂ ਤੇ ਰਮੇ ਦੇ ਵਿੱਚ ਵੇਖੋ ਹਰ ਚੀਜ਼ ਆਪਣੀ ਜ਼ਿੰਮੇਵਾਰੀ ਡਿਊਟੀ ਨਿਭਾ ਰਹੀ ਹੈ ਤੇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਏ ਇਹੀ ਹੈ ਰਮੇ ਦੇ ਰਾਮ ਨਾਮ ਨੂੰ ਸਮਝਣਾ ਰਮੇ ਦੇ ਗਿਆਨ ਲੈਣਾ ਰਮੇ ਤੋਂ ਉਹ ਆਪਣੀਆਂ ਡਿਊਟੀਆਂ ਕਰਦੇ ਹੈ ਤੇ ਮੈਂ ਆਪਣੀ ਡਿਊਟੀ ਕਰਨੀ ਹੈ ਹਰ ਚੀਜ਼ ਆਪਣੇ ਫਰਜ਼ ਨਿਭਾ ਰਹੀ ਹੈ ਤੇ ਮੈਂ ਆਪਣੇ ਫਰਜ਼ ਨਿਭਾਉਣੇ ਨੇ ਰਮੇ ਨੂੰ ਜਾਣਨਾ ਇਹੋ ਹੀ ਹੈ ਰਾਮ ਦਾ ਨਾਮ ਇਹੋ ਹੀ ਹੈ ਇਹਨੂੰ ਸਮਝੀਏ ਵੀ ਸਾਰਾ ਕੁਛ ਆਪਣੇ ਆਪਣੀਆਂ ਡਿਊਟੀਆਂ ਕਰ ਰਿਹਾ ਤੇ ਮੈਂ ਕਿਉਂ ਨਹੀਂ ਕਰਦਾ ਸਾਰੇ ਆਪਣੇ ਆਪਣੇ ਫਰਜ਼ ਪਛਾਣ ਰਹੇ ਹੈ ਮੈਂ ਕਿਉਂ ਨਹੀਂ ਕਰਦਾ ਤਾਂ ਕਰਕੇ ਭਾਈ ਆਪਣੇ ਆਪ ਨੂੰ ਕਾਇਮ ਕਰੀਏ ਆਪਣੇ ਆਪ ਨੂੰ ਬਦਲੀਏ ਪਰ ਸੱਚਾਈ ਵੀ ਇਹੋ ਹੀ ਹੈ ਵੇਖੋ ਘੋੜੇ ਨੂੰ ਲਗਾਮ ਪਾਈ ਜਾਂਦੀ ਹੈ ਵਾਗਾਂ ਨਾਲ ਵਾਗਾਂ ਫੜਦੇ ਆ ਉਹ ਫਿਰ ਤੋੜਦੇ ਆ ਤੇ ਜਿਹੜਾ ਸਾਡਾ ਮਨ ਹੈ ਨਾ ਮਨ ਇਹਨੂੰ ਕਾਬੂ ਚ ਰੱਖਣਾ ਇਹਨੂੰ ਵਾਗਾਂ ਪਾ ਕੇ ਰੱਖਣੀਆਂ ਬੜੀਆਂ ਔਖੀਆਂ ਪਰ ਕੋਈ ਵਿਰਲਾ ਹੈ ਕੋਈ ਵਿਰਲਾ ਬਿਰਲਾ ਮੋੜੇ ਮਨ ਦੀਆਂ ਵਾਗਾਂ ਨੂੰ ਬਿਰਲਾ ਬਿਰਲਾ ਮੋੜੇ ਮਨ ਦੀਆਂ ਵਾਗਾਂ ਨੂੰ
ਬਿਰਲਾ ਬਿਰਲਾ ਮੋੜੇ ਮਨ ਦੀਆਂ ਵਾਗਾਂ ਨੂੰ
ਕੋਈ ਬਿਰਲਾ
ਬਿਰਲਾ ਮੋੜੇ ਮਨ ਦੀਆਂ ਵਾਗਾਂ ਨੂੰ
ਬਿਰਲਾ ਬਿਰਲਾ ਮੋੜੇ ਮਨ ਦੀਆਂ ਵਾਗਾਂ ਨੂੰ
ਕੋਈ ਬਿਰਲਾ ਬਿਰਲਾ ਮੋੜੇ ਮਨ ਦੀਆਂ ਵਾਗਾਂ ਨੂੰ
ਕੋਈ ਬਿਰਲਾ ਬਿਰਲਾ
ਬਿਰਲਾ ਬਿਰਲਾ ਮੋੜੇ ਮਨ ਦੀਆਂ ਵਾਗਾਂ ਨੂੰ ਬਿਰਲਾ ਬਿਰਲਾ ਮੋੜੇ ਮਨ ਦੀਆਂ ਵਾਗਾਂ ਨੂੰ ਬਿਰਲਾ ਬਿਰਲਾ
ਵਿਰਲਾ ਵਿਰਲਾ ਮੋੜੇ
ਵਿਰਲਾ ਵਿਰਲਾ ਮੋੜੇ
ਕੋਈ ਵਿਰਲਾ ਗੁਰਦਸ ਮੋੜੇ ਮਨ ਦੀਆਂ ਬਾਤਾਂ ਨੂੰ
ਵਿਰਲਾ ਵਿਰਲਾ ਮੋੜੇ
ਮਨ ਦੀਆਂ ਬਾਤਾਂ ਨੂੰ
ਵਿਰਲਾ ਵਿਰਲਾ ਮੋੜੇ ਮਨ ਦੀਆਂ ਬਾਤਾਂ ਨੂੰ
ਕੋਈ ਵਿਰਲਾ ਵਿਰਲਾ ਮੋੜੇ ਮਨ ਦੀਆਂ ਬਾਤਾਂ ਨੂੰ
ਵਿਰਲਾ ਵਿਰਲਾ
ਵਿਰਲਾ ਵਿਰਲਾ ਜਿਹੜਾ ਇਸ ਮਨ ਤੇ ਕਾਬੂ ਪਾਉਂਦਾ ਉਹ ਭਾਈ ਇੱਧਰ ਨੂੰ ਜਾਂਦਾ ਦੂਜੇ ਪਾਸੇ ਨੂੰ ਮੋੜਨਾ ਵੇਖੋ ਗੱਡੀ ਦਾ ਸਟੇਅਰਿੰਗ ਘੁਮਾਉਣ ਲੱਗਿਆ ਟਾਈਮ ਨਹੀਂ ਲੱਗਦਾ ਵੱਡੇ ਵੱਡੇ ਜਹਾਜ਼ਾਂ ਨੂੰ ਇੱਧਰੋਂ ਉੱਧਰ ਮੋੜਨ ਲੱਗਿਆ ਟਾਈਮ ਨਹੀਂ ਲੱਗਦਾ ਟ੍ਰੇਨਾਂ ਨੂੰ ਵੀ ਅਗਲੇ ਬਦਲ ਲੈਂਦੇ ਆ ਮੋੜ ਲੈਂਦੇ ਆ ਮਨ ਨੂੰ ਮੋੜਨ ਤੇ ਬੜਾ ਟਾਈਮ ਲੱਗਦਾ ਬੜਾ ਸਮਾਂ ਲੱਗਦਾ ਕੋਸ਼ਿਸ਼ ਕਰੀਏ ਤੇ ਬੁੱਲੇ ਵਰਗਿਆਂ ਨੇ ਐਂ ਵੀ ਕਹਿ ਤਾਂ ਬੁੱਲਿਆ ਮਨ ਦਾ ਕੀ ਸਮਝਾਉਣਾ ਇੱਧਰੋਂ ਪੱਟਿਆ ਇੱਧਰ ਲਾਉਣਾ ਕਹਿੰਦੇ ਇਹਨੂੰ ਸਮਝਾਉਣਾ ਕੀ ਔਖਾ ਹੈ ਪਰ ਇਹ ਪਤਾ ਕੌਣ ਕਹਿੰਦਾ ਇਹ ਬੁੱਲਾ ਕਹਿੰਦਾ ਜਿਹੜੇ ਬੰਦੇ ਮਨ ਨੂੰ ਸਮਝਦੇ ਹੈ ਉਹਨਾਂ ਲਈ ਆਦਤਾਂ ਬਦਲਣੀਆਂ ਔਖੀਆਂ ਨਹੀਂ ਹੁੰਦੀਆਂ ਸਾਡੇ ਲਈ ਬੜੀਆਂ ਔਖੀਆਂ ਜਿਨ੍ਹਾਂ ਨੇ ਕਦੇ ਸੁਭਾਅ ਬਦਲਿਆ ਹੀ ਨਹੀਂ ਕਈ ਬੰਦੇ ਵੇਖੇ ਹੈ ਸ਼ਰਾਬ ਛੱਡਦੇ ਯਾਰ ਲਓ ਜੀ ਛੱਡੀ ਐਂ ਛੱਡ ਦੇ ਇੱਕਦਮ ਹੀ ਤੇ ਕਈ ਬੰਦਿਆਂ ਨੂੰ ਤੁਸੀਂ ਵੇਖਿਆ ਹੋਣਾ ਕਈ ਬੰਦੇ ਜ਼ੋਰ ਬੜਾ ਲਾਉਂਦੇ ਆ ਫੇਰ ਨਹੀਂ ਛੱਡ ਸਕਦੇ ਕਈਆਂ ਨੂੰ ਬਸ ਇਹ ਐਂ ਛੱਡਤੀ ਅੱਜ ਤੋਂ ਬਾਅਦ ਨਹੀਂ ਜੀ ਅੱਜ ਤੋਂ ਬਾਅਦ ਨਹੀਂ ਮੂੰਹ ਲਾਉਂਦੇ ਹੁੰਦੇ ਨੇ ਇਹੋ ਜਿਹੇ ਬੰਦੇ ਤੇ ਮਿੰਟ ਜੀ ਮਨ ਬਦਲ ਲਿਆ ਇੱਕਦਮ ਚੇਂਜ ਹੋ ਗਿਆ ਜਿਹੜੇ ਸਟਰੋਂਗ ਨੇ ਜਿਨ੍ਹਾਂ ਦੇ ਆਪਣੇ ਇਮੋਸ਼ਨ ਤੇ ਕਾਬੂ ਨੇ ਨਾ ਉਹ ਬੰਦੇ ਕੁਝ ਵੀ ਕਰ ਸਕਦੇ ਆ ਜਿਹੜੇ ਬੰਦੇ ਜਜ਼ਬਾਤੀ ਹੋਣਗੇ ਇਮੋਸ਼ਨਲੀ ਹੋਣਗੇ ਉਹ ਬੰਦੇ ਛੇਤੀ ਛੇਤੀ ਨਹੀਂ ਬਦਲ ਸਕਦੇ ਜਿਹੜੇ ਬੰਦੇ ਵਿਵੇਕੀ ਹੁੰਦੇ ਹੈ ਉਹ ਆਪਣੇ ਮਨ ਨੂੰ ਆਪਣੇ ਵਿਚਾਰਾਂ ਨੂੰ ਸਮਝਦੇ ਹੈ ਜਦੋਂ ਜੀ ਕਰਦਾ ਉੱਥੇ ਮੋੜ ਦੇ ਦਿੰਦੇ ਵਿਵੇਕੀ ਬੰਦੇ ਜਿਹੜੇ ਹੈ ਬੜੀ ਛੇਤੀ ਬਦਲ ਲੈਂਦੇ ਤੇ ਜਜ਼ਬਾਤੀ ਬੰਦੇ ਜਜ਼ਬਾਤਾਂ ਦੇ ਵਿੱਚ ਬਹਿ ਜਾਂਦੇ ਹੈ ਉਹ ਔਖਾ ਉਹਨਾਂ ਦਾ ਬਦਲਣਾ ਜਜ਼ਬਾਤੀ ਨਹੀਂ ਬਣਨਾ ਵਿਵੇਕੀ ਬਣਨਾ ਆਪਣੇ ਆਪ ਤੇ ਕਾਬੂ ਪਾਉਣਾ ਕੋਈ ਵੱਡੀ ਗੱਲ ਨਹੀਂ ਕੋਈ ਵੀ ਇੱਕ ਵੀ ਆਦਤ ਹਾਵੀ ਨਹੀਂ ਹੋਣ ਦੇਣੀ ਇੱਕ ਵੀ ਹੈਬਿਟ ਨਹੀਂ ਬਣ ਦੇਣੀ ਸਿਆਣੇ ਵੈਦ ਡਾਕਟਰ ਤੇ ਕਹਿੰਦੇ ਨੇ ਇੱਕ ਤਰ੍ਹਾਂ ਦਾ ਖਾਣਾ ਰੋਜ਼ ਨਾ ਖਾਓ ਜੇ ਤੁਸੀਂ ਇੱਕ ਦਿਨ ਚੌਲ ਖਾਂਦੇ ਆ ਅਗਲੇ ਦਿਨ ਕੁਝ ਹੋਰ ਖਾ ਲਓ ਇੱਕ ਦਾਲ ਇੱਕ ਸਬਜ਼ੀ ਇੱਕ ਆਟਾ ਇੱਕ ਰੋਜ਼ ਨਾ ਖਾਓ ਬਦਲ ਬਦਲ ਕੇ ਖਾਓ ਮੰਨ ਲਓ ਦੋ ਦਿਨ ਤੁਸੀਂ ਕਣਕ ਖਾਧੀ ਹੈ ਦੋ ਦਿਨ ਤੁਸੀਂ ਬਾਜਰਾ ਖਾ ਲਓ ਵਿੱਚ ਦੀ ਇੱਕ ਅੱਧਾ ਦਿਨ ਮੱਕੀ ਖਾ ਲਓ ਇੱਕ ਅੱਧਾ ਦਿਨ ਜੌਂਆਂ ਦਾ ਆਟਾ ਖਾ ਲਓ ਬਦਲ ਬਦਲ ਕੇ ਖਾਓ ਸਰੀਰ ਨੂੰ ਆਦਤ ਨਾ ਪੈ ਜਾਏ ਨਸ਼ਾ ਨਾ ਲੱਗ ਜਾਏ ਸਬਜ਼ੀ ਬਦਲ ਬਦਲ ਕੇ ਖਾਓ ਫਰੂਟ ਬਦਲ ਬਦਲ ਕੇ ਖਾਓ ਇੱਕ ਚੀਜ਼ ਦੀ ਆਦਤ ਨਾ ਇਹਨੂੰ ਪੈ ਜਾਏ ਇਹਨੂੰ ਕੁਛ ਨਾ ਕੁਛ ਬਦਲ ਬਦਲ ਕੇ ਇਹਨੂੰ ਏਦਾਂ ਜਿਹੜੇ ਸਿਆਣੇ ਵੈਦ ਹੈ ਇਹ ਸਲਾਹ ਦਿੰਦੇ ਹੈ ਤਾਂ ਕਰਕੇ ਆਪਣੇ ਆਪ ਤੇ ਕਾਬੂ ਪਾ ਕੇ ਰੱਖਣਾ ਕੋਈ ਵੀ ਆਦਤ ਹਾਵੀ ਨਹੀਂ ਹੋਣ ਦੇਣੀ ਆਦਤ ਹਾਵੀ ਨਹੀਂ ਹੋਣ ਦੇਣੀ ਹੁਣ ਜਿਵੇਂ ਮੈਂ ਪਿੱਛੇ ਜੇ ਚਾਹ ਕਹਿਤਾ ਤੇ ਛੱਡਣੀ ਹੁਣ ਚਾਹ ਦਾ ਨਾਂ ਚਾਹ ਛੱਡਣੀ ਬੜੀ ਔਖੀ ਆਦਤ ਨਹੀਂ ਪੈ ਗਈ ਹੁਣ ਨਸ਼ਾ ਨਹੀਂ ਬਣ ਗਿਆ ਚਾਹ ਦਾ ਬੜਾ ਔਖਾ ਜਿਹਨੂੰ ਆਦਤ ਪੈ ਗਈ ਉਹ ਛੱਡ ਨਹੀਂ ਸਕਦਾ ਅਗਲਾ ਕਹਿੰਦਾ ਸਿਰ ਦੁਖਦਾ ਰਹਿਣਾ ਸਾਰਾ ਦਿਨ ਤੇ ਸ਼ੁਰੂ ਤੋਂ ਲੈ ਕੇ ਆਦਤਾਂ ਉਦਾਂ ਦੀਆਂ ਰੱਖੀਏ ਜਿਹੜੀਆਂ ਠੀਕ ਹੋਣ ਤੇ ਜਿਹਨੂੰ ਅਸੀਂ ਬਦਲ ਸਕੀਏ ਸੋ ਇਸ ਕਰਕੇ ਆਓ ਧੰਨਵਾਦ ਸਾਰਿਆਂ ਦਾ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀ ਭਰੀ ਤੇ ਅਗਲੇ ਆਪਾਂ ਵੀਕਐਂਡ ਤੇ ਸ਼ਨੀ ਤੇ ਸ਼ੁੱਕਰ ਤੇ ਸ਼ਨੀਵਾਰ ਰਾਤ ਦੇ ਪ੍ਰੋਗਰਾਮ ਹੋਣਗੇ ਠੰਡ ਜ਼ਿਆਦਾ ਹੈ ਰਾਤ ਵਾਲੇ ਤੇ ਲਾਈਵ ਸੁਣ ਸਕਦੇ ਹੋ ਜਿਹੜੇ ਆਉਣਾ ਚਾਹੁਣ ਆ ਸਕਦੇ ਹੈ ਪਰ ਰਾਤ ਨੂੰ ਠੰਡ ਵੀ ਹੁੰਦੀ ਧੁੰਦ ਵੀ ਹੁੰਦੀ ਐਤਵਾਰ ਨੂੰ ਸੰਗਤ ਆ ਸਕਦੀ ਹੈ ਅਗਲੇ ਐਤਵਾਰ ਸੋ ਤਰੀਕ ਕਿੰਨੀ ਪੈਣੀ 22 23 ਤੇ 24 ਤਿੰਨ ਦਿਨ ਜਿਹੜੀ ਸੰਗਤ ਨੇ ਆਉਣਾ ਇਦਾਂ ਹੀ ਪ੍ਰੋਗਰਾਮ ਹੋਣਗੇ ਉਦੋਂ ਅਗਲਾ ਫਿਰ ਅੱਗੇ ਦੱਸਾਂਗੇ ਸ਼ੁੱਕਰ ਸ਼ਨੀ ਐਤ ਦਾ ਪ੍ਰੋਗਰਾਮ ਤੇ ਕਰਦੇ ਹੀ ਰਹੀਦਾ ਬਾਕੀ ਘਰਾਂ ਦੇ ਵਿੱਚ ਭਾਈ ਲਾਈਵ ਸੁਣ ਲਿਆ ਕਰੋ ਅੱਜ ਕੱਲ੍ਹ ਸੋਸ਼ਲ ਮੀਡੀਆ ਹੈ ਵਿਗਿਆਨ ਹੈ ਜਿਹੜਾ ਗਿਆਨ ਚੋਂ ਨਿਕਲਿਆ ਗਿਆਨ ਹੀ ਫੈਲ ਕੇ ਵਿਗਿਆਨ ਬਣ ਗਿਆ ਗਿਆਨ ਦਾ ਹੀ ਖਲਾ ਹੈ ਫੈਲਾ ਹੈ ਤਾਂ ਕਰਕੇ ਉਹ ਗਿਆਨ ਨੂੰ ਅਸੀਂ ਸਮਝਦੇ ਹਾਂ, ਗੁਰਬਾਣੀ ਨੂੰ ਸਮਝਦੇ ਹਾਂ, ਗੁਰਬਾਣੀ ਨੇ ਸਾਨੂੰ ਗਿਆਨ ਨਾਲ ਜੋੜਿਆ ਤੇ ਉਹਦੇ ਚੋਂ ਹੀ ਨਿਕਲਿਆ ਵਿਗਿਆਨ। ਤੇ ਕਿੰਨਾ ਸੌਖਾ ਹੈ ਆਹ ਆਵਾਜ਼, ਆਪਾਂ ਇੱਥੇ ਪ੍ਰੋਗਰਾਮ ਕਰਦੇ ਹਾਂ ਅੰਮ੍ਰਿਤਸਰ ਬੈਠਾ ਉੱਥੇ ਵੀ ਸੁਣੀ ਜਾਂਦੀ ਹੈ, ਕੋਈ ਜਲੰਧਰ ਬੈਠਾ ਉੱਥੇ ਵੀ ਸੁਣੀ ਜਾਂਦਾ, ਤੇ ਕੋਈ ਆਸਟ੍ਰੇਲੀਆ ਬੈਠਾ ਉੱਥੇ ਵੀ ਸੁਣੀ ਜਾਂਦਾ ਹੈ, ਤੇ ਕੋਈ ਅਮਰੀਕਾ ਬੈਠਾ ਹੈ ਉੱਥੇ ਵੀ ਸੁਣੀ ਜਾਂਦਾ, ਉੱਥੇ ਤੱਕ ਵੀ ਜਾ ਸਕਦਾ। ਕਿੰਨੀ ਸੌਖਾ ਹੋ ਗਿਆ ਸਾਡੇ ਸਾਰਿਆਂ ਵਾਸਤੇ। ਤੇ ਘਰਾਂ 'ਚ ਬਹਿ ਕੇ ਪ੍ਰੋਗਰਾਮ ਸੁਣ ਲਿਆ ਕਰੋ, ਵੀਕਡੇ ਵਿੱਚ ਸੋਮ ਮੰਗਲ ਬੁੱਧ ਵੀਰਵਾਰ ਵੀ ਦੀਵਾਨ ਰਾਤ ਦੇ ਹੁੰਦੇ ਹੈ, ਭਾਈ ਸਰੋਮਨਦੀਪ ਸਿੰਘ ਹੋਣੀ ਕਰਦੇ ਹੈ ਜਾਂ ਭਾਈ ਸੁਰਿੰਦਰ ਸਿੰਘ ਹੋਣੀ ਕਰਦੇ ਹੈ, ਗੁਰਪ੍ਰੀਤ ਸਿੰਘ ਹੋਣੀ ਰਾਤ ਦਾ ਕੀਰਤਨ ਕਰਦੇ ਹੈ, ਉਹ ਵੀ ਲਾਈਵ ਚੱਲਦੇ ਰਹਿੰਦੇ ਹੈ, ਉਹ ਵੀ ਸੁਣ ਲਿਆ ਕਰੋ। ਬਾਕੀ ਤਿੰਨ ਦਿਨ ਸ਼ੁੱਕਰ ਸ਼ਨੀ ਐਤਵਾਰ ਆਪਾਂ ਪ੍ਰੋਗਰਾਮ ਕਰਦੇ ਹੀ ਹਾਂ। ਜਿਹੜੇ ਸੁਣਨ ਵਾਲੇ ਨੇ ਭਾਈ ਰਲ ਮਿਲ ਕੇ ਲਾਹਾ ਲੈ ਲਿਆ ਕਰੀਏ, ਸਾਰੀਆਂ ਸੰਗਤਾਂ ਦਾ, ਪਿਆਰ ਵਾਲਿਆਂ ਦਾ, ਦੂਰੋਂ ਨੇੜਿਓਂ ਚੱਲ ਕੇ ਆਇਆਂ ਦਾ ਸਾਰਿਆਂ ਦਾ ਧੰਨਵਾਦ। ਬਹੁਤ ਪਿਆਰ ਨਾਲ ਸੰਗਤ ਸੇਵਾ ਕਰਦੀ ਹੈ, ਕਈ ਹੁਣ ਲੰਗਰਾਂ ਦੇ ਵਿੱਚ ਜਿਹਨਾਂ ਦੀ ਵੱਡੀ ਸੇਵਾ ਹੈ, ਵੇਖੋ ਕਈ ਮਹੀਨਿਆਂ ਤੋਂ, ਕਈ ਸਾਲਾਂ ਤੋਂ, 20 ਸਾਲਾਂ ਤੋਂ ਕਈ ਏਦਾਂ ਦੇ ਜਿਨ੍ਹਾਂ ਦੀ ਡਿਊਟੀ ਹੁੰਦੀ ਪ੍ਰਸ਼ਾਦੇ ਪਕਾਉਣ ਦੀ, ਭੈਣਾਂ ਕਈ ਹਰ ਹਫ਼ਤੇ ਆਉਣਾ ਤੇ ਆ ਕੇ ਪ੍ਰਸ਼ਾਦੇ ਪਕਾਉਣ ਦੀ ਸੇਵਾ ਕਰਨੀ, ਕੋਈ ਲੰਗਰ 'ਚ ਕਰਦਾ ਡਿਊਟੀਆਂ, ਕਿੰਨੇ ਸਾਲਾਂ ਤੋਂ ਨਿਭਾ ਰਹੇ ਹੈ, ਸਾਰਿਆਂ ਦਾ ਹੀ ਬੜਾ ਬੜਾ ਧੰਨਵਾਦ। ਰਲ ਮਿਲ ਕੇ ਸਾਰੇ ਲਾਹਾ ਲੈਂਦੇ ਰਿਹਾ ਕਰੀਏ। ਅੱਜ ਕੁਝ ਪਰਿਵਾਰਾਂ ਦਾ ਸਨਮਾਨ ਹੋਣਾ ਹੈ, 14 ਪਰਿਵਾਰਾਂ ਨੇ ਆਉਣਾ ਸੀ, ਜਿਨ੍ਹਾਂ ਦੇ ਵਿੱਚੋਂ ਜਿਹੜੇ ਪਰਿਵਾਰ ਕੁਝ ਕੁਰਬਾਨ ਹੋਏ ਕਿਸਾਨੀ ਮੋਰਚੇ ਵਿੱਚ, ਤੇ ਮੈਂ ਉਹਨਾਂ ਦਾ ਬਾਅਦ ਵਿੱਚ ਅਰਦਾਸ ਹੁਕਮਨਾਮੇ ਤੋਂ ਬਾਅਦ ਸਨਮਾਨ ਕਰਾਂਗਾ। ਤੇ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਸਮਾਪਤੀ ਤੋਂ ਬਾਅਦ ਵੇਖ ਕੇ ਫਿਰ ਆਪ ਜੀ ਚਾਲਾ ਪਾਇਓ, ਲੰਗਰ 'ਚ ਬੈਠ ਕੇ ਆਰਾਮ ਨਾਲ ਪ੍ਰਸ਼ਾਦਾ ਬੜੀ ਰੀਝ ਨਾਲ ਬਣਾਇਆ ਜਾਂਦਾ ਹੈ, ਸਾਰਾ ਕੁਝ ਤਿਆਰ ਕੀਤਾ ਜਾਂਦਾ ਹੈ, ਜਿਹਨੇ ਨਹੀਂ ਵੀ ਛਕਣਾ ਉਹ ਵੀ ਛਕ ਕੇ ਜਾਵੇ, ਪ੍ਰਸ਼ਾਦਾ ਜ਼ਰੂਰ ਲੰਗਰ 'ਚ ਬਹਿ ਕੇ ਛਕ ਕੇ ਜਾਇਓ, ਆਰਾਮ ਨਾਲ ਪ੍ਰਸ਼ਾਦਾ ਪਾਣੀ ਛਕ ਕੇ ਫਿਰ ਭਾਈ ਇਹ ਵੀ ਗੱਲ ਹੈ, ਬਹੁਤਾ ਲੇਟ ਵੀ ਨਹੀਂ ਕਰਨਾ, ਧੁੰਦ ਪੈ ਜਾਂਦੀ ਹੈ, ਮੌਸਮ ਦਾ ਪਤਾ ਨਹੀਂ ਹੁੰਦਾ, ਵੇਲੇ ਨਾਲ ਆਪੋ ਆਪਣੇ ਘਰੋਂ ਘਰੀ ਪਹੁੰਚਣਾ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸਾਹਿਬ ਜੀ, ਧੰਨ ਹੈ। ਪਿਆਰ ਧਨ ਧਨ ਗੁਰੂ ਅੰਗਦ ਸਾਹਿਬ ਜੀ, ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ, ਧਨ ਹੈ। ਗੱਜ ਕੇ ਗੱਜ ਕੇ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ, ਧਨ ਧਨ ਹੈ ਧਨ ਹੈ ਫੜੋ ਬਈ, ਧਨ ਹੈ ਧਨ ਹੈ ਹਾਂਜੀ, ਧਨ ਹੈ ਧਨ ਪਿਆਰ ਧਨ ਹੈ ਗੁਰੂ ਰਾਮਦਾਸ ਜੀ, ਧਨ ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਜੀ, ਧਨ ਹੈ ਧਨ ਹੈ ਗੁਰੂ ਅਰਜਨ ਦੇਵ ਸਹਿਬ, ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਦੇਵ ਸਹਿਬ, ਧਨ ਹੈ।
ਪੜੋ 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 ਅਰਜਨ ਦੇਵ ਸਹਿਬ,
ਧਨ ਪਿਆਰ ਧਨ ਧਨ ਹੈ ਸ੍ਰੀ ਹਰਗੋਬਿੰਦ ਸਹਿਬ, ਧਨ ਹੈ ਸ੍ਰੀ ਹਰਿ ਰਾਇ ਸਹਿਬ, ਧਨ ਹੈ ਧਨ ਹੈ ਧਨ ਹੈ ਸ੍ਰੀ ਹਰਿ ਰਾਇ ਸਹਿਬ, ਧਨ ਹੈ।
ਸਥਾਨ ਹੈ ਗੁਰ ਗਿਰੀ ਹਰ ਕ੍ਰਿਸ਼ਨ ਸਾਹਿਬ ਦਾ
ਹੈ
ਗੁਰੂ ਸ੍ਰੀ ਹਰ
ਕ੍ਰਿਸ਼ਨ ਸਾਹਿਬ ਧੰਨ ਹੈ
ਅੱਜ ਕੇ ਬਈ ਸਭ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਧੰਨ ਪਿਆਰੇ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ
ਹੈ
ਗੋਬਿੰਦ ਸਿੰਘ ਸਾਹਿਬ
ਧੰਨ ਹੈ
ਗੋਬਿੰਦ ਸਿੰਘ ਧੰਨ ਹੈ ਧੰਨ ਹੈ ਧੰਨ ਹੈ ਗ੍ਰੰਥ ਸਾਹਿਬ ਜੀ ਧੰਨ
ਹੈ ਧੰਨ ਹੈ ਧੰਨ ਹੈ
ਗੁਰੂ ਗ੍ਰੰਥ ਸਾਹਿਬ ਜੀ
ਧੰਨ ਹੈ
ਗੁਰੂ ਗ੍ਰੰਥ ਸਾਹਿਬ ਜੀ ਪੰਥ ਖਾਲਸਾ ਧੰਨ ਹੈ ਗੁਰਾਂ ਦੀ ਸਾਧ ਸੰਗਤ ਜੀ ਦਾ
ਪੰਥ ਖਾਲਸਾ ਧੰਨ ਹੈ ਗੁਰਾਂ ਦੀ ਸਾਧ ਸੰਗਤ ਜੀ ਧੰਨ ਹੈ
ਪੰਥ ਖਾਲਸਾ ਧੰਨ ਹੈ ਗੁਰਾਂ ਦੀ ਸਾਧ ਸੰਗਤ ਜੀ ਸਤਨਾਮ ਵਾਹਿਗੁਰੂ ਬੋਲ ਪਿਆਰਿਆ ਸਤਨਾਮ ਵਾਹਿਗੁਰੂ ਬੋਲ ਪਿਆਰਿਆ
ਸਤਨਾਮ ਵਾਹਿਗੁਰੂ ਬੋਲ ਪਿਆਰਿਆ ਸਤਨਾਮ ਵਾਹਿਗੁਰੂ ਬੋਲ ਪਿਆਰਿਆ
ਬੋਲ
ਪਿਆਰਿਆ
ਸਿਰ ਮਿੱਠੜੇ ਲੱਗਣਗੇ ਬੋਲ ਪਿਆਰਿਆ ਸਿਰ ਮਿੱਠੜੇ ਲੱਗਣਗੇ ਬੋਲ ਪਿਆਰਿਆ
ਸਿਰ ਮਿੱਠੜੇ ਲੱਗਣਗੇ ਬੋਲ ਪਿਆਰਿਆ
ਗੁਰੂ ਬੋਲ ਪਿਆਰਿਆ ਸਤਨਾਮ ਵਾਹਿਗੁਰੂ ਬੋਲ ਪਿਆਰਿਆ
ਸਤਨਾਮ ਵਾਹਿਗੁਰੂ ਬੋਲ ਪਿਆਰਿਆ ਸਤਨਾਮ ਵਾਹਿਗੁਰੂ ਬੋਲ ਪਿਆਰਿਆ
ਰੱਜ ਕੇ ਬੋਲਿਆ ਕਰੋ ਸਤਨਾਮ ਤੇਰੇ ਪਿਆਰੇ ਲੱਗਣ ਕੇ ਬੋਲ ਪਿਆਰਿਆ ਪਿਆਰੇ ਲੱਗਣ ਕੇ ਬੋਲ ਪਿਆਰਿਆ
ਪਿਆਰੇ ਲੱਗਣ ਪਿਆਰੇ ਲੱਗਣਗੇ ਬੋਲ ਪਿਆਰਿਆ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਪਵਣ ਗੁਰੂ ਬਾਣੀ ਪਿਤਾ ਮਾਤਾ ਧਰਤ ਮਹੱਤ
ਲਗਿਆਈਆਂ
ਮੁਰਿਆਈਆਂ ਵਾਚੈ ਧਰਮ ਹਜ਼ੂਰ
ਕਰਮੀਆਂ ਆਪਣੀ
ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਾਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ।
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿਥੇ ਸਭ ਪੁਜਾਏ ਤੇਗ ਬਹਾਦੁਰ ਸਿਮਰਿਐ ਕਰਨਾਉ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਨ ਬੰਨ ਕਟਾਏ ਕੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਵਿੱਚ ਤਿਆਵਨ ਕਰ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਦੇ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਧਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਅੱਜ ਹਰ ਐਤਵਾਰ ਦੀ ਤਰ੍ਹਾਂ ਸੰਗਤਾਂ ਨੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਸਤਿਗੁਰੂ ਜੀ ਆਪ ਜੀ ਦੇ ਜਥਿਆਂ ਵੱਲੋਂ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਹੋਈਆਂ ਹਰੀ ਜਸ ਕੀਰਤਨ ਕੀਤਾ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁਲ ਭੇਟਾ ਪ੍ਰਵਾਨ ਕਰਨੀ ਜੀ ਆਈਆਂ ਸੰਗਤਾਂ ਨੂੰ ਗੁਰਮਤ ਦੀ ਸੋਝੀ ਬਖਸ਼ਣੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਚੜਕ ਸਿੰਘ ਬੀਬੀ ਸੁਰਜੀਤ ਕੌਰ ਬੱਚੀ ਗੁਰਜਸ ਕੌਰ ਸਰਦਾਰ ਮਨਪ੍ਰੀਤ ਸਿੰਘ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਸੇਵਕ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤ ਦੀ ਸੋਝੀ ਬਖਸ਼ਣੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਜੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਦਿੱਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਦੋਹਰਾਇਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਿਓ ਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੂਤਰੇ ਜੋ ਸ਼ਰਦਾ ਕਰ ਸੇਵਨ ਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾ ਆਪਣਾ ਨਾਮ ਦੇਹੋ
ਗੁਣ ਗਾਵਾਂ ਦਿਨ ਰਾਤ ਨਾਨਕ ਚਾਹੂ ਇਹੋ ਵਾਹਿਗੁਰੂ ਜੀ ਤਨਾਸਰੀ ਮਹੱਲਾ ਪੰਜਵਾਂ ਜਾ ਕਉ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕਹਿ ਜਾ ਕਾ ਸਤਿਗੁਰ ਪੂਰਾ ਜਾ ਕਉ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕਹਿ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਏ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸਹਿ ਮੇਰੇ ਹੀ ਅਰੇ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਇਹੀ ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਿਸਾਨ ਮੋਰਚਾ ਚੱਲ ਰਿਹਾ ਹੈ, ਉਹਦੇ ਵਿੱਚ ਗਏ ਕਈ ਵੀਰ ਭਰਾ ਜਿਹੜੇ ਕਿ ਠੰਡ ਕਾਰਨ ਉੱਥੇ ਪਰੇਸ਼ਾਨੀ ਕਾਰਨ ਕੁਰਬਾਨ ਹੋ ਗਏ। ਉਹਨਾਂ ਦੇ ਸੰਬੰਧ ਵਿੱਚ ਕਿਸੇ ਨੇ ਕੋਈ ਸੇਵਾ ਕੀਤੀ, ਕਿਸੇ ਨੇ ਕੋਈ ਸੇਵਾ ਕੀਤੀ। ਕੋਈ ਲੰਗਰ ਦੀ ਸੇਵਾ ਕਰ ਰਿਹਾ ਹੈ, ਕੋਈ ਟੈਂਟ ਲਾਉਣ ਦੀ ਕਰ ਰਿਹਾ ਹੈ, ਕੋਈ ਕਿਤੇ ਕਰ ਰਿਹਾ। ਉੱਥੋਂ ਦੇ ਪ੍ਰਬੰਧਕਾਂ ਦੀ ਸਲਾਹ ਨਾਲ ਪਰਮੇਸ਼ਵਰ ਦੁਆਰ ਸਾਹਿਬ ਵੱਲੋਂ ਸਾਡੇ ਸਹਿਯੋਗੀਆਂ ਵੱਲੋਂ ਜਿਹੜੇ ਪਿਆਰ ਵਾਲੇ ਸੱਜਣ ਦਰਦ ਰੱਖਦੇ ਹਨ ਉਹਨਾਂ ਵੱਲੋਂ ਪਰਿਵਾਰਾਂ ਦੀ ਮਦਦ ਕਿਹਾ ਸੀ ਕਿ ਆਪਾਂ 42 ਪਰਿਵਾਰਾਂ ਦੀ 50-50 ਹਜ਼ਾਰ ਰੁਪਇਆ ਮਦਦ ਕਰਾਂਗੇ। 42 ਪਰਿਵਾਰਾਂ ਨੂੰ 21 ਲੱਖ ਰੁਪਇਆ ਬਣਦਾ ਹੈ, ਜਿਹਦੇ ਵਿੱਚ ਅਸੀਂ ਪਹਿਲਾਂ ਐਤਵਾਰ ਪਰਮੇਸ਼ਵਰ ਦੁਆਰ ਸਾਹਿਬ ਕੀਤਾ, ਵੱਡਾ ਦੀਵਾਨ ਜਿੱਦਣ ਲੱਗਾ ਸੀ। ਫਿਰ ਪਿਛਲੇ ਐਤਵਾਰ ਵੀ ਆਪਾਂ ਪ੍ਰੋਗਰਾਮ ਕਰਕੇ ਕੁਝ ਸਿੰਘਾਂ ਦਾ ਸਤਿਕਾਰ ਕੀਤਾ, ਪਰਿਵਾਰਾਂ ਦਾ ਸਹਿਯੋਗ ਉਹਨਾਂ ਨੂੰ ਜੋ ਕਰ ਸਕਦੇ ਸੀ ਕੀਤਾ। ਅੱਜ 9 ਪਰਿਵਾਰ ਆਏ ਹੈ, ਕਿੰਨੇ ਰਹਿ ਗਏ ਮਗਰ? 7 ਹੋਰ ਰਹਿ ਜਾਣਗੇ, ਉਹ ਅਗਲੇ ਐਤਵਾਰ ਕਰ ਦੇਵਾਂਗੇ। ਟੋਟਲ ਹੋ ਗਏ 42। ਜਦੋਂ 42 ਹੋ ਜਾਣਗੇ ਫਿਰ ਅਸੀਂ ਉੱਥੋਂ ਦੇ ਪ੍ਰਬੰਧਕਾਂ ਕੋਲ ਜਾਵਾਂਗੇ ਸਾਰੀ ਲਿਸਟ ਲੈ ਕੇ, ਵੀ ਜਿੰਨੇ ਕੁ ਤੁਸੀਂ ਸਾਨੂੰ ਐਡਰੈਸ ਦਿੱਤੇ ਸੀ, ਜਿੰਨੀ ਕੁ ਡਿਊਟੀ ਸਾਡੀ ਸੰਸਥਾ ਦੀ ਲਾਈ ਸੀ ਉਹ ਅਸੀਂ ਪੂਰੀ ਤਰ੍ਹਾਂ ਨਾਲ ਨਿਭਾ ਦਿੱਤੀ। ਜਿਹੜੇ ਜਿਹੜੇ ਪਰਿਵਾਰਾਂ ਦੀ ਮਦਦ ਕੀਤੀ ਹੈ ਉਹਨਾਂ ਦੇ ਨਾਮ ਐਡਰੈਸ ਉਹਨਾਂ ਨੂੰ ਦੇਵਾਂਗੇ। ਉਹਨਾਂ ਨੇ ਸਾਨੂੰ ਕਿਹਾ ਸੀ ਕਿ ਆਹ ਕਰ ਦਿਓ, ਆਪਾਂ ਕਰ ਦਿੱਤੀ। ਹੁਣ ਅੱਗੇ ਉਹਨਾਂ ਦੀ ਮਰਜ਼ੀ ਹੈ, ਜੇ ਕਹਿਣਗੇ ਅੱਗੇ ਫਿਰ ਸੋਚਾਂਗੇ, ਵਿਚਾਰ ਕਰ ਲਾਂਗੇ। ਸੋ ਸਾਡੇ ਵੱਲੋਂ ਜਿਹੜੇ ਪਰਿਵਾਰ ਆਏ ਹੈ ਜਿਨ੍ਹਾਂ ਦਾ ਅੱਜ ਸਨਮਾਨ ਹੋਣਾ ਹੈ ਉਹਨਾਂ ਦੇ ਪਰਿਵਾਰਕ ਜੀ, ਕਿਉਂਕਿ ਜਿਹੜੇ ਚਲੇ ਗਏ ਉਹ ਤੇ ਚਲੇ ਗਏ, ਪਿੱਛੇ ਰਹਿ ਗਏ ਜਿਹੜੇ ਪਰਿਵਾਰ ਨੇ ਉਹਨਾਂ ਨੇ, ਉਹਨਾਂ ਵਿੱਚੋਂ ਇੱਕ ਇੱਕ ਜੀ ਆਇਆ ਹੋਣਾ ਹੈ ਜਾਂ ਪਰਿਵਾਰ ਆਇਆ ਹੋਣਾ ਹੈ। 7 ਅੱਜ ਪਰ ਫੈਮਲੀਆਂ ਆਈਆਂ ਉਹਨਾਂ ਦਾ, ਹੈ ਜੀ 9 ਆਈਆਂ, ਉਹਨਾਂ 9 ਨੂੰ ਆਪਾਂ ਉਹਨਾਂ ਦੀ ਮਦਦ ਕਰ ਦੇਣੀ ਹੈ। ਬਾਕੀ ਜਿਹੜੇ ਰਹਿ ਜਾਣਗੇ ਅਗਲੇ ਐਤਵਾਰ ਹੋਣਗੇ। ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਦੇ ਐਤਵਾਰ ਦੇ ਪ੍ਰੋਗਰਾਮ 'ਚ ਹਾਜ਼ਰੀ ਭਰੀ। ਅਗਲੇ ਐਤਵਾਰ ਆਪਾਂ ਅਗਲੇ ਪ੍ਰੋਗਰਾਮ 'ਚ ਹਾਜ਼ਰੀ ਭਰਾਂਗੇ। ਸੋ ਜਿਹੜੇ ਰਹਿ ਜਾਣਗੇ, 7 ਪਰਿਵਾਰ ਰਹਿ ਗਏ ਹੈ, ਉਹਨਾਂ ਨੂੰ ਅਗਲੇ ਐਤਵਾਰ ਕਰਾਂਗੇ। ਕਿਉਂਕਿ ਰਹਿ ਵੀ ਤਾਂ ਗਏ ਹੈ, ਕਈ ਉੱਥੇ ਗਏ ਹੋਏ ਆ ਧਰਨੇ 'ਤੇ, ਕਈਆਂ ਦੀਆਂ ਮਜਬੂਰੀਆਂ ਹੁੰਦੀਆਂ, ਕਈਆਂ ਦੇ ਕੰਮ ਨੇ। ਸੋ ਇਸ ਕਰਕੇ ਜਿਹੜੇ ਆਏ ਹੈ ਉਹਨਾਂ ਸਾਰਿਆਂ ਪਰਿਵਾਰਾਂ ਨੂੰ, ਪਰਮੇਸ਼ਵਰ ਦੁਆਰ ਜੀ ਆਇਆਂ ਨੂੰ, ਆਓ ਵਾਰੀ ਵਾਰੀ ਸਿਰ ਨਾ ਜਿੱਦਾਂ ਬੋਲੇ ਜਾਣਗੇ ਉਵੇਂ ਵਾਰੀ ਵਾਰੀ ਸਿਰ ਆ ਕੇ ਆਪਣਾ ਸਨਮਾਨ ਲੈ ਲਓ।
ਸਰਦਾਰ ਭੀਮ ਸਿੰਘ ਫਤਿਹਗੜ੍ਹ ਛੰਨਾ, ਜਤਿੰਦਰ ਸਿੰਘ ਫੱਤਾ ਮਾਲੋਕਾ ਬਠਿੰਡਾ, ਭੀਮ ਸਿੰਘ ਜੀ ਫਤਿਹਗੜ੍ਹ ਛੰਨਾ ਉਹਨਾਂ ਦੀ ਪਤਨੀ ਉਹ ਆਏ ਨੇ ਸਨਮਾਨ ਲੈ ਲੈਣ। ਜਤਿੰਦਰ ਸਿੰਘ ਫੱਤਾ ਮਾਲੂਕਾ ਬਠਿੰਡਾ ਉਹਨਾਂ ਦੇ ਭਰਾ ਆਏ ਨੇ ਛੋਟੇ, ਮਾਤਾ ਤੇਜ ਕੌਰ ਪਿੰਡ ਵਰੇ ਬੁਢਲਾਡਾ ਉਹਨਾਂ ਦਾ ਪੁੱਤਰ ਹੈ। ਸਰਦਾਰ ਜੁਗਰਾਜ ਸਿੰਘ ਪਿੰਡ ਗੁੜੱਦੀ ਜ਼ਿਲ੍ਹਾ ਮਾਨਸਾ, ਮਾਤਾ ਤੇਜ ਕੌਰ ਪਿੰਡ ਵਰੇ ਬੁਢਲਾਡਾ ਇਹ ਉਹਨਾਂ ਦੇ ਬੇਟੇ ਨੇ ਜੀ। ਸਰਦਾਰ ਜੁਗਰਾਜ ਸਿੰਘ ਪਿੰਡ ਗੁੜੱਦੀ ਜ਼ਿਲ੍ਹਾ ਮਾਨਸਾ ਇਹ ਉਹਨਾਂ ਦਾ ਬੇਟਾ ਹੈ ਜੀ। ਸਰਦਾਰ ਕਾਨ ਸਿੰਘ ਪਿੰਡ ਧਨੇਰ ਜ਼ਿਲ੍ਹਾ ਬਰਨਾਲਾ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਪਤਨੀ ਆਏ ਨੇ। ਸ੍ਰੀ ਬਲਦੇਵ ਰਾਜ ਪਿੰਡ ਮਹਿਮੂ ਜੋਈਆਂ ਜ਼ਿਲ੍ਹਾ ਫਾਜ਼ਿਲਕਾ ਉਹਨਾਂ ਦੇ ਪੁੱਤਰ ਤੇ ਪਤਨੀ ਆਏ ਨੇ। ਤਰਨਧੀਰ ਸਿੰਘ ਪਿੰਡ ਹੁਸੈਨਪੁਰਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਇਹ ਉਹਨਾਂ ਦਾ ਬੇਟਾ ਹੈ ਜੀ। ਬਲਵੀਰ ਸਿੰਘ ਮੱਲੀਆਂ ਵਾਲਾ ਬਲਦੇਵ ਰਾਜ ਜੀ ਪਿੰਡ ਮਹਿਮੂ ਜੋਈਆਂ ਜ਼ਿਲ੍ਹਾ ਫਾਜ਼ਿਲਕਾ ਇਹ ਉਹਨਾਂ ਦੀ ਪਤਨੀ ਨੇ। ਬਲਵੀਰ ਸਿੰਘ ਮੱਲੀਆਂ ਵਾਲਾ ਜ਼ਿਲ੍ਹਾ ਮੋਗਾ ਉਹਨਾਂ ਦਾ ਬੇਟਾ ਹੈ ਜੀ। ਮਾਤਾ ਰਜਿੰਦਰ ਕੌਰ ਪਿੰਡ ਗੰਗੋਹੋਰ ਜ਼ਿਲ੍ਹਾ ਬਰਨਾਲਾ ਉਹਨਾਂ ਦਾ ਬੇਟਾ ਇਹ ਉਹਨਾਂ ਦੇ ਪਤੀ ਨੇ, ਬੇਟਾ ਤੇ ਨੂੰਹ ਆਏ ਨੇ ਜੀ। ਇਹਨਾਂ ਦਾ ਬੇਟਾ ਹੈ ਜੀ ਇਹ ਉਹਨਾਂ ਦੇ ਪਤੀ ਨੇ ਮਾਤਾ ਰਜਿੰਦਰ ਕੌਰ ਦੇ ਜੀ।